Harmon Radio.
Joey Tente. Subtitles.
Harmon Radio.
ਜੀ ਪਿਆਰੇ ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਟਿਊਨ ਇਨ ਕੀਤਾ ਹੋਇਆ ਜੀ ਤੇ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੋ ਗਿਆ ਜੀ ਉਮੀਦ ਹੈ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ ਤੇ ਪਿਆਰੇ ਦੋਸਤੋ ਪ੍ਰੋਗਰਾਮ ਜਿਹੜਾ ਫਰਮਾਇਸ਼ੀ ਪ੍ਰੋਗਰਾਮ ਜਿਸ ਦੇ ਵਿਚ ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀਆਂ ਕਰਨੀਆਂ ਨੇ
ਆ ਗਿਆ ਸਿਰਾ ਸਾਹਿਬ ਤੋਂ
ਲਓ ਜੀ ਅੱਛਾ ਤਾਇਆ ਜੀ ਪਹਿਲਾਂ ਆ ਗਏ ਆ ਚੰਗਾ ਸਾਨੂੰ ਬੜਾ ਲੱਗਦਾ ਵਾ ਤੁਸੀਂ ਆ ਜਾਓ ਸਾਰੀ ਦੁਨੀਆਂ ਨੂੰ ਕਹਿੰਦੀ ਮੈਂ ਬੁਲਾ ਕੇ ਸਾਨੂੰ ਤੇ ਚੰਗਾ ਲੱਗਦਾ ਕਹਿੰਦੀ ਹਾਨੀ ਸਾਨੂੰ ਤੇ ਚੰਗਾ ਲੱਗਦਾ ਕਹਿੰਦੀ ਸੋਹਣਿਆ
ਇਹ ਕੌਣ ਕਹਿੰਦੀ ਤਾਇਆ ਜੀ
ਆਤਮਾ ਕਹਿੰਦੀ ਮੇਰੀ ਆਤਮਾ
ਆਤਮਾ ਤਾਂ ਨੀ ਕਹਿੰਦੀ ਉਹ ਤੂੰ ਬਾਲਾ ਬੰਦੇ ਦਾ ਪੁੱਤ ਬਣ ਗਿਆ ਜਿਹੜੇ ਧੀਰੇ ਦੰਦ ਨਿਕਲਦੇ ਨਾ ਕਰੀੜੇ ਦੇ ਮਰੇ ਮਲਕੀਤ ਮੁੱਕੀ ਮਾਰ ਕੇ ਮੈਂ ਦੰਦ ਕੱਢ ਦੂ ਤਾਂ ਤੂੰ ਮਗਰੋਂ ਕਹਿਣਾ ਤਾਇਆ ਆ ਲੈ 200 ਰੁਪਇਆ ਦੰਦ ਕਢਾਈ ਦਾ ਦੰਦ ਕਢਾਈ ਦਾ ਕਿੱਦਾਂ ਹੁੰਦਾ ਜਿਹੜੇ ਦਿਨ ਟੈਸਟ ਹੁੰਦੇ ਆ ਦੰਦ ਕਢਾਈ ਦਾ 250 ਰੁਪਇਆ ਲੈਂਦੇ ਤਾਂ 1100-1200 ਵੀ ਲਈ ਜਾਂਦੇ ਜੇ ਐਕਸਰਾ ਵੀ ਕਰਨਾ ਪਵੇ ਤੇ ਮੈਂ ਤੇ ਇਹ ਸੋਚਿਆ ਵੀ ਜੇ ਇੱਕੋ ਥੱਪੜਨਾ ਹੀ ਇਹਦਾ ਕੰਮ ਸੂਤ ਆ ਜਾ ਤੇ ਹੋਰ ਕੀ ਚਾਹੀਦਾ ਉਹ ਤੂੰ ਹੱਸਿਆ ਨਾ ਘਰ ਵਾਲਾ ਤੂੰ ਕਿਉਂ ਹੱਸਣ ਨੀ ਉਹਨੇ ਦੇਣਾ ਰੋਣ ਲੱਗ ਪੈਂਦਾ ਫਿਰ ਉਹ ਨਹੀਂ ਤੁਹਾਡੇ ਤੇ ਕਹਿੰਦਾ मरते तो हस के नहीं जाना केड़ी मां कौन मैं दऊ मारे ये मेरे आ गया लेके ताया जी सत श्री अकाल तो बुलाओ आप आ लड़ पे चल रे रोआ होर की मोहना कहना ताया बड़ा कब्बा सबा की बेटा नहीं अगे नहीं उन्होंने पता अगे तो नहीं पता पता ला जरूर दोगे सुन वाले जिन्हें भी साढ़े सरोते चाहे अमरीका हंगरी फंगरी पोलैंड हॉलैंड नीदरलैंड स्विटरलैंड तमिलनाडु सुनते ना उन्हों का तुम देना ही नहीं दे सकते उन्हों का देना दे ही नहीं सकते दोबारा जन्म लेना पौ सानू इस पज के नाल तो क्या मनुखा जन्म ता जी फिर मिल जू तो मिलना ही अस कि किसी का पाप की किया ना किसी का गुनाह ना पाप अहते किसी की चवानी नहीं खाधी चवानी नहीं खाधी ये ना कहो ला फड़े मूह मारिया के चवानी खाधी आज जेडी तुसी गौरमेंट का पैसा खाने हो जेडी गौरमेंट नंग भुखना तो गौरमेंट को नहीं उन्हों का पैसा कितों खा जाना हाथ खड़े करके होए आ बड़ा मेनू सता ना मेरे को सच बोलिया जाना सच बोलिया जाता बंदा जेल च कर चुप कर मिलकीत गाने ला तू दादिया कभी जाना इसे
सत्ता मेरे को आ जाना पीती शराब खाते कबाब लैने लैने नजर आवे जरा किसी नजर ना आवे आना बात दिखाई दी है साहबा हूं चल बढ़ना पर मेनू सौ लैन दे बिंदक टांका ला लेने मिर्जा सौ जाता है एक साहबा कानिया तोड़ दी है मिर्जन चमन मार देने इधर पार्टी बयान करके दादिया बोला भाई
ਲਓ ਜੀ ਤਾਜ ਜੀ ਆ ਗਏ ਜੀ ਇੱਕ ਵਾਰ ਫਿਰ ਤੋਂ ਆਪਾਂ ਤੇ ਸੋਹਣੇ ਸੋਹਣੇ ਗੀਤ ਤੁਸੀਂ ਸੁਣ ਲਿਆ ਆਨੰਦ ਆਇਆ ਆਨੰਦ ਤੇ ਹੁਣ ਸੁਣਨ ਵਾਲੇ ਦੱਸੇ ਮੈਨੂੰ ਤੇ ਪਹਿਲਾਂ ਹੀ ਆਨੰਦ ਆ ਚਲੋ ਇਹ ਸੁਣਨ ਵਾਲੇ ਸਰੋਤਿਆਂ ਨੂੰ ਵੀ ਪੂਰਾ ਆਨੰਦ ਆਇਆ ਹੋਏਗਾ ਤੇ ਤਾਜ ਜੀ ਹੁਣ ਆਪਾਂ ਸੁਨੇਹੇ ਵੀ ਪੜ੍ਹਨੇ ਨੇ ਉਹ ਭਰਾਵਾ ਮੇਰੀ ਗੱਲ ਸੁਣ ਕੱਲ ਵੀ ਨਰਿੰਦਰ ਸੌਂਦਾ ਤੂੰ ਸੁਨੇਹਾ ਨੀ ਪੜਿਆ ਮੈਂ ਤਾਂ ਪੜਿਆ ਤੂੰ ਪਰਸੋਂ ਮਿਲੇ ਤੂੰ ਉਹਨਾਂ ਦਾ ਸੁਨੇਹਾ ਪਹਿਲਾਂ ਪੜ੍ਹ ਦੇ ਨਗਿੰਦਰ ਹੋ ਗਏ ਵਿਚਾਰੇ ਉਹਦੀ ਚਿਰ ਬਾਅਦ ਸੁਨੇਹਾ ਭੇਜ ਦੋ ਉਹਨਾਂ ਨੇ ਅੱਗੇ ਵੀ ਤੁਹਾਨੂੰ ਦੱਸਿਆ ਮੈਂ ਭਾਊ ਵੀ ਹੁਣ ਮੈਂ ਬਦਲ ਲੈਣ ਲੱਗਾ ਆਪਣਾ ਜਿਹੜਾ ਸ਼ਹਿਰ ਬਾਅਦ ਚ ਸੁਨੇਹਾ ਨੀ ਆਉਣਾ ਇਹ ਉਹ ਨਗਿੰਦਰ ਸਿੰਘ ਹੋਰਾਂ ਦਾ ਸੁਨੇਹਾ ਪੜ੍ਹ ਦੇ ਨੀ ਫਿਰ ਮੈਂ ਛਤਰਾਉ ਤੁਹਾਨੂੰ ਪੂਰਾ ਦੋਤਾ ਜੀ ਉਹਨਾਂ ਦਾ ਸੁਨੇਹਾ ਆਇਆ ਹੋਇਆ ਵਾ ਅੱਛਾ ਆਇਆ ਤੇ ਫਿਰ ਤੇ ਕਿਉਂ ਕਹਾਂ ਹੀ ਪਾਈਏ ਲੋ ਜੀ ਨਗਿੰਦਰ ਸਿੰਘ ਜੀ ਆ ਜਾਓ ਕੀ ਹਾਲ ਚਾਲ ਆ ਤੁਹਾਡਾ ਸਿਹਤਾਂ ਠੀਕ ਠਾਕ ਆ ਉਹਨਾਂ ਦਾ ਤਾਜੀ ਵੋਇਸ ਮੈਸੇਜ ਆਇਆ ਤੇ ਆਪਾਂ ਉਹ ਵੋਇਸ ਮੈਸੇਜ ਵੀ ਸੁਣਨੇ ਆ ਹਾਂ ਵੋਇਸ ਮੈਸੇਜ ਸੁਣਾ ਮੇਰਾ ਬਹੁਤ ਪਹਿਲਾਂ ਤੇ ਲੋ ਜੀ ਉਹਨਾਂ ਦਾ ਵੋਇਸ ਮੈਸੇਜ ਸੁਣਦੇ ਆ ਜੀ
ਵਾਹਿਗੁਰੂ ਕਿਰਪਾ ਹੋਵੇ ਤੇਰੀ ਮਾਲਕਾ ਜਿੱਥੇ ਜਾਈਏ
ਕਿਆ ਬਤਾ
ਹੋਵੇ ਤੇਰੀ ਸਿੱਧੇ ਹੱਥ ਰੱਖੀ
ਮਾਲਕਾ
ਸਰਦਾਰ ਤਾਇਆ ਬਿਸ਼ਨ ਸਿੰਘ
ਵਾਹਿਗੁਰੂ
ਆਲੂ ਵਾਲੀਆ
ਜੀ
ਟਰੱਕ ਡਰਾਈਵਰ ਸੀਨੀਅਰ ਟਰੱਕ ਡਰਾਈਵਰ
ਥੈਂਕ ਯੂ
ਪਿਆਰ ਭਾਈ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ
ਢਿੱਲੋ ਸਾਹਿਬ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਰ ਜੀ
ਸਿੰਘ ਪ੍ਰਧਾਨ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ
ਢਿੱਲੋ ਐਨਕਾਂ ਵਾਲੇ ਨੂੰ ਰੋਟਰੀ ਭਰਿਆ ਪਿਆਰ
ਥੈਂਕ ਯੂ ਸਰ ਜੀ ਥੈਂਕ ਯੂ
ਮਾਰਗ ਦਾ ਆਸਰਾ ਤੱਕਦੇ ਹੋਏ ਹਾਵਣੀ ਧੁੱਪ ਦਾ ਆਸਰਾ ਲੈਂਦੇ ਹੋਏ
ਵਾਹਿਗੁਰੂ
ਅਸਮਾਨੀ ਨੀਲਾ ਸਮਾਨ ਹਵਾ ਚੱਲਦੀ ਧੁੱਪ ਨਿਕਲੀ ਹੋਈ ਖਿਲੀ ਹੋਈ ਇਟਲੀ ਦੀ ਧਰਤੀ ਤੇ ਦਾ ਆਨੰਦ ਮਾਣਦੇ ਹੋਏ
ਕਿਆ ਬਾਤ
ਆਪ ਜੀ ਦੀ ਯਾਦ ਤਾਇਆ ਕਰਦੇ ਹਾਂ ਤਾਇਆ ਜੀ
ਜੀ
ਆਪ ਦਾ ਪੋਡਕਾਸਟ
ਜੀ
ਸੋਚਿਆ ਸੀ ਮੈਂ ਰਾਤ ਨੂੰ ਸੁਣਾਗਾ
ਜੀ
ਰਾਤ ਨੂੰ ਨੀਂਦ ਆਉਣ ਦੇ ਕਾਰਨ
ਜੀ
ਕਿਉਂਕਿ ਦਿਨੇ ਨਹੀਂ ਸੁੱਤੇ ਸਨ ਦਿਨੇ ਗੁਰਦੁਆਰਾ ਸਾਹਿਬ
ਜੀ
ਇਟਲੀ ਸਾਹਿਬ ਤੇ ਗੁਰਦੁਆਰਾ ਸਾਹਿਬ ਗਏ ਸੀ
ਜੀ
ਉਥੋਂ ਦਾ ਨਜ਼ਾਰਾ ਵੀ ਦੇਖਿਆ
ਵਾਹਿਗੁਰੂ
ਚਲੋ ਸਵੇਰ ਦੇ 10 ਵਜੇ ਹਨ
ਜੀ
ਧੁੱਪ ਵਿਚ ਬੈਠੇ
ਜੀ
ਆਨੰਦ ਮਾਣ ਰਹੇ ਹਾਂ
ਬਹੁਤ ਹੀ ਚੰਗੀ ਗੱਲ ਹੈ ਜੀ
ਤਾਇਆ ਜੀ
ਜੀ ਪਿਆਰਿਓ
ਆਨੰਦ ਉੱਥੇ ਹੈ
ਜੀ
ਜਿੱਥੇ ਮੇਰੇ ਮਾਲਕ ਦੀ ਕਿਰਪਾ
ਵਾਹਿਗੁਰੂ
ਆਨੰਦ ਉੱਥੇ ਨਹੀਂ
ਜੀ
ਜਿੱਥੇ ਟੈਨਸ਼ਨ ਹੈ
ਜੀ
ਚੁਗਲੀਬਾਜ਼ੀ ਹੈ ਚੋਰੀ ਹੈ ਲੜਾਈ ਪੜ੍ਹਾਈ
ਜੀ
ਨਿੰਦਿਆ ਚੁਗਲੀ ਉੱਥੇ ਕੋਈ ਖੁਸ਼ੀ
ਨਹੀਂ ਖੁਸ਼ੀ
ਖੁਸ਼ੀ ਤਾਂ ਮੇਰੇ ਮਾਲਕ ਚੰਗੇ ਕਰਮਾਂ ਦੇ ਨਾਲ ਚੰਗੇ ਕਰਮ ਕਮਾਉਣ ਨਾਲ ਹੀ ਮਿਲਿਆ ਕਰਦੀ ਹੈ
ਠੀਕ ਗੱਲ ਤੁਹਾਡੀ
ਤਾਇਆ ਜੀ
ਜੀ
ਫੇਰ ਤੁਹਾਡੀ ਯਾਦ ਤਾਜ਼ਾ ਕਰਦਾ ਹੋਇਆ
ਜੀ
ਧਾਰਨਾ ਵਾਧਾ
ਜੀ
ਸਰਬਤ ਦਾ ਭਲਾ ਕਰੀ ਮੇਰੇ ਸ਼ਹਿਨਸ਼ਾਹ
ਵਾਹਿਗੁਰੂ
ਦੁਖੀ ਨਾ ਕੋਈ ਹੋਵੇ ਜੀ
ਵਾਹ
ਸਰਬਤ ਦਾ ਭਲਾ ਕਰੀ ਮੇਰੇ ਮਾਲਕਾ ਦੁਖੀ ਨਾ ਕੋਈ ਹੋਵੇ ਜੀ
ਵਾਹਿਗੁਰੂ
ਮੇਰੇ ਪਿਆਰੇ ਦੁਖੀਆ ਨਾ ਕੋਈ
ਹੋਵੇ ਜੀ
ਮੇਰੇ ਪਿਆਰੇ ਦੁਖੀਆ ਨਾ ਕੋਈ
ਹੋਵੇ ਜੀ
ਸਰਬਤ ਦਾ ਭਲਾ ਕਰੀ ਮਾਲਕਾ ਦੁਖੀਆ ਕੋਈ ਨਾ
ਹੋਵੇ ਜੀ
ਸਰਬਤ ਦਾ ਭਲਾ ਕਰੀ
ਮਾਲਕਾ
ਦੁੱਖਾਂ ਵਿਚ ਕੋਈ ਨਾ ਹੋਵੇ
ਜੀ
ਮੇਰੇ ਪਿਆਰੇ
ਵਾਹਿਗੁਰੂ
ਵਿਚ ਕੋਈ ਨਾ ਹੋਵੇ ਪਿਆਰੇ ਜੀ ਦੁੱਖਾਂ ਵਿਚ ਕੋਈ
ਨਾ ਹੋਵੇ
ਸਰਬਤ ਦਾ ਭਲਾ
ਕਰੀ ਮਾਲਕਾ
ਦੁੱਖਾਂ ਵਿਚ ਕੋਈ ਨਾ ਹੋਵੇ
ਸਰਬਤ ਦਾ ਭਲਾ ਕਰੀ ਮਾਲਕਾ
ਦੁੱਖਾਂ ਵਿੱਚ ਕੋਈ ਨਾ ਹੋਵੇ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਇਸ ਤਰ੍ਹਾਂ ਦੇ ਤਾਂ ਜੀ
ਜੀ
ਅਗਰ ਤੁਹਾਡਾ ਟੀਵੀ ਚੱਲ ਤੁਹਾਡਾ ਪ੍ਰੋਗਰਾਮ ਚੱਲਦਾ ਹੁੰਦਾ ਲਾਈਵ
ਜੀ,
ਮੈਂ ਤੁਹਾਨੂੰ ਇਸ ਵਾਰ ਸੀਨ ਦਿਖਾਉਂਦਾ। ਮੈਂ ਕੱਲਾ ਹੀ ਹਾਂ, ਵਕੀਲ ਨੂੰ ਇੱਕ ਮਸ਼ੀਨ ਭੇਜਾਂਗਾ ਜਿਹੜੀ ਕੰਮ ਕਰਦੀ ਹੈ। ਦਸ ਬਾਰਾਂ ਕਿਲੋ ਦਾ ਕੰਮ ਇੱਕ ਬੰਦਾ ਹੀ ਟਰੈਕਟਰ ਦੇ ਬੈਠਾ ਕਰੀ ਜਾ ਰਿਹਾ।
ਵਾਹ,
ਪੱਠੇ ਇਕੱਠੇ ਕਰਕੇ ਗੋਲੇ ਬਣਾ ਕੇ ਰੱਖੇ ਹੋਏ ਹਨ। ਉਹ ਮੈਂ ਭੇਜਾਂਗਾ, ਸ਼ਾਇਦ ਆ ਗਈ ਹੋਏਗੀ। ਮੈਂ ਦੇਖਦਾ ਹਾਂ ਪੋਡਕਾ ਆਪਦਾ ਮੋਬਾਇਲ ਕੱਢ ਕੇ
ਜੀ।
ਬਾਕੀ ਉਮੀਦ ਹੈ ਕਿ ਆਪ ਸਭ ਤੰਦਰੁਸਤ ਹੋਵੋਗੇ,
ਮਹਾਰਾਜ ਦੀ ਕਿਰਪਾ
ਜੀ ਰਹੋਗੇ
ਜੀ।
ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਆਪ ਜੀ ਨੂੰ ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ੋ। ਆਓ ਸਭ ਰਲ ਮਿਲ ਕੇ ਅਰਦਾਸਾਂ ਕਰੀਏ
ਜੀ।
ਇਹ ਕੋਰੋਨਾ ਦਾਦੇ ਮੰਗਾਉਣਾ ਕਿੱਥੋਂ ਆ ਗਿਆ
ਪਤਾ ਨੀ, ਕਿਹੜਾ
ਸਾਰੀ ਦੁਨੀਆ ਹੀ ਹਿਲਾ ਕੇ ਰੱਖ ਦਿੱਤੀ।
ਠੀਕ ਗੱਲ
ਪਿਆਰਿਓ, ਮਾਫ ਕਰਨਾ
ਜੀ।
ਪੰਛੀਆਂ ਨੂੰ ਕਰੋਨਾ ਨੀ, ਪਸ਼ੂਆਂ ਨੂੰ ਕਰੋਨਾ ਨੀ,
ਸਹੀ ਗੱਲ,
ਪਰ ਬੰਦਿਆਂ ਨੂੰ ਕਰੋਨਾ ਕਿਉਂ?
ਕਾਰਨ
ਅਸੀਂ ਉਹ ਮਾਲਕ ਦੇ ਕੰਮਾਂ ਨੂੰ ਉਹਦੀ ਯਾਦ ਨੂੰ ਭੁੱਲੇ ਬੈਠੇ ਹਾਂ।
ਸਹੀ ਗੱਲ,
ਕਰੋਨਾ ਯਾਦ ਹੈ ਪਰ ਪਰਮਾਤਮਾ ਨਹੀਂ ਯਾਦ,
ਨਹੀਂ ਯਾਦ
ਸਿਰ ਤੇ ਭੁੱਲਿਆ
ਵਿਆਪਨ ਸਭੇ ਰੋਗ
ਪਰਮੇਸ਼ਰ ਤੇ
ਭੁੱਲਦੇ
ਆ ਦੇ ਸਾਰੇ ਰੋਗ ਹੈ। ਉਹ ਪਰਮੇਸ਼ਰ ਤੇ
ਭੁੱਲਿਆ
ਦੇ ਸਾਰੇ ਰੋਗ
ਹੈ,
ਪਰਮੇਸ਼ਰ ਤੇ ਭੁੱਲਦੇ ਆ ਦੇ ਦੇ ਸਾਰੇ
ਰੋਗ ਹੈ,
ਦੇ ਦੇ ਸਾਰੇ ਰੋਗ ਹੈ ਬਈ ਦੇ ਦੀ ਸਭ ਮੌਤ ਹੈ। ਪਰਮੇਸ਼ਰ ਤੇ ਭੁੱਲਿਆ ਜਲਦੀ ਸਭ ਨੂੰ ਮੌਤ ਹੈ, ਪਰਮੇਸ਼ਰ ਤੇ
ਭੁੱਲਿਆ
ਜਲਦੀ ਸਭ ਨੂੰ ਮੌਤ ਹੈ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਬਾਤ ਹੈ ਜੀ ਨਗਿੰਦਰ ਸਿੰਘ ਜੀ, ਤੁਹਾਡੀ ਜਿਹੜੀ ਧਾਰਨਾ ਸੁਣ ਕੇ ਵਾਕਿਆ ਹੀ ਆਨੰਦ ਆਇਆ, ਬਹੁਤ ਹੀ ਆਨੰਦ ਆ ਜੀ। ਅੱਗੇ ਉਹਨਾਂ ਨੇ ਦਿੱਤਾ ਜੀ ਸੁਨੇਹੇ ਲਿਖਤੀ ਰੂਪ ਚ ਵੀ ਆਏ ਨੇ। ਆਹਦੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਿਨ੍ਹਾਂ ਮਾਵਾਂ ਨੇ ਰਾਜੇ ਮਹਾਰਾਜੇ ਜੰਮੇ ਆ ਉਹਨਾਂ ਨੂੰ ਮਾੜਾ ਕਾਹਨੂੰ ਕਰਨਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ। ਉਹਨਾਂ ਦੇ ਨਾਲ ਹੀ ਉਹ ਸ਼ੁਰੂਆਤ ਕਰਦੇ, ਕਹਿੰਦੇ ਜੋ ਮਾਵਾਂ ਵੱਡੇ ਵੱਡੇ ਸੰਤ ਮਹਾਤਮਾ ਦੇ ਸੂਰਮੇ ਬਹਾਦਰ ਜਰਨੈਲ ਹਰੀ ਸਿੰਘ ਵਰਗੇ, ਨਲੂਏ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ ਪੈਦਾ ਕਰਦੀਆਂ ਨੇ, ਧੰਨ ਨੇ ਉਹ ਮਾਵਾਂ ਸੀਸ ਝੁਕਦਾ ਹੈ ਉਹਨਾਂ ਅੱਗੇ। ਮਾੜੇ ਕਰਮਾਂ ਵਾਲੇ ਧੀਆਂ ਨੂੰ ਮਾਰ ਮੁਕਾਉਂਦੇ ਨੇ ਤੇ ਪਾਪਾਂ ਦੇ ਪਾਕੀ ਬਣ ਜਾਂਦੇ ਨੇ। ਪਿਆਰਿਓ, ਧੰਨ ਹੈ ਹਰ ਮੈਂ ਰੇਡੀਓ ਸੁਣਨ ਵਾਲੇ ਜਿਨ੍ਹਾਂ ਨੇ ਸ਼ਨੀਵਾਰ ਧੀਆਂ ਦੀ ਚਰਚਾ ਛੇੜ ਕੇ ਪਾਪੀਆਂ ਨੂੰ ਲਾਹਨਤਾਂ ਪਾਈਆਂ। ਸ਼ੁਕਰੀਆ ਤਾਇਆ ਬਿਸ਼ਨ ਸਿੰਘ ਜੀ ਤੇ ਮਨਦੀਪ ਜੀ ਦਾ, ਨਾਲ ਹੀ ਮਲਕੀਰ ਜੀ ਦਾ, ਜਿਨ੍ਹਾਂ ਦੀਆਂ ਸ਼ਿਕਸ਼ਾ ਹਰਮ ਰੇਡੀਓ ਤੇ ਚੰਗੀਆਂ ਚੰਗੀਆਂ ਤੁਸੀਂ ਦਿੰਦੇ ਹੋ। ਸ਼ੁਭੀ ਸਰੋਤੇ, ਸਾਰੇ ਸਰੋਤੇ, ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਆਦੇ ਮਾਂ ਰੱਬ ਹੈ, ਮਾਂ ਬੰਦਗੀ ਹੈ, ਮਾਂ ਮਾਸਟਰ ਹੈ, ਮਾਂ ਡਾਕਟਰ ਹੈ, ਮਾਂ ਠੰਡੀ ਛਾਂ ਹੈ, ਮਾਂ ਜ਼ਿੰਦਗੀ ਹੈ, ਮਾਂ ਬਖਸ਼ਣ ਵਾਲੀ ਹੈ, ਮਾਂ ਤਰਸਣ ਵਾਲੀ ਹੈ, ਮਾਂ ਬੱਚੇ ਨੂੰ ਚੁੱਪ ਕਰਾਉਂਦੀ ਹੈ, ਮਾਂ ਭੁੱਖੇ ਬੱਚੇ ਨੂੰ ਦੁੱਧ ਪਿਆਉਂਦੀ ਹੈ, ਮਾਂ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ, ਮਾਂ ਬੱਚੇ ਨੂੰ ਬੰਦਗੀ ਕਰਨੀ ਸਿਖਾਉਂਦੀ ਹੈ, ਮਾਂ ਬੱਚੇ ਨੂੰ ਸਹੀ ਵਕਤ ਤੇ ਉੱਠ ਕੇ ਨਵਾ ਕੇ ਸਕੂਲ ਭੇਜਦੀ ਹੈ। ਪਿਆਰਿਓ, ਹੋਰ ਜ਼ਿਆਦਾ ਕੀ ਲਿਖਾਂ। ਬੱਚੇ ਦੀ ਜ਼ਿੰਦਗੀ ਬਣਾਉਂਦੀ ਹੈ, ਉਹ ਡੁੱਬ ਕੇ ਮਰ ਜਾਓ ਮਾਂ ਨੂੰ ਸਤਾਉਣ ਵਾਲਿਓ, ਡੁੱਬ ਕੇ ਮਰ ਜਾਓ ਮਾਂ ਤੇ ਗੋਲੀ ਚਲਾਉਣ ਵਾਲਿਓ, ਮਾਂ ਦਾ ਕਰਜ਼ਾ ਤਾਂ ਸਾਰੀ ਜ਼ਿੰਦਗੀ ਨਹੀਂ ਤਾਰ ਸਕਦੇ। ਸੋ ਦੁੱਖ ਦੇਣ ਮਾਵਾਂ ਨੂੰ ਕਦੇ ਵੀ ਜ਼ਿੰਦਗੀ ਨਹੀਂ ਉਹ ਸਵਾਰ ਸਕਦੇ। ਜੋ ਦੁੱਖ ਦੇਣ ਮਾਵਾਂ ਨੂੰ ਕਦੇ ਜ਼ਿੰਦਗੀ ਨਹੀਂ ਚੰਗੀ ਜੀ ਸਕਦੇ। ਜੋ ਦੁੱਖ ਦੇਣ ਮਾਵਾਂ ਨੂੰ, ਸੱਚ ਗੱਲ ਕਹੀ ਆ ਇਹਨਾਂ ਨੇ, ਜਿਹੜੇ ਮਾਵਾਂ ਨੂੰ ਦੁੱਖ ਦੇਣਗੇ ਉਹ ਅੰਤ ਨੂੰ ਪਛਤਾਉਣਗੇ ਤੇ ਰੋਣਗੇ ਠੰਡੀਆਂ ਛਾਵਾਂ ਨੂੰ। ਮਾਂ ਵਰਗਾ ਕਰਿਸ਼ਾਵਾਂ ਬੂਟਾ ਨੇ ਮੈਨੂੰ ਜਗ ਚੋਂ ਨਜ਼ਰ ਨਾ ਆਇਆ, ਲੈ ਕੇ ਜਿਸ ਤੋਂ ਛਾਂ ਤਾੜੀ ਰੱਬ ਨੇ ਸਵਰਗ ਬਣਾਇਆ। ਰੱਬ ਨੇ ਵੀ ਸਵਰਗ ਦੀ ਜਿਹੜੀ ਠੰਡੀ ਛਾਂ ਮਾਂ ਦੇ ਪੈਰਾਂ ਤੋਂ ਲੈ ਕੇ ਤੇ ਉਥੋਂ ਸਵਰਗ ਬਣਾਇਆ ਸੀ, ਤੇ ਤਾਂ ਹੀ ਤੇ ਕਹਿੰਦੇ ਮਾਂ ਦੇ ਪੈਰਾਂ ਥੱਲੇ ਜੰਨਤ ਆ, ਜੰਨਤ ਕਹਿੰਦੇ ਸਵਰਗ ਨੂੰ। ਤੇ ਇਹ ਸਵਰਗ ਜਿਹੜਾ ਅਸੀਂ ਉਹਨੂੰ ਲੱਭਦੇ ਫਿਰਦੇ ਆ, ਮਾਂ ਦੇ ਚਰਨਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾ ਦਈਏ ਤੇ ਮੱਥੇ ਦੀਆਂ ਤਕਦੀਰਾਂ ਬਦਲ ਜਾਂਦੀਆਂ। ਭਾਵੇਂ ਕਿੰਨੇ ਵੀ ਗ੍ਰਹਿ ਨਛੱਤਰ ਸਾਡੇ ਮਾੜੇ ਹੋਣ ਪਰ ਉਹ ਸਭ ਸੈੱਟ ਹੋ ਜਾਂਦੇ। ਬਹੁਤ ਸ਼ੁਕਰੀਆ ਨਗਿੰਦਰ ਸਿੰਘ ਜੀ ਤੁਹਾਡਾ, ਤੇ ਮਾਂ ਲਈ ਮਿਲਕੀ ਤਾਂ ਮਾਂ ਦੀਆਂ ਸੀਸਾਂ ਲਾਲ ਚਾਹੀਦੀ ਕਿਉਂ ਲੱਗਿਆ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
I can't believe that it's real. I can't believe that it's happening.
Are you interested in becoming a presenter? Would you like to join Hermann Radio? If so, contact Hermann Radio on hermannradio.com. Thank you.
ਮਾਪਿਆਂ ਨਾਲੋਂ ਦੁਨੀਆਂ ਉੱਤੇ ਨਹੀਂ ਕੋਈ ਹੋਰ ਸ਼ਕੀਰੀ, ਇਹਨਾਂ ਦੀ ਸੇਵਾ ਤੋਂ ਵੱਡੀ, ਇਹਨਾਂ ਦੀ ਸੇਵਾ ਤੋਂ ਵੱਡੀ ਨਹੀਂ ਕੋਈ ਹੋਰ ਫਕੀਰੀ। ਮਾਂ ਦੀਆਂ ਸੀਸਾਂ ਰਾਜ ਬਹਾਵਣ, ਇਹ ਮਾਂ ਦੀਆਂ ਸੀਸਾਂ ਰਾਜ ਬਹਾਵਣ, ਬਖਸ਼ਣ ਮੁਲਖ ਜਗੀਰੀ। ਮਾਂ ਦੇ ਸਿਰ ਤੇ ਹਰ ਸੁੱਖ ਪਾਇਆ, ਮਾਂ ਦੇ ਸਿਰ ਤੇ ਹਰ ਸੁੱਖ ਪਾਇਆ, ਰੱਖੀ ਸ਼ਾਨ ਅਮੀਰੀ। ਮਾਂ ਬਾਜੋ ਚੰਚਲ ਮਨ ਨੂੰ ਕੌਣ ਬਣਾਵੇ ਤੀਰੀ, ਜਮਲਿਆ ਜੱਟਾ ਤੇਰਾ ਪਰਫੂ ਤੇਰੀ ਮਾਂ ਗਮੀਰੀ। ਮਾਂ ਦਾ ਨਾਂ ਨਹੀਂ ਦਿਲ ਤੋਂ ਜਾਣਾ ਜਦ ਤੱਕ ਦਮ ਫੀਰੀ, ਮਾਂ ਦਾ ਨਾਂ ਨਹੀਂ ਦਿਲ ਤੋਂ ਜਾਣਾ ਜਦ ਤੱਕ ਦਮ। ਹੋਵੇ ਪਰਮੇਸ਼ਰ ਵਰਗਾ, ਉਹ ਪਤੀ ਹੋਵੇ ਪਰਮੇਸ਼ਰ ਵਰਗਾ, ਜੋ ਵੀ ਮੰਨਦਾ ਸੱਚਾ, ਤੂੰ ਦੁਨੀਆ ਤੇ ਰਾਜ ਕਮਾਵੇ, ਇਹ ਕੁਲ ਦੁਨੀਆ ਤੇ ਰਾਜ ਕਮਾਵੇ, ਮਾਣ ਪਵਾਵੇ ਉੱਚਾ, ਚੰਗਾ ਮਾੜਾ ਯਾਦ ਤੱਕ ਲਿਆ, ਲਾਇਕ ਲੁੱਚਾ, ਚੰਗਿਆਂ ਦੇ ਕਰ ਚੰਗੇ ਜੰਮਣ, ਜੇ ਚੰਗਿਆਂ ਦੇ ਕਰ ਚੰਗੇ ਜੰਮਣ, ਮੰਦਿਆਂ ਦੇ ਕਰ ਮੰਦੇ, ਚੰਗੇ ਬੱਚੇ ਰਾਜ ਕਮਾਵਣ, ਜੇ ਚੰਗੇ ਬੱਚੇ ਰਾਜ ਕਮਾਵਣ, ਮਾੜੇ ਭੰਨਣ ਜਾਂਦੇ, ਧੱਕੇ ਠੇਡੇ ਖਾਂਦੇ ਵੇਖੇ, ਸੱਚੇ ਠੇਜੇ ਖਾਂਦੇ ਵੇਖੇ ਨੇ ਜੋ ਚੱਲਦੇ ਰਵੇ ਪਾਵਰ ਫੁੱਲਾਂ ਤੋਂ ਹਰ ਰਸ ਪੀਵਣ ਤੇ ਪਾਵਰ ਫੁੱਲਾਂ ਤੋਂ ਹਰ ਰਸ ਪੀਵਣ ਕਰਨ ਪਲਣ ਵਿੱਚ ਗੰਦੇ ਰਾਤੀ ਬੈਠੇ ਖਾਣ ਤਬੇਲੀ ਰਾਤੀ ਬੈਠੇ ਖਾਣ ਤਬੇਲੀ ਖੋਤੇ ਢੋਣ ਪਲੰਦੇ ਕਾਗ ਹੰਸ ਵਿੱਚ ਬਹੁਤ ਫਰਕ ਹੈ ਕਾਗ ਹੰਸ ਵਿੱਚ ਬਹੁਤ ਫਰਕ ਹੈ ਜੂ ਮਦ ਬੋਸ ਗੰਦੇ ਕਈ ਥਮਾਰੇ ਵੇਖੇ ਨੇ ਜੱਟਾ ਉਹ ਕਈ ਥਮਾਰੇ ਵੇਖੇ ਨੇ ਜੱਟਾ ਜਾਨਵਰਾਂ ਤੋਂ ਬੰਦੇ ਕਈ ਥਮਾਰੇ ਵੇਖੇ ਨੇ ਜੱਟਾ ਜਾਨਵਰਾਂ ਤੋਂ ਬੰਦੇ ਪਤੀ ਹੋਵੇ ਪਰਮੇਸ਼ਰ ਵਰਗਾ ਪਤੀ ਹੋਵੇ ਪਰਮੇਸ਼ਰ ਵਰਗਾ ਜੋ ਵੀ ਮਨ ਦਾ ਸੁੱਚਾ ਤੂੰ ਦੁਨੀਆ ਤੇ ਰਾਜ ਕਮਾਵੇ ਤੇ ਕੁਲ ਦੁਨੀਆ ਤੇ ਰਾਜ ਕਮਾਵੇ ਮਾਣ ਪਵਾਵੇ ਜੱਚਾ ਚੰਗਾ ਮਾੜਾ ਯਾਦ ਚੱਲਿਆ ਚੰਗੀ ਕ੍ਰਿਆ ਵੇ ਪਤੀ ਨੂੰ ਲੱਖ ਲੱਖ ਸ਼ੁਕਰ ਮਨਾਵੇ ਮਾਲਕ ਦੀ ਹਰ ਖਿਦਮਤ ਕਰਕੇ ਬਾਅਦ ਚ ਰੋਟੀ ਖਾਵੇ ਉਸ ਰਾਣੀ ਨੂੰ ਕੁਦਰਤ ਆ ਕੇ ਉਸ ਰਾਣੀ ਨੂੰ ਕੁਦਰਤ ਆ ਕੇ ਹਰ ਸੁੱਖ ਚੋਲੀ ਪਾਵੇ ਹੋ ਸਕੇ ਤੇ ਜਮਲਿਆ ਜੱਜਾ ਨਾਮ ਹਰੀ ਗੁਣ ਗਾਵੇ ਉਹ ਸੌੜੀ ਜੁੱਤੀ ਨਾਕ ਪੱਤੀ ਦੇ ਮਨ ਦੁੱਖ ਹਮੇਸ਼ਾ ਕੌੜੀ ਜੁੱਤੀ ਨਾਗ ਪੱਤੀ ਦੇਵਨ ਦੁੱਖ ਹਮੇਸ਼ਾ ਜਿਸ ਨੂੰ ਵੀ ਇਹ ਵਸਤੂ ਮਿਲੀਆਂ ਰਹਿੰਦੇ ਵਿੱਚ ਕਲੇਸ਼ਾ ਬੋਲਣ ਬੋਲ ਕਬੋਲ ਪਤੀ ਨੂੰ ਜੋ ਨੇ ਵੱਧ ਮਲੇਸ਼ਾ ਪੱਕੀ ਵੇਖ ਹਕੀਕਤ ਲਿਖਿਆ ਜਮਲੇ ਦੇ ਦਰਵੇਜਾ ਪੱਕੀ ਵੇਖ ਹਕੀਕਤ ਲਿਖਿਆ ਜਮਲੇ ਦੇ ਦਰਵੇਜਾ
ਕਿਆ ਬਾਤ ਹੈ ਜੀ ਖੂਬਸੂਰਤ ਗੀਤ ਇਹਨਾਂ ਕੇ ਕੱਲਾ ਕੱਲਾ ਬੋਲ ਜਿਹੜਾ ਸੁਣ ਕੇ ਨਾ ਸਵਾਦ ਆਇਆ
ਸਵਾਦ ਲਈ ਤੇ ਗੀਤ ਲਾਇਆ ਬੇਸਵਾਦੀ ਲਈ ਲਾਇਆ ਆਪਣੀ ਪੁੱਤਰ ਗੀਤ ਬੜਾ ਵਾਧੂ ਆ
ਜੀ ਇਹ ਤਾਂ ਜੀ ਵਾਕਿਆ ਬੜਾ ਵਧੀਆ ਗੀਤ ਹੈ ਜੀ ਲਓ ਜੀ ਫਿਰ ਆਪਾਂ ਹੁਣ ਸਰੋਤਿਆਂ ਦੇ ਨਾਲ ਵੀ ਆਪਾਂ ਸਾਂਝਾ ਪਾਉਂਦੇ ਜੀ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਪ੍ਰੇਮ ਕੁਮਾਰ ਇਟਲੀ ਵਾਲੇ ਪਹੁੰਚੇ ਹੋਏ ਨੇ ਕਿੰਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਓ ਬਲਾ ਪ੍ਰੇਮ ਬਲਾ ਪ੍ਰੇਮ
ਪ੍ਰੇਮ ਸਾਡਾ ਯਾਰ ਕਹਿੰਦੇ ਤੇ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਸਾਡੇ ਮੁਸਲਿਮ ਪਰਿਵਾਰ ਨੂੰ ਭਰਾਵਾਂ ਨੂੰ
ਮੁਸਲਿਮ ਪਰਿਵਾਰ ਦੇ ਭਰਾਵਾਂ ਨੂੰ ਤੇ ਇਹ ਸਾਰੇ ਜਿਹੜੇ ਆ ਈਦ ਬਕਰੀਦ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਤਾਂ ਵੀ ਰੋਜ਼ੇ ਅੱਜ ਤੋਂ ਫਿਰ ਖੁੱਲ ਗਏ ਨੇ ਤੇ ਹੁਣ ਈਦ ਜਿਹੜੀ ਆ ਇਹਦੇ ਚ ਫਿਰ ਰੰਗ ਜਿਹੜੇ ਉਹ ਲੈਦਾ ਹੀ ਹੋਣੇ ਆ ਇਸ ਈਦ ਦੀਆਂ ਭਾਈ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ
ਤੇ ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਰਠੌਰ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ ਨਰਿੰਦਰ ਰਠੌਰ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ
ਸਤਿ ਸ੍ਰੀ ਅਕਾਲ ਰਠੌਰ ਸਾਹਿਬ ਉਹ ਰਠੌਰ 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 ਵੇਖਣਾ ਇੱਕ ਵਾਰ ਬਾਰੀ ਜ਼ਰੂਰ ਰਠੌਰ
ਤੇ ਸੱਭਰਵਾਲ ਸਾਹਿਬ ਨੂੰ
ਸੱਭਰਵਾਲ ਸਾਹਿਬ ਮੂਹ ਕਰੋ ਸਬਰਵਾਰ ਪਤਾ ਨੀ ਕੀ ਮੂੰਹ ਪਰਾਂ ਨੂੰ ਕਰਕੇ ਕੀ ਖਾਈ ਤੁਰੇ ਆਉਂਦਾ ਕੱਲਾ ਜੀ ਤਾ ਜੀ ਕੁਛ ਨੀ ਦੋਖੀ ਖਾਈ ਜਾਂਦਾ
ਪਾਲੇ ਦਾ ਕਿਤੇ ਕੀ ਹਾਲ ਆ
ਉਹ ਪਾਲੇ ਦਾ ਕੀ ਹਾਲ ਹੋਣਾ ਭਰਾਵਾ ਪਾਲੇ ਦੇ ਗੁਆਂਢੀਆਂ ਦਾ ਪੁੱਛਿਆ ਕਰੀਏ ਪੁੱਛ ਲਾਂਗੇ ਆਹੋ ਗੁਆਂਢੀਆਂ ਦਾ ਹਾਲ ਹੋਊਗਾ ਮਾੜਾ ਤੇ ਪਾਲੇ ਦਾ ਕੀ ਹਾਲ ਹੋਣਾ ਮਾੜਾ ਪਾਲਾ ਦੇ ਮੌਜਿਆਂ ਜਾ ਔਖੇ ਦੇ ਵਿਚਾਰੇ ਉਹ ਆਈਏ ਇਹਨਾਂ ਦੇ ਗਵਾਂਢ ਕਿੱਦਾਂ ਦਾ ਯਾਰ ਪਿਆ ਇਹਦੀਆਂ ਮਿਹਨਤਾਂ ਕਰਦੇ ਵੀ ਮਿਹਨਤਿਆ ਤੂੰ ਬਾਲਾ ਨਾ ਫਿਰਿਆ ਕਰ ਕਰੋਨਾ ਨਾਂ ਦੀ ਨਾਮ ਰਾਜ ਬਿਮਾਰੀ ਨਾਲ ਲੈ ਕੇ ਬਹਿ ਗਏ
ਅੱਛਾ
ਇਹ ਰੋਗ ਹੁੰਦਾ ਵੀ ਛੂਣ ਦੇ ਨਾਲ ਛੂਣ ਛੁਪਾ ਕੇ
ਹਾਂਜੀ 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 ਤਾਜੀ ਕਿਸੇ ਨੂੰ ਹੱਥ ਲਾਤਾ ਨਾ ਤੁਸੀਂ
ਹਾਂ ਉਦੋਂ ਹੀ ਉਹ ਛੂਤਾ ਹੀ ਜਾਂਦਾ, ਤਾਇਆ ਜੀ ਛੂਤਾ ਨੀ ਜਾਂਦਾ, ਉਹਦੇ ਨਾਲ ਜਿਹੜੀ ਬਿਮਾਰੀ ਉਹ ਫੈਲਦੀ ਹੈ। ਇਸ ਕਰਕੇ ਥੋੜਾ, ਇਸ ਕਰਕੇ ਕਹਿੰਦੇ ਦੂਰੀ ਰੱਖੋ ਮੀਟਰ ਦੀ, ਮੀਟਰ ਛੱਡ ਕੇ 5 ਮੀਟਰ ਹੀ ਕਰ ਲਈਦਾ ਨਾ, ਆਲੇ ਦੁਆਲੇ ਦੇ ਏਰੀਏ ਦੇ ਵੀ ਉਹ 5 ਤੋਂ ਹੀ ਘੱਟ ਹੋਊਗਾ। ਤੇ ਕਹਿੰਦੇ ਜੀ ਅੱਜ ਫਿਰ ਟਾਈਮ ਤੇ ਆ ਗਿਆ। ਟਾਈਮ ਦੇ ਜੀ, ਟਾਈਮ ਤੋਂ ਬੇਟਾਈਮ ਪੂਰਾ ਹੁੰਦੇ ਹੀ ਨਹੀਂ ਜੇ ਤੁਸੀਂ ਜੀ। ਕਹਿੰਦੇ ਜੀ ਕਿਆ ਬਾਤ ਹੈ, ਪੂਰਾ ਹਫਤਾ ਟਾਈਮ ਤੇ, ਬੜੇ ਹੀ ਟਾਈਮ ਦੇ ਪਾਬੰਦ ਹੋ ਗਏ, ਹੁਣ ਨਜ਼ਰ ਲੱਗ ਜਾਣੀ ਮੇਰਾ ਕੱਲ ਨੂੰ ਨੀ ਆਉਂਦੇ। ਐਵੇਂ ਰਠੌਰ ਸਾਹਿਬ ਕਹਿਤਾ ਹੁਣ ਕੱਲ ਨੂੰ, ਮੈਨੂੰ ਲੱਗਦਾ ਵੀ ਆਊਗੇ। ਬਾਕੀ ਨਜ਼ਰਾਂ ਜਿਹੜੀਆਂ ਉਹ ਆਪਣਿਆਂ ਦੀਆਂ ਲਾਈਆਂ ਹੁੰਦੀਆਂ, ਕਈ ਵਾਰੀ ਜ਼ਰੂਰੀ ਨਹੀਂ ਬਗਾਨਾ ਕੋਈ ਲਾ ਜਾਂਦਾ। ਐ ਜੀ ਨਜ਼ਰਾਂ ਨੂੰ ਤੁਸੀਂ ਮੰਨਦੇ ਹੋ, ਨਜ਼ਰਾਂ ਰਖਾ ਜਾਂਦੀਆਂ ਬੰਦੇ। ਤੇ ਇੱਧਰ ਅੰਮ੍ਰਿਤਪਾਲ ਭਾਜੀ ਹੋਰੀ ਸੁਣਦੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾ ਜੀ। ਸਤਿ ਸ੍ਰੀ ਅਕਾਲ ਅੰਮ੍ਰਿਤਪਾਲ। ਤੇ ਮਨਦੀਪ ਜੀ ਕੋਰੋਨਾ ਬਾਰੇ ਦੱਸੋ ਜੀ, ਨਿਊਜ਼ ਦੇ ਵਿੱਚ ਸੁਣਦੇ ਆ ਕਿ ਪਿੰਡਾਂ ਦੇ ਵਿੱਚ ਵੀ ਇਨਕਰੀਜ਼ ਹੋ ਰਿਹਾ ਹੁਣ, ਪਿੰਡਾਂ ਚ ਵੀ ਹੋ ਰਿਹਾ? ਹਾਂਜੀ ਭਾਜੀ, ਪਿੰਡਾਂ ਦੇ ਵਿੱਚ ਵੀ ਹੋ ਰਿਹਾ। ਬੇਸਿਕਲੀ ਇਹ ਗੱਲ ਇਹ ਹੈ ਕਿ ਜਿਹੜਾ ਹੁਣ ਕੋਰੋਨਾ ਜਿਹੜੀ ਦੂਸਰੀ ਵੇਵ ਆ ਨਾ, ਇਹ ਥੋੜੀ ਜਿਹੀ ਜ਼ਿਆਦਾ ਖਤਰਨਾਕ ਇਸ ਕਰਕੇ ਆ ਕਿਉਂਕਿ ਇਹਦੇ ਵਿੱਚ ਨਮੋਨੀਆ ਜ਼ਿਆਦਾ ਹੋ ਜਾਂਦਾ। ਪਹਿਲਾਂ ਕੋਰੋਨਾ ਕੀ ਸੀ, ਜਦੋਂ ਕਿਸੇ ਨੂੰ ਕੋਰੋਨਾ ਹੁੰਦਾ ਸੀ ਤੇ ਉਹ 5-6 ਦਿਨ ਬੁਖਾਰ ਉਹਨੂੰ ਚੜ੍ਹਦਾ ਸੀ, ਬੁਖਾਰ ਤੋਂ ਬਾਅਦ ਉਹਨੂੰ ਜਾਂ ਤੇ ਉਹ ਠੀਕ ਹੋ ਜਾਂਦਾ ਸੀ ਤੇ ਜਾਂ ਉਹਨੂੰ ਸਾਹ ਦੀ ਸਮੱਸਿਆ ਆਉਂਦੀ ਸੀ ਮਾਈਨਰ ਜੀ, ਜਿਸ ਦੇ ਨਾਲ ਆਕਸੀਜਨ ਲਾ ਕੇ ਤੇ ਉਹਦਾ ਜਿਹੜੀ ਉਹ ਸਮੱਸਿਆ ਠੀਕ ਕਰ ਲਈ ਜਾਂਦੀ ਸੀ ਤੇ ਉਸ ਤੋਂ ਬਾਅਦ ਰਿਕਵਰ ਹੋ ਕੇ ਕੋਈ ਘਰ ਆ ਜਾਂਦਾ ਸੀ। ਜਿਹੜੇ ਬਹੁਤ ਸਾਰੇ ਜਿਹੜੇ ਤੇ ਹੈਗੇ ਨੇ ਜਿਹਨਾਂ ਨੂੰ ਸ਼ੂਗਰ ਆ, ਜਿਹਨਾਂ ਨੂੰ ਹਾਰਟ ਡਿਜ਼ੀਜ਼ ਆ, ਜਾਂ ਕੋਈ ਹੋਰ ਇਸ ਤਰ੍ਹਾਂ ਦੇ ਜਿਹੜੇ ਕੇਸ ਨਾ ਜਿਹੜੇ ਤੇਰੇ ਕ੍ਰਿਟੀਕਲ, ਉਹਨਾਂ ਦੇ ਵਿੱਚ ਜ਼ਿਆਦਾ ਸਮੱਸਿਆ ਆਉਂਦੀਆਂ ਸੀ ਤੇ ਉਹਨਾਂ ਨੂੰ ICU ਲੈ ਕੇ ਜਾਂਦਾ ਸੀ, ਜਿਹਦੇ ਵਿੱਚ ਵੈਂਟੀਲੇਸ਼ਨ ਜਿਹੜੀ ਆ ਉਹ ਵੈਂਟੀਲੇਟਰ ਦੇ ਤੌਰ ਯੂਜ਼ ਕੀਤਾ ਜਾਂਦਾ ਸੀ। ਪਰ ਜਿਹੜਾ ਹੁਣ ਕੋਰੋਨਾ ਉਹਦੇ ਵਿੱਚ ਕੀ ਸੀ ਕਿ ਜਿਹੜੇ ਜ਼ਿਆਦਾ ਉਮਰ ਦੇ ਨੇ 50 ਸਾਲ ਤੋਂ ਉੱਪਰ, ਉਹ 50 ਸਾਲ ਤੋਂ ਉੱਪਰ ਦੇ ਵਿੱਚ ਵੀ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਸਨ ਉਹ ਜਿਹੜੇ ਪ੍ਰਭਾਵਿਤ ਹੁੰਦੇ ਸੀ ਤੇ ਉਹਨਾਂ ਦੀ ਡੈਥ ਹੁੰਦੀ ਸੀ। ਜਿਹੜਾ ਹੁਣ ਸੈਕਿੰਡ ਵੇਵ ਦੇ ਵਿੱਚ ਆਇਆ, ਇਹਦੇ ਵਿੱਚ ਨੌਜਵਾਨ ਜਿਹੜੇ ਆ ਉਹ 30, 35, 25, 24 ਜਿੰਨੇ ਵੀ ਹੈਗੇ ਨੇ ਨੌਜਵਾਨਾਂ ਨੂੰ ਵੀ, ਮਤਲਬ ਉਹਨਾਂ ਤੇ ਵੀ ਇਹ ਪਕੜ ਬਣਾ ਰਿਹਾ, ਉਹਨਾਂ ਨੂੰ ਵੀ ਇਹ ਖਤਮ ਕਰ ਰਿਹਾ। ਜਿਹੜੇ ਤੇ 7 ਦਿਨ ਦੇ ਵਿੱਚ ਲੱਛਣ ਆਉਂਦੇ ਸੀ ਕੋਰੋਨਾ ਦੇ, ਪਹਿਲੇ ਦਿਨ ਤੋਂ ਲੈ ਕੇ ਬੁਖਾਰ ਤੋਂ ਲੈ ਕੇ ਤੇ 7ਵੇਂ ਦਿਨ ਨਮੋਨੀਏ ਤੱਕ ਦਾ, ਉਹ 2-3 ਦਿਨਾਂ ਦੇ ਵਿੱਚ ਜਿੰਨਾ ਖਰਾਬ ਕਰਦਾ ਸੀ ਜਿਹੜਾ ਆਪਣੇ ਲੰਗਸ ਨੂੰ, ਜਿਹੜੇ ਫੇਫੜਿਆਂ ਨੂੰ ਕੋਰੋਨਾ, 5-7 ਦਿਨਾਂ ਦੇ ਵਿੱਚ, ਤੇ ਉਹ 1-2 ਦਿਨਾਂ ਦੇ ਵਿੱਚ ਹੀ ਉਹਨਾਂ ਖਤਰਨਾਕ ਬਣ ਜਾਂਦਾ ਜਿਸ ਦੇ ਵਿੱਚ ਸਮਾਂ ਹੀ ਨਹੀਂ ਬਚਦਾ ਕਿ ਉਸਨੂੰ ਠੀਕ ਕੀਤਾ ਜਾ ਸਕੇ। ਜਿਵੇਂ ਡਾਕਟਰ ਦੱਸ ਰਿਹਾ ਸੀ ਤੇ ਕਿਸੇ ਲੇਡੀਜ਼ ਨੂੰ 32 ਸਾਲ ਦੀ ਉਮਰ ਆ ਉਹਦੀ, ਤੇ ਉਹ ਕੀ ਦੇਖਦਾ ਵਾ ਕਿ ਉਹਨੂੰ ਸਾਹ ਦੀ ਕੋਈ ਸਮੱਸਿਆ ਨਹੀਂ, ਉਹਨੂੰ ਬੁਖਾਰ ਕੋਈ ਨਹੀਂ, ਕੁਛ ਨਹੀਂ ਹੈ, ਤੇ ਉਹਨੂੰ ਮਤਲਬ ਹਲਕਾ ਜਿਹਾ ਉਹ ਮਹਿਸੂਸ ਕਰਦੀ ਥਕਾਵਟ ਜੀ, ਤੇ ਉਹ ਡਾਕਟਰ ਨੂੰ ਨਹੀਂ ਦਿਖਾਉਂਦੀ ਤੇ 2-3 ਦਿਨਾਂ ਤੱਕ ਉਹਨੂੰ ਥੋੜੀ ਜਿਹੀ ਸਾਹ ਦੀ ਸਮੱਸਿਆ ਆਉਂਦੀ ਹੈ ਪਰ ਉਹਨੂੰ ਬੁਖਾਰ ਜਾਂ ਕੋਈ ਹੋਰ ਲੱਛਣ ਨਹੀਂ ਹੈ। ਤੇ ਕੋਰੋਨਾ ਦਾ ਉਹਨਾਂ ਨੇ ਟੈਸਟ ਨਹੀਂ ਕੀਤਾ ਤੇ ਉਹਨਾਂ ਨੇ ਐਕਸਰੇ ਕੀਤੇ ਤੇ ਉਹਦਾ ਥੋੜਾ ਜਿਹਾ ਐਕਸਰਿਆਂ ਦੇ ਵਿੱਚ ਸ਼ੋ ਹੋਇਆ ਕਿ ਇਨਫੈਕਸ਼ਨ ਹੈਗੀ, ਉਹਨੂੰ ਹਲਕੀ ਫੁਲਕੀ ਦਵਾਈ ਦਿੱਤੀ। ਉਸ ਤੋਂ ਬਾਅਦ 2 ਦਿਨ ਦੇ ਬਾਅਦ ਉਹਦੀ ਆਕਸੀਜਨ ਵੀ ਘੱਟ ਜਾਂਦੀ ਆ, ਉਹਦੇ ਫੇਫੜੇ ਵੀ ਸਾਰੇ ਹੀ ਮਤਲਬ ਖਰਾਬ ਹੋ ਚੁੱਕੇ ਹੁੰਦੇ ਨੇ ਤੇ ਉਹਨੂੰ ICU ਦੇ ਵਿੱਚ ਰੱਖਿਆ ਜਾਂਦਾ ਕਿ 2 ਦਿਨਾਂ ਦੇ ਵਿੱਚ ਆਕਸੀਜਨ ਵੀ ਪਹਿਲਾਂ ਪੂਰੀ ਸੀ, ਫੇਫੜੇ ਵੀ ਲਗਭਗ ਕਾਫੀ ਹੱਦ ਤੱਕ ਠੀਕ ਸੀ ਤੇ ਕੋਈ ਬੁਖਾਰ ਜਾਂ ਕੋਈ ਹੋਰ ਲੱਛਣ ਨਹੀਂ ਸੀ। ਇਸ ਤਰ੍ਹਾਂ ਦੀ ਜਿਹੜੀ ਇਹ ਦੂਸਰੀ ਵੇਵ ਆ ਉਹ ਖਤਰਨਾਕ ਆ, ਉਹ ਪਤਾ ਨਹੀਂ ਕਦੋਂ ਕੀ ਉਹ ਕਰ ਦੇਣਾ ਉਹਨੇ। ਤੇ ਜਿਹੜਾ ਪਿੰਡਾਂ ਦੇ ਵਿੱਚ ਫੈਲਣ ਦੀ ਗੱਲ ਆ ਕਿ ਪਿੰਡਾਂ ਦੇ ਵਿੱਚ ਫੈਲਦਾ ਜਾ ਰਿਹਾ, ਜ਼ਾਹਿਰ ਜੀ ਗੱਲ ਆ ਕਿ ਪਿੰਡ ਦੇ ਸ਼ਹਿਰ 'ਚ ਜਾਂਦੇ ਨੇ ਖਰੀਦਣ ਦੇ ਲਈ ਜਾਂ ਕੋਈ ਹੋਰ ਜਿੰਨੇ ਵੀ ਕੰਮ ਨੇ, ਇਸੇ ਕਰਕੇ ਤੇ ਰੋਕਿਆ ਜਾਂਦਾ ਨਾ ਵੀ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਨਾ ਜਾਓ। ਲੋਕਡਾਊਨ ਦਾ ਮਤਲਬ ਇਹ ਨਹੀਂ, ਕਿਉਂਕਿ ਦੇਖੋ ਜੀ ਗੌਰਮੈਂਟ ਨੂੰ ਕਿਸੇ ਦੇ ਨਾਲ ਇੰਨਾ ਲੈਣਾ ਦੇਣਾ ਹੁੰਦਾ ਨਹੀਂ ਪਰਸਨਲੀ ਤੌਰ 'ਤੇ,
ਦਿਖਾਵੇ ਦੇ ਤੌਰ ਤੇ ਉਹਨਾਂ ਨੂੰ ਕਰਨਾ ਵੀ ਪੈਂਦਾ ਕਿ ਤੁਸੀਂ ਭਾਈ ਅਸੀਂ ਲੋਕਡਾਊਨ ਕੀਤਾ ਹੋਇਆ ਇੰਨੇ ਤੋਂ ਇੰਨੇ ਤੁਸੀਂ ਨਹੀਂ ਆਉਣਾ। ਜਿਵੇਂ ਕੈਨੇਡਾ ਦੇ ਵਿੱਚ ਵੀ ਰਾਤ ਨੂੰ ਤੁਸੀਂ ਨਾਈਟ ਲੋਕਡਾਊਨ ਹੈ ਆਪਣੇ ਜਿੱਥੇ ਟੀਚਰਾਂ ਵੀ ਕਰਦੇ ਨੇ ਕਿ ਕਰੋਨਾ ਰਾਤ ਨੂੰ ਸ਼ੁਰੂ ਹੋ ਜਾਂਦਾ ਜਿਹੜਾ ਦਿਨੇ ਉਹ ਛੁੱਟੀ ਤੇ ਹੁੰਦਾ। ਬਾਹਰਲੇ ਮੁਲਕਾਂ ਦੇ ਵਿੱਚ ਵੀ ਐਸੇ ਕੀਤਾ ਜਾਂਦਾ ਕਿਉਂਕਿ ਸਾਰਾ ਹੀ ਬੰਦ ਕਰਨਾ ਬੜਾ ਮੁਸ਼ਕਲ ਵੀ ਹੈ ਤਾਂ ਉਹਨਾਂ ਨੂੰ ਦਿਖਾਵੇ ਦੇ ਤੌਰ ਤੇ ਇਸ ਤਰ੍ਹਾਂ ਦਾ ਕਰਨਾ ਪੈਂਦਾ ਕਿ ਭਾਈ ਇੰਨੇ ਤੋਂ ਇੰਨੇ ਤੁਸੀਂ ਤਿੰਨ ਤੋਂ ਬਾਅਦ ਤੁਸੀਂ ਦੁਕਾਨਾਂ ਨਹੀਂ ਖੋਲਣੀਆਂ, ਤੁਸੀਂ ਰਾਤ ਨੂੰ ਨਹੀਂ ਜਾਣਾ, ਇਸ ਤਰ੍ਹਾਂ ਦਾ ਦਿਖਾਵੇ ਦੇ ਤੌਰ ਤੇ। ਬੇਸਿਕਲੀ ਜੇ ਗੌਰਮੈਂਟ ਕਰੇ ਪੂਰਨ ਲੋਕਡਾਊਨ ਕਰੇ ਤਾਂ ਵੀ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਦੇ ਉੱਤੇ ਅਸਰ ਪੈਂਦਾ ਤਾਂ ਉਹ ਕੀ ਕਰ ਰਿਹਾ ਕਿ ਉਹ ਮਤਲਬ ਹਲਕਾ ਫੁਲਕਾ ਕਹਿ ਰਹੇ ਨੇ ਠੀਕ ਹੈ ਤੁਸੀਂ ਬਚੋ 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 ਤੇ ਹੁਣ ਇਹਦੇ ਵਿੱਚ ਅਸੀਂ ਕਿਸੇ ਗੌਰਮੈਂਟ ਨੂੰ ਦੋਸ਼ੀ ਦੇਣ ਤੋਂ ਪਹਿਲਾਂ ਆਪ ਇਹ ਦੇਖ ਲਈ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਜਾਣਾ, ਕਿੰਨਾ ਅਸੀਂ ਪਰਹੇਜ਼ ਰੱਖਣਾ। ਹਾਲਾਂਕਿ ਪਰਹੇਜ਼ ਰੱਖਦੇ ਰੱਖਦੇ ਵੀ ਕਰੋਨਾ ਹੋ ਰਿਹਾ। ਇਹਦੇ ਵਿੱਚ ਭਾਜੀ ਮੈਂ ਆਪਣੀ ਉਦਾਹਰਣ ਦਿੰਦਾ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਤੋਂ ਘਰ ਤੋਂ ਸਟੂਡੀਓ ਤੇ ਸਟੂਡੀਓ ਤੋਂ ਘਰ ਅਸੀਂ ਮਤਲਬ ਕਿਸੇ ਨੂੰ ਨਹੀਂ ਮਿਲਦੇ ਜਾਂ ਇਹਨਾਂ ਦਿਨਾਂ ਦੇ ਵਿੱਚ ਵੈਸੇ ਹੀ ਕੋਈ ਆਉਣਾ ਜਾਣਾ ਘੱਟ ਆ ਤੇ ਸਟੂਡੀਓ ਦੇ ਵਿੱਚ ਕੁੰਡੀ ਲਾ ਕੇ ਤੇ ਆਪਣਾ ਪ੍ਰੋਗਰਾਮ ਕਰਨੇ ਤੇ ਪ੍ਰੋਗਰਾਮ ਤੋਂ ਬਾਅਦ ਆਪਣਾ ਦਫ਼ਤਰ ਇੱਕ ਬਣਿਆ ਆਰਾਮ ਕਰ ਲਈ ਤੇ ਉੱਥੇ ਬਹਿਣੇ ਹੁੰਦਾ ਤੇ ਉੱਥੇ ਵੀ ਆਉਂਦਾ ਤੇ ਆਪਣਾ ਆਰਾਮ ਕਰਨ ਤੋਂ ਬਾਅਦ ਤੇ ਪ੍ਰੋਗਰਾਮ ਕਰਨੇ ਘਰ ਨੂੰ ਜਾਂਦੇ। ਯਾਨੀ ਇਹ ਰੁਟੀਨ ਆ ਸਾਡਾ ਤੇ ਇਸ ਦੇ ਵਿੱਚ ਵੀ ਜੇ ਕਰੋਨਾ ਕਿਸੇ ਨੂੰ ਹੋ ਜਾਂਦਾ ਉਹ ਆ ਜਿਹੜੇ ਕਿਆਵਾਂ ਵਧੀਆਂ ਫੜਾਉਣੇ ਇਹ ਲਿਖੋ ਲੈ ਗਏ ਬਾਈ ਉਦਣ ਮਿਲ ਕੇ ਤੋਂ ਮੈਂ ਕਿਆ ਮੰਗਾ ਲਈ ਮੇਰੀਆਂ ਉਹ ਮੈਂ ਉਹਦੀਆਂ ਖਾਈਆਂ ਵੀ ਦੇਖੀਆਂ ਮੈਂ ਕਿਹਾ ਵੀ ਇਹਨੂੰ ਹੋਇਆ ਲੱਗਦਾ ਕੋ ਫਿਰ ਮਗਰੋਂ ਉਹ ਵੀ ਨਾ ਪੰਜ ਸੱਤ ਦਿਨ ਬੰਦੇ ਆ ਬੰਦਾ ਤੇ ਕੀ ਕਰ ਜਾਂਦਾ ਤਾਂ ਜੀ ਉਹੀ ਤੇ ਗੱਲ ਕਰ ਰਹੇ ਨੇ ਵੀ ਕਿਸੇ ਨੂੰ ਕੁਝ ਨੀ ਪਤਾ ਵੀ ਕਿਹਨੂੰ ਕੀ ਸਮੱਸਿਆ ਹੈਗੀ ਹੈ। ਇਸਦੇ ਵਿੱਚ ਜਿੰਨਾ ਪਰਹੇਜ਼ ਕਰਦੇ ਕਰਦੇ ਵੀ ਜੇ ਹੋ ਰਿਹਾ ਤੇ ਇਹ ਬੜਾ ਖਤਰਨਾਕ ਹੈ। ਖਤਰਨਾਕ ਇਸ ਲਈ ਆ ਕਿ ਹੁਣ ਪਹਿਲਿਆਂ ਦੇ ਵਿੱਚ ਇਹਦੇ ਲੱਛਣ ਇੰਨੇ ਖਤਰਨਾਕ ਨਹੀਂ ਸਨ ਜਿੰਨੇ ਹੁਣ ਬਚਣਾ ਬਹੁਤ ਜ਼ਰੂਰੀ ਹੈ ਤੇ ਇਹਦੇ ਵਿੱਚ ਇਤਿਹਾਸ ਵੱਲ ਨੂੰ ਜੇ ਝਾਕ ਮਾਰੀਏ ਤੇ ਇੱਧਰ ਸਪੈਨਿਸ਼ ਫਲੂ ਸੀ ਜਿਹੜਾ ਫੈਲਿਆ ਸੀ ਤੇ ਬੜਾ ਖਤਰਨਾਕ ਸੀ ਉਹਨੇ ਬੜੀਆਂ ਜਾਨਾਂ ਲਈਆਂ ਤੇ ਸਪੈਨਿਸ਼ ਫਲੂ ਜਿਹੜਾ ਉਹ ਪਹਿਲੀ ਵੇਵ ਉਹਦੀ ਨੋਰਮਲ ਜਿਵੇਂ ਆਪਣੇ ਬੜਾ ਪਰਹੇਜ਼ ਰੱਖਿਆ ਗਿਆ ਬੜਾ ਸਭ ਕੁਛ ਹੋਇਆ ਗਿਆ ਤੇ ਮੌਤਾਂ ਹੋ ਰਹੀਆਂ ਸਨ। ਦੂਸਰੀ ਵੇਵ ਬੜੀ ਖਤਰਨਾਕ ਸੀ ਜਿਵੇਂ ਆਪਣੀ ਤੀਸਰੀ ਵੇਵ ਬੜੀ ਸਲੋ ਜਿਹੀ ਸੀ ਉਹਨੇ ਕੁਛ ਨਹੀਂ ਕੀਤਾ। ਇਸ ਤਰ੍ਹਾਂ ਹੀ ਇਹ ਮੰਨਿਆ ਜਾਂਦਾ ਬੇਸਿਕਲੀ ਸੱਚ ਤੇ ਨਹੀਂ ਹੋ ਸਕਦਾ ਮੰਨਿਆ ਜਾਂਦਾ ਕਿ ਜਿਹੜੀ ਇਹ ਦੂਸਰੀ ਵੇਵ ਇਹ ਬਹੁਤ ਸਾਰੀਆਂ ਮੌਤਾਂ ਕਰੂਗੀ ਇਹ ਖਤਰਨਾਕ ਵੀ ਇਸ ਤੋਂ ਬਾਅਦਾ ਦੁਨੀਆਂ ਥੋੜੀ ਜਿਹੀ ਚਕੰਨੀ ਹੋਊਗੀ ਖਿਆਲ ਰੱਖੂਗੀ। ਤੀਸਰੀ ਵੇਵ ਬੜੀ ਡਿਮ ਜੀ ਹੋਊਗੀ ਤੇ ਉੱਥੋਂ ਬਾਅਦ ਖਤਮ ਹੋ ਜਾਏਗਾ। ਖਤਮ ਤੇ ਨਹੀਂ ਪਰ ਇਹ ਕਾਫੀ ਹੱਦ ਤੱਕ ਨੋਰਮਲ ਕਰ ਦਿਆਗਾ ਇਹ ਮੰਨਿਆ ਜਾਂਦਾ ਸੋਚਿਆ ਜਾਂਦਾ। ਬਾਕੀ ਹਾਂ ਪਿੰਡਾਂ ਦੇ ਵਿੱਚ ਵੱਧ ਰਿਹਾ ਭਾਜੀ ਉਹ ਠੀਕ ਆ ਵੱਧ ਰਿਹਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿਉਂਕਿ ਕਰੋਨਾ ਪਿੰਡ ਜਾਂ ਸ਼ਹਿਰ ਨਹੀਂ ਦੇਖਦਾ। ਹਾਂ ਇੰਨਾ ਕਹ ਪਿੰਡਾਂ ਦੇ ਵਿੱਚ ਇੰਨਾ ਰੌਲਾ ਨਹੀਂ ਪੈਂਦਾ ਇੱਕ ਮਰੀਜ਼ ਦੋ ਮਰੀਜ਼ ਪਿੰਡਾਂ ਦੇ ਵਿੱਚ ਹੈ ਤੇ ਸਾਰੇ ਪਿੰਡ ਨੂੰ ਪਤਾ ਲੱਗ ਜੂ। ਪਹਿਲਾਂ ਬੜੀ ਛੇਤੀ ਪਤਾ ਲੱਗਦਾ ਸੀ ਕਿਸੇ ਨੂੰ ਬੁਖਾਰ ਵੀ ਹੁੰਦਾ ਸੀ ਤੇ ਰੌਲਾ ਪੈ ਜਾਂਦਾ ਸੀ ਜੀ ਉਹਨੂੰ ਕਰੋਨਾ ਤੇ ਉਹ ਵੀਹ ਚੋਂ ਲੰਘਣਾ ਬੰਦ ਕਰ ਦਿੰਦੇ ਸਨ। ਹੁਣ ਇਹ ਦੁਨੀਆਂ ਨਹੀਂ ਲੱਗਦਾ ਕਿ ਨੋਰਮਲ ਚੀਜ਼ ਹੈ ਡਾਕਟਰ ਵੀ ਨੋਰਮਲ ਲੈਣ ਲੱਗ ਗਏ ਨੇ ਪਹਿਲੇ ਹੋਈ ਅਗਰ ਨਾਰਮਲ ਆਇਓ ਬਾਬਾ ਜੀ ਆਇਓ
ਸਤਿ ਸ੍ਰੀ ਅਕਾਲ ਤਾਇਆ ਜੀ ਮਹਿੰਦੀ ਭਾਜੀ ਤੇ ਸਬਰਵਾਲ
ਸਤਿ ਸ੍ਰੀ ਅਕਾਲ ਭਾਜੀ ਵਾਹਿਗੁਰੂ ਜੀ ਕੀ ਫਤਿਹ ਨਰਿੰਦਰ ਲੈ ਆਏ ਵੇ ਰਾਵਣ ਦੀ ਧੀ
ਤਾਇਆ ਜੀ ਤੁਸੀਂ ਐਵੇਂ ਨਾ ਗੱਲਾਂ ਕਰਿਆ ਕਰੋ ਜੇ ਉਹਨਾਂ ਨੇ ਜੇ ਆਪਣੇ ਕੀ ਨਾਮ ਹੈ
ਪੰਗੂ ਸਾਹਿਬ ਓਹਦਾ ਦੀ ਕੁਰਸੀ ਤੇ ਪੰਗੂ ਸਾਹਿਬ ਬੈਠੇ ਨੇ ਸੇਖੋ ਸਾਹਿਬ ਦੀ ਕੁਰਸੀ ਤੇ
ਸੇਖੋ ਸਾਹਿਬ ਨੇ ਪੰਗੂ ਸਾਹਿਬ ਬੈਠੇ ਆ
ਹੁਣ ਪੰਗੂ ਸਾਹਿਬ ਨੇ ਲੈ ਲਈ ਆ ਉਹਨਾਂ ਦੀ ਕੁਰਸੀ ਪੰਗੂ ਸਾਹਿਬ ਐਵੇਂ ਹੈਗੇ ਆ ਪੰਗੂ ਸਾਹਿਬ ਤਾਂ ਜੀ ਸੁਣ ਰਹੇ ਨੇ ਲਓ ਜੀ
ਆਡੀਟਰ ਨੇ ਨਾ ਜੀ ਆਪਾਂ ਫਿਰ ਇਹ ਹੋਣਾ ਚਾਹੀਦਾ ਪ੍ਰੋਗਰਾਮ ਤੇ ਕਿਉਂਕਿ ਪ੍ਰੋਗਰਾਮ ਚ ਜੋ ਕਮੀਆਂ ਜਾਂ ਢਿੱਲ ਹੁੰਦੀ ਆ, ਇਹ ਤਾਂ ਵਧੀਆ ਆ, ਇੱਕ ਇੱਕ ਆਡੀਟਰ ਸੁਪਰਵਾਈਜ਼ਰ ਹੋਣਾ ਚਾਹੀਦਾ
ਬਸ ਜੀ। ਅਸੀਂ ਨਾ ਲਾਇਆ ਸਾਹਿਬ ਵੀ
ਐਕਟ ਕਰੇ,
ਭੰਗੂ ਸਾਹਿਬ ਵੀ ਲਗਭਗ ਜਿਆਦਾ ਮੈਨੂੰ ਵਿਹਲੇ ਵਿਹਲੇ ਨਜ਼ਰ ਆਏ, ਅਸੀਂ ਇਹ ਗੱਦੀ ਉਹਨਾਂ ਨੂੰ ਦੇ ਦਿੱਤੀ ਗਈ ਆ।
ਕੀ ਮਤਲਬ ਆ ਵੀ ਅਸੀਂ 2 ਵਜੇ ਪੂਰਾ ਸੁਨੇਹਾ ਕਰ ਦਿੰਨੇ ਆ ਤੁਹਾਨੂੰ, ਤੁਸੀਂ ਅੱਜ 2:03 ਤੇ ਆ ਗਏ
ਹੋ। ਆ ਗਏ ਜੀ, ਆ ਗਏ ਆ ਗਏ। ਉਹ ਵਿਹਲਿਆਂ ਦਾ ਮਤਲਬ ਇਹ ਨਹੀਂ, ਮੈਂ ਤਾਂ ਦੱਸਦਾ ਵਿਹਲਿਆਂ ਦਾ ਮਤਲਬ ਕੀ ਹੈ, ਦਾ ਡੈਫੀਨੇਸ਼ਨ ਆਫ ਦਾ ਵਿਹਲਾ ਇਜ਼ ਵੈਰੀ ਗੁੱਡ। ਉਹ ਵਿਹਲੇ ਦਾ ਮਤਲਬ ਆ ਜਿਹੜੇ ਇਹ ਪੈਸੇ ਦੀ ਦੌੜ ਦੇ ਵਿੱਚ ਨਹੀਂ ਰਹੇ ਤੇ ਉਹ ਜ਼ਿੰਦਗੀ ਦਾ ਸਵਾਦ ਲੈ ਰਿਹਾ। ਤੇ ਜੇ ਸਵਾਦ ਰਹਿਣਾ ਵਿਹਲਾ ਤਾਂ ਹਾਂ ਮੈਂ ਹੂੰ ਵਿਹਲਾ। ਜੇ ਸੁੱਤਿਆਂ ਸੁੱਤਿਆਂ ਜੀਵਨ ਜੀਣ ਦਾ ਸਵਾਦ, ਜਿਹੜੇ ਦੇਖੋ ਟਾਈਮ ਮੈਂ ਦੱਸਿਆ ਤੈਨੂੰ ਦੱਸਦਾ ਸਾਰੀ ਉਮਰ ਤੇਰੇ ਕੰਮ ਆਊ ਟਾਈਮ, ਆਹਾ ਹੀ ਕੈਸ਼ ਦਾ ਵੀ ਹੈ ਤੁਹਾਡਾ, ਆਹਾ ਹੀ ਕੈਸ਼ ਦਾ ਵੀ ਹੈ। ਇਹਦਾ ਤੁਸੀਂ ਤਾਲਮੇਲ ਬਣਾ ਲਓ ਤੇ ਭੰਗੂ ਵਾਂਗੂ ਲਾਉਂਗੇ ਨਜ਼ਾਰੇ। ਭੰਗੂ ਪਹਿਲਾਂ ਤੇ ਮੇਰੇ ਵਾਂਗੂ ਭੰਗੜਾ ਹੀ ਪਾਉਂਦਾ ਰਿਹਾ ਚਾ ਚਾ ਚ ਵੀ ਖਰੇ, ਤੇ ਉਹ ਜਦੋਂ ਕਹਿੰਦੇ ਸੀ ਨਾ ਵੀ ਉਹ ਭੰਗੂ ਤੇ ਜਦੋਂ ਟੀਮ ਚ ਹੁੰਦਾ ਸੀ ਤੇ ਇਹਨਾਂ ਦਾ ਜਿਹੜਾ ਸੁਪਰਵਾਈਜ਼ਰ ਸੀ ਉਹ ਕਹਿੰਦਾ ਉਹ ਟਰੈਕਟਰ ਟਰਾਲੀ ਲੈ ਚੱਲੀ ਹੋਵੇ ਤੇ ਕਿਉਂ ਇਹਦਾ ਭੰਗੂ ਤੇ ਕਾਲਾ ਸੂਟ ਪਾਉਣਾ ਆਪਾਂ ਯਾਦ ਰਹਿ ਤੇ ਉਹ ਜਿਹੜੀਆਂ ਬੇਹੋਸ਼ ਹੁੰਦੀਆਂ ਨੇ ਟਰਾਲੀ ਚ ਲੱਗੀ ਚਲਾ ਤੇ ਉਹਨਾਂ ਨੂੰ ਹਸਪਤਾਲ ਦਾ।
ਪਹਿਲਾਂ ਮੈਨੂੰ ਦੱਸੋ ਮੈਂ ਫੋਨ ਕੀਤਾ, ਮੈਨੂੰ ਇੱਕ ਮਸਲਾ ਹੋਇਆ ਕਲਗੀ ਜਿਹੜੀ ਜਿਹੜੀ ਹੁਣ 11 ਮਹੀਨੇ ਦਾ ਬੱਚੀ ਆ ਨਾ ਮੇਰੀ,
ਉਹਨੂੰ
ਯਾਰ 2-3 ਦਿਨ ਹੋ ਗਏ ਦੁੱਧ ਨਹੀਂ ਕਰਦੀ, ਮਤਲਬ ਉਹਨੂੰ ਟੱਟੀਆਂ ਤੇ ਉਲਟੀਆਂ ਲੱਗੀਆਂ ਹੋਈਆਂ ਨੇ ਤੇ ਉਹ ਦੁੱਧ ਚਾਰੀ ਪੀਂਦੀ ਆ ਤੇ ਨਾਲ ਦੀਆਂ ਚੱਕ ਕੇ ਬਾਹਰ ਮਾਰਦੀ ਆ ਤੇ 2 ਦਿਨ ਹੋ ਗਿਆ ਡਾਕਟਰਾਂ ਕੋਲ ਜਾਈਦਾ, ਡਾਕਟਰ ਜਿਹੜੇ ਆ ਕਹਿੰਦੇ ਵੀ ਇੱਕ ਵਾਇਰਲ ਇਨਫੈਕਸ਼ਨ ਉਹ ਸਭ ਠੀਕ ਹੋ ਜੂਗਾ, ਤੁਸੀਂ ਬਸ ਉਹਨੂੰ ਪਿਆਈ ਜਾਓ ਉਹਨੂੰ ਸਭ ਠੀਕ ਆ ਠੀਕ ਆ। ਤੇ ਮੈਂ ਕਿਉਂਕਿ ਦੇਸੀ ਟੋਟਕਾ ਕੋਈ ਕਿਹੜਾ ਲਾਈਏ ਆਪਾਂ ਭਾਜੀ ਢਿੱਲੋਂ ਭਾਜੀ
ਭਰਾਵਾ ਸਾਡੇ ਤੇ ਆਪ ਮੈਂ ਤੁਹਾਨੂੰ ਦੱਸਦਾ ਸਾਡਾ ਜਿਹੜਾ ਗੱਭਰੂ ਨਾ ਉਹ ਵੀ ਬੜਾ ਹੋ ਰਹੀ ਐਟਮੀ ਆ, ਉਹਨੇ ਨਾ ਜਦੋਂ ਓਦਾਂ ਖੇਲਦਾ ਨੀ ਨਾ ਕੋਈ ਸਮੱਸਿਆ ਨੀ ਕੋਈ ਪ੍ਰੋਬਲਮ ਨੀ, ਜਦੋਂ ਉਹਨੂੰ ਦੁੱਧ ਪਿਆਈਦਾ ਨਾ ਉਹ ਤਾਂ ਪੂਰਾ ਰੌਲਾ ਪਾਉਂਦਾ ਵੀ ਦੁੱਧ ਆਲੇ ਪਾਸੇ ਨੂੰ ਲਾ ਲਿਆ ਮੈਂ ਇਹ ਨੀ ਪੀਣਾ। ਉਸ ਤੋਂ ਬਾਅਦ ਤਾਇਆ ਜੀ ਪੁਰਾਣੇ ਦੱਸਿਆ ਵੀ ਪੁਰਾਣੇ ਬੰਦੇ ਦੱਸਦੇ ਸੀ ਤੇ ਬੁੜੀਆਂ ਵੀ ਦੱਸਦੀਆਂ ਨੇ ਕਿ ਜੀ ਤਾਲੂ ਡਿੱਗ ਜਾਂਦਾ ਕੋਈ ਇਸ ਤਰ੍ਹਾਂ ਦਾ ਹੁੰਦਾ, ਗੱਲ ਦੀਆਂ ਮਾੜੀਆਂ ਮੋਟੀਆਂ ਉਹ ਦਾਈਆਂ ਜਿਹੜੀਆਂ ਨੇ ਥੋੜਾ ਬਹੁਤਾ ਕਰ ਲੈਂਦੀਆਂ ਨੇ ਸੈੱਟ, ਉਹਨਾਂ ਨੂੰ ਰੋਕਦੇ ਨੇ ਦਿਖਾ ਕੁਛ ਹੱਦ ਤੱਕ ਫਰਕ ਪਿਆ। ਉਸ ਤੋਂ ਬਾਅਦ ਆ ਨਾ ਮਦਰ ਫੀਡ ਛੱਡ ਕੇ ਤੇ ਮੈਂ ਕਿਹਾ ਵੀ ਤੂੰ ਦੂਸਰਾ ਦੇ ਕੇ ਦੇਖ ਲੈ ਫਾਰਮੂਲਾ ਮਿਲਕ, ਉਹ ਥੋੜਾ ਈਜ਼ੀ ਹੁੰਦਾ ਪੀਣਾ, ਹੋ ਸਕਦਾ ਕਿ ਮੈਂ ਕਿਹਾ ਵੀ ਜੇ ਇਹਦਾ ਗੱਲ ਦੇ ਵਿੱਚ ਕਿਸੇ ਤਰੀਕੇ ਦੀ ਕਈ ਵਾਰ ਆ ਜਾਂਦਾ ਨਾ ਕੁਝ ਹਾਂਸੀਆਂ ਡਿੱਗ ਜਾਂਦੀਆਂ ਨੇ ਕੁਛ ਇਸ ਤਰ੍ਹਾਂ ਦਾ ਦੇਖਿਆ ਤੇ ਉਹ ਮੈਂ ਕਿਹਾ ਵੀ ਉਹਦੇ ਨਾਲ ਕਹਿੰਦੇ ਵੀ ਹਾਂ ਉਹ ਕਹਿੰਦੇ ਵੀ ਉਹਦੇ ਨਾਲ ਨਾ ਉਹ ਨਿਆਣਾ ਜਦੋਂ ਦੁੱਧ ਪੀਂਦਾ ਤੇ ਉਹਨੂੰ ਦਰਦ ਹੁੰਦਾ ਪੇਨ ਹੁੰਦੀ ਹੈ ਉਹ ਇਸ ਕਰਕੇ ਉਹ ਰੌਲਾ ਪਾਉਂਦਾ ਉਹ ਦੁੱਧ ਨਹੀਂ ਪੀਣਾ ਚਾਹੁੰਦਾ। ਤੇ ਮੈਂ ਸੋਚਿਆ ਵੀ ਉਹ ਯੂਜ਼ ਕਰ ਲੈਂਦੇ ਆ ਕਿ ਉਹ ਬੈਟਰ ਆ ਨਾ, ਉਹ ਫਿਰ ਉਹਨਾਂ ਨੂੰ ਉਹਨੂੰ ਦਿੱਤਾ ਤੇ ਉਹ ਈਜ਼ੀ ਆ ਥੋੜਾ ਜਿਆਦਾ ਜ਼ੋਰ ਨਹੀਂ ਲਾਉਣਾ ਪੈਂਦਾ ਤੇ ਉਹ ਫਿਰ ਉਹਨੇ ਥੋੜਾ ਜਿਹਾ ਪੀਤਾ ਜੈਦ ਤੇ ਕੀਤੀ ਥੋੜਾ ਪੀਤਾ ਫਿਰ ਉਹ ਲੱਗ ਹੀ ਉਹਤੇ ਗਿਆ ਕਿਉਂਕਿ ਉਹ ਈਜ਼ੀ ਲੱਗਦਾ ਉਹਨੂੰ ਨਿਆਣੇ ਜਿਹੜੇ ਆ ਬੜੇ।
ਤੁਸੀਂ ਫਾਰਮੂਲਾ ਮਤਲਬ ਮਦਰ ਫੀਡ ਉਹਨੂੰ ਛਡਾ, ਸਾਡੇ ਤਾਂ ਮਜਬੂਰੀ ਹੋ ਗਈ ਨਾ, ਸਾਡੇ ਤਾਂ ਏਦਾਂ ਸੀ ਕਿ ਕਲਗੀ ਨੂੰ ਵਾਈਟ ਜਿੱਦਾਂ ਚੌਥੇ ਹਫ਼ਤੇ ਹੀ ਸਾਡੇ ਤੋਂ ਹਾਲਾਂਕਿ ਸਾਡੇ ਸਰਜਰੀ ਹੋਈ ਸੀ ਵੱਡਾ ਓਪਰੇਸ਼ਨ ਤੇ ਆਪਣੀ ਦੁਕਾਨ ਕਰਕੇ ਸਾਨੂੰ ਇਹਨਾਂ ਮਤਲਬ ਵਾਈਟ ਨੇ ਅੱਜ 4 ਹਫ਼ਤੇ ਵੀ ਨੀ ਕਰ ਰਿਹਾ, ਮਤਲਬ ਚੌਥੇ ਕੇ ਹਫ਼ਤੇ ਨੂੰ ਜਾਣਾ ਆਉਣ ਕਰਨ ਲੱਗ ਗਈ ਸੀ ਸਰ
ਜੀ।
ਸਾਡੀ ਤਾਂ ਮਜਬੂਰੀ ਹੋ ਗਈ ਕਿ ਇਹਨੂੰ ਫਾਰਮੂਲਾ ਸੀ ਦਾਣਾ ਪਿਆ ਸਾਨੂੰ ਕਿਉਂਕਿ ਇਹ ਦੁੱਧ ਥੋੜਾ ਜਿਹਾ ਕਹਿ ਲੋ ਕਿ ਪਤਾ ਨੀ ਮਾਂ ਦੁੱਧ ਜਦੋਂ ਫਿਰ ਇੱਕ ਦੋ ਦਿਨ ਅਗਰ ਛੱਡਤਾ ਨਾ ਭਾਜੀ ਤਾਂ ਦੁੱਧ ਤੀਸਰੇ ਦਿਨ ਹੀ ਬੁੰਨਾ ਬੰਦ ਹੋ ਜਾਂਦਾ ਮਾਂ ਦਾ, ਇਹ ਤਾਂ ਗੱਲ ਮਤਲਬ ਤੁਹਾਨੂੰ ਵੀ ਪਤਾ ਹੈ।
ਹਾਂ ਇਹ
ਤਾਂ ਹੈ, ਹਫ਼ਤੇ ਦੇ ਵਿੱਚ ਦੁੱਧ ਖਤਮ ਹੋ ਜਾਂਦਾ ਮਾਂ ਦਾ ਅਗਰ ਤੁਸੀਂ
ਇਹ ਤੇ
ਫਾਰਮੂਲਾ ਹੀ ਲਾਨੇ ਆ, ਇਹ ਫਾਰਮੂਲਾ ਹੀ ਪੀ ਰਹੀ ਆ, ਪਰ ਚੱਕਰ ਇਹ ਹੋਇਆ ਕਿ ਹੁਣ ਜਿਵੇਂ ਕਹਿ ਲੋ ਨਾ ਕਿ ਉਹ ਪ੍ਰੋਬਾਇਓਟਿਕ ਜਿਹੜੇ ਅੰਦਰ ਇਹਦੇ ਗੱਤ ਜਿਹੜਾ ਢਿੱਡ ਚ ਜਿਹੜੀ ਇਨਫੈਕਸ਼ਨ ਆ ਉਹਦੇ ਕਰਕੇ ਵਿਚਾਰੀ ਨੂੰ ਕਲੀਅਰ ਤਾਂ ਹੋ ਰਿਹਾ ਹੌਲੀ ਹੌਲੀ, ਪਰ ਹਲੇ ਉਹ ਜਿਹੜਾ ਪੀਂਦੀ ਆ ਉਹ ਵੀ ਮਾਰਦੀ ਆ ਬਾਹਰ ਕੱਢ ਕੇ।
ਉਹ ਫਿਰ ਅਸਲ ਦੇ ਵਿੱਚ ਨਾ ਜਿਹੜਾ ਜਿਹੜਾ ਕੁਦਰਤ ਆ ਨਾ ਇਹ ਆਪਣੇ ਰਾਠੌਰ ਸਾਹਿਬ ਆ ਇਹ ਆਪਾਂ ਸਮਝਦੇ ਵੀ ਇਹ ਕੋਈ ਸਮੱਸਿਆ ਨਿਆਣਾ ਟੋਲਟਾਂ ਕਰਦਾ ਉਲਟੀਆਂ ਕਰਦਾ ਵੀ ਇਨਫੈਕਸ਼ਨ ਹੋ ਗਈ ਆ, ਕੁਦਰਤ ਨੇ
ਜਿਹੜੀ ਨਾਲ
ਹਾਂ ਉਹ ਬਚਾ ਦੇ ਲਈ ਨਾ, ਜਿਹੜੀ ਚੀਜ਼ ਆ ਓਹਨੂੰ ਨਹੀਂ ਚਾਹੀਦੀ ਨਾ ਓਹਨੂੰ ਇਹਨਾਂ ਇਸ ਟਾਈਮ ਦੇ ਵਿੱਚ ਓਹਨੇ ਰੱਖਣੀ ਨੀ। ਬੱਚਾ ਜਦੋਂ ਦੁੱਧ ਵੀ ਕਰਦਾ ਜੇ ਉਹ ਜ਼ਿਆਦਾ ਪੀਤਾ ਜਾਵੇ ਤੇ ਉਹ ਕੀ ਕਰਦਾ, ਕੁਦਰਤ ਨੇ ਉਹਦਾ ਐਸਾ ਸਿਸਟਮ ਬਣਾਇਆ ਤੇ ਉਹਨੇ ਬਾਹਰ ਕੱਢ ਦੇਣਾ, ਤੇ ਫਿਰ ਫੁੱਟਿਆ ਹੋਇਆ ਦੁੱਧ ਬਾਹਰ ਕੱਢ ਦੇਣ ਦਾ ਮਤਲਬ ਉਹ ਚੰਗਾ ਮੰਨਿਆ ਜਾਂਦਾ, ਬੁੜੀਆਂ ਕਹਿੰਦੀਆਂ ਚੰਗਾ ਇਸ ਕਰਕੇ ਕਿ ਉਹ ਜਿੰਨਾ ਪਚ ਗਿਆ ਉਹਨੇ ਪਚਾ ਲਿਆ, ਬਾਕੀ ਇਹਨੂੰ ਬਾਹਰ ਕੱਢਤਾ, ਯਾਨੀ ਕੁਦਰਤ ਨੇ ਬਣਾਇਆ ਹੀ ਐਸਾ ਸਿਸਟਮ। ਹੁਣ ਜਦੋਂ ਬੱਚਾ ਬਿਮਾਰ ਹੁੰਦਾ
ਦੋ ਦੋ ਘੰਟੇ ਬਾਅਦ ਦੇ ਰਿਹਾ, ਜਿੱਦਾਂ ਪਹਿਲਾਂ ਦੇ ਤਿੰਨ ਚਾਰ ਘੰਟੇ ਬਾਅਦ ਪੀਂਦੀ ਸੀ ਨਾ, ਹੁਣ ਅਸੀਂ ਤੁਹਾਨੂੰ ਦੁੱਧ ਵੀ ਕਿਤੇ ਕਹਿ ਲੋ ਪਹਿਲਾਂ 1.5 ਮਿਲੀ ਪੀਂਦੀ ਸੀ, ਹੁਣ ਅਸੀਂ 100 ਮਿਲੀ ਕਰਤਾ ਵੀ ਇਹਨੂੰ ਹੁੰਦਾ ਆ, ਤੇ ਹੁਣ ਹੁਣ ਹੀ ਹਾਲੇ ਪੀਤਾ ਉਹਨੇ 50 ਮਿਲੀ, ਜੇ ਹੁਣ ਪਚਾ ਗਈ ਤਾਂ ਵਧੀਆ।
ਅਸਲ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸਦਾ
ਪਾਚਨ ਪਾਣੀ ਬਣਾਈਏ ਚਾੜਾ ਕੂੜਾ
ਨਹੀਂ, ਹੁਣ ਇਹ ਨਿਆਣਾ ਨਿਕਾ ਨਹੀਂ ਤੇ ਹੋਰ ਵੀ ਕਈ ਕੁਛ ਇਹਦੇ ਇਲਾਜ ਹੈਗੇ ਨੇ, ਹੁਣ ਨਿੱਕੇ ਨੂੰ ਤੇ ਆਪਾਂ ਕਹਿ ਨੀ ਸਕਦੇ ਵੀ ਇਹਨੂੰ ਦੇਣਾ ਚਾਹੀਦਾ ਕਿ ਨਹੀਂ, ਉਦਾਂ ਤੇ ਬੜੀਆਂ ਚੀਜ਼ਾਂ ਨੇ ਦੇਸੀ ਫਾਰਮੂਲੇ ਦੇ ਵਿੱਚ, ਪਰ ਮੈਂ ਇਹ ਸਮਝਦਾ ਕਿ ਸਰੀਰ ਨੇ ਜਿਵੇਂ ਬਾਹਰਲੇ ਮੁਲਕ ਕਹਿੰਦੇ ਸਰੀਰ ਨੇ ਆਪਣੇ ਆਪ ਰੀਕਵਰ ਕਰ ਜਾਣਾ, ਇਹ ਵੀ ਦੁੱਧ ਜਿਹੜਾ ਤੁਸੀਂ ਇੱਕ ਬੋਤਲ ਦਿੰਦੇ ਆ ਉਹਦਾ ਤੀਜਾ ਹਿੱਸਾ ਦੇ ਦੋ, ਸਮਾਂ ਉਹਦਾ ਉਹ ਤੀਸਰਾ ਹਿੱਸਾ ਕਰ ਦੋਗੇ, ਤੇ ਜਿਹੜਾ 3 ਘੰਟੇ ਦਾ ਜਿਹੜਾ ਅੰਤਰ ਆ, 3 ਦੇ ਥਾਂ ਤੇ 1 ਘੰਟਾ 1.5 ਘੰਟਾ ਕਰ ਦੋ ਤੇ ਦੁੱਧ ਘਟਾ ਦੋ, ਤਾਂ ਕਿ ਨਿਆਣਾ ਜਿਹੜਾ ਪਚਾ ਜਲਦੀ ਰਵੇ ਤੇ ਉਹਦੀ ਜਿਹੜੀ ਸਰੀਰ ਜਿਹੜਾ ਉਹ ਓਹਨੂੰ ਠੀਕ ਕਰਨ ਦੇ ਵਿੱਚ ਜ਼ੋਰ ਲਾ ਰਿਹਾ ਉਹਦੇ ਵਿੱਚ ਓਹਨੂੰ ਮਦਦ ਮਿਲੇ। ਜ਼ਿਆਦਾ ਖੁਰਾਕ ਉਹ ਰੱਖਣਾ ਕਿਉਂ ਨਹੀਂ ਚਾਹੁੰਦਾ, ਕਿਉਂਕਿ ਉਹ ਆਪਣੇ ਅੰਦਰ ਹੀ ਉਹਦੀ ਆਪਸ ਚ ਜਿਹੜੀ ਉਹ ਲੜਾਈ ਚੱਲ ਰਹੀ ਆ, ਇਸ ਟਾਈਮ ਦੇ ਵਿੱਚ ਫਿਰ ਉਹ ਬਾਹਰੀ ਕੋਈ ਹੋਰ ਵੀ ਦੱਸਦਾ ਜੀ ਨਹੀਂ ਚਾਹੁੰਦਾ, ਉਹਨੇ ਠੀਕ ਕਰਕੇ ਤੇ ਉਹਨੂੰ ਚਲਾ ਲੈਣਾ, ਪਰ ਇਹਨਾਂ ਕਹਿੰਦਾ ਆਪਾਂ ਉਹਦੀ ਖੁਰਾਕ ਥੋੜੀ ਜਿਹੀ ਘਟਾ ਸਕਦੇ ਹਾਂ। ਹੁਣ ਨਿਆਣੇ ਨਿੱਕੇ ਦੇ ਉੱਤੇ ਤਜਰਬੇ ਨਹੀਂ ਕਰ ਸਕਦੇ ਕਿ ਆਪਾਂ ਤੁਸੀਂ ਆ ਕਾੜਾ ਦੇ ਦੋ ਜਾਂ ਉਹਨੂੰ ਹਲਦੀ ਦੇ ਦੋ ਜਾਂ ਉਹਨੂੰ ਸ਼ਹਿਦ ਦੇ ਦੋ, ਉਦਾਂ ਹਾਂ ਸ਼ਹਿਦ ਜਿਹੜਾ ਵਾ ਇਹ ਸਭ ਤੋਂ ਵਧੀਆ ਬੈਕਟੀਰੀਏ ਲਈ, ਸਭ ਤੋਂ ਵਧੀਆ ਅੰਦਰ ਦੀ ਸੋਜ ਦੇ ਲਈ, ਸਭ ਤੋਂ ਵਧੀਆ ਜ਼ਖਮਾਂ ਦੇ ਲਈ, ਸਭ ਤੋਂ ਵਧੀਆ ਜਿੱਦਾਂ ਕੋਈ ਵੀ ਚੀਜ਼ ਲਾ ਲਾ ਵੀ ਸ਼ਹਿਦ ਨੂੰ ਉੱਤਮ ਕੋਈ ਹੈ ਨਹੀਂ। ਜੇ ਇਹਨੂੰ ਵਰਤਿਆ ਜਾਵੇ ਮੈਡੀਸਿਨ ਦੇ ਤੌਰ ਤੇ ਇਹ ਹਜ਼ਾਰਾਂ ਸਾਲ
ਪਹਿਲਾਂ ਆਪਣੇ ਕੋਲ ਜਿਹੜਾ ਹੈਗਾ ਨਾ ਉਹ ਜਿਹੜਾ ਸਭ ਤੋਂ ਵਧੀਆ ਮਨੁੱਖਾ ਜਿਹੜਾ ਇੱਕ ਤੋਂ 10 ਜਿਹੜਾ AMG ਕੇ MG ਵਾਲਾ ਜਿਹੜਾ ਹੁੰਦਾ ਆ
ਇਹ ਸ਼ਾਇਦ ਥੋੜਾ ਦਿਓ ਇਹ ਵੀ ਬੜਾ ਅਸਰ ਕਰੂਗਾ, ਕਿਉਂਕਿ ਇਹਦੇ ਨਾਲ ਇਮਿਊਨਿਟੀ ਪਾਵਰ ਵੀ ਵਧੂਗੀ, ਇਹਦੇ ਨਾਲ ਅੰਦਰਲੀ ਜਿਹੜੀ ਸੋਚ ਵੀ ਠੀਕ ਹੋਊਗੀ, ਕਿਉਂਕਿ ਬੈਕਟੀਰੀਆ ਹੋਇਆ ਵਾਇਰਸ ਹੋਇਆ ਕਰਦਾ ਕੀ ਆ, ਇਹ ਸਭ ਤੋਂ ਪਹਿਲਾਂ ਸੋਚ ਪੈਦਾ ਕਰਦਾ ਤੇ ਉਹ ਫਿਰ ਸੋਚ ਜਿਹੜੀ ਆ ਉਹ ਬੁਖਾਰ ਪੈਦਾ ਕਰਦੀ ਆ, ਤੇ ਬੁਖਾਰ ਦਾ ਮਤਲਬ ਆ ਕਿ ਸਰੀਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਤੇ, ਤੇ 2 ਜਾਂ 3 ਦਿਨਾਂ ਦੇ ਵਿੱਚ ਇਹਦੇ ਤੇ ਕਾਬੂ ਪਾ ਲਊਗਾ। ਇਹ ਬੁਖਾਰ ਤੇ ਆਪਾਂ ਪਹਿਲਾਂ ਘਬਰਾ ਜਾਂਦੇ, ਬੁਖਾਰ ਤੇ ਇੱਕ ਚੰਗਾ ਸਿਗਨਲ ਆ ਕਿ ਸਰੀਰ ਉਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਵਾ, ਹੁਣ ਇਹ ਬਹੁਤਾ ਚਿਰ ਨਹੀਂ ਲੱਗਦਾ
ਮਤਲਬ
ਇੰਜਨ ਜਿਹੜਾ ਘੁਮਾਊਗਾ, ਹੁਣ ਯੁੱਧ ਹੋਣ ਡਿਆ ਵਾਇਰਸ ਦਾ ਤੇ ਚੰਗਾ ਜਿਹੜਾ ਇਹਦੇ ਵਿਚ ਲੜਨ ਜਿਹੜੇ ਰੋਗਾਂ ਨਾਲ ਲੜਨ ਵਾਲੇ ਜਿਹੜੇ ਆ ਹਥਿਆਰਬੰਦ ਜਿਹੜੇ ਆਪਣੇ ਰੱਖਿਆਗਾ ਉਹ ਵਾਇਰਸਾਂ ਦੇ ਨਾਲ ਝਪਟ ਹੋ ਰਿਹਾ, ਤਲਵਾਰਾਂ ਖੜਕ ਲਈਆਂ, ਉਹ ਤਲਵਾਰਾਂ ਜਦੋਂ ਖੜਕਦੀਆਂ ਤੇ ਉਹ ਜਦੋਂ ਕਹਿੰਦੇ ਨਾ ਜਦੋਂ ਤਲਵਾਰ ਤਲਵਾਰ ਖੜਕਦੀ ਆ ਜੋ ਰਗੜ ਦੇ ਨਾਲ ਜੋ ਊਰਜਾ ਨਿਕਲਦੀ ਉਹਨੂੰ ਤਾਪ ਕਹਿ ਦਿੰਦੇ ਆ, ਤੇ ਇਹ ਛੇਤੀ ਇਹਨੇ ਕਾਬੂ ਚ ਕਰ ਲੈਣੇ ਜਿਹੜੇ ਬਾਹਰੀ ਤੱਕ ਜਿਹੜੇ ਆਏ ਆ। ਹਾਂ ਸ਼ਾਇਦ ਜਿਹੜਾ ਇਹ ਬਿਹਤਰ ਆ, ਕਿਉਂਕਿ ਨਿਆਣੇ ਤੇ ਨਾ ਆਪਾਂ ਨੂੰ ਜ਼ਿਆਦਾ ਐਵੇਂ ਤਜਰਬੇ ਨਹੀਂ ਕਰਨੇ ਚਾਹੀਦੇ ਵੀ ਉਹ ਦੋ ਆਹ ਦੋ, ਸ਼ਾਇਦ ਬਿਹਤਰ ਹੈ ਜੀ। ਸਹੀ ਗੱਲ ਹੈ, ਬਾਕੀ
ਕੱਢੋ ਪ੍ਰੋਗਰਾਮ ਦੀਆਂ ਝੰਡੀਆਂ ਅੱਜ
ਬਾ ਗੱਡੀ ਤੁਰੇ ਆਉਂਦੇ ਆ ਫਟੇ ਚੱਕੀ ਤੁਰੇ ਆਉਂਦੇ ਆ ਛਾਏ ਪੈ ਤੁਸੀਂ ਅਸੀਂ ਕਾਹਦੇ ਛਾਏ ਉਹਨਾਂ ਨੇ ਤੇ ਕਿਹਾ ਹੀ ਨੀ ਛਾਏ ਇਹਨੂੰ ਪਹਿਲਾਂ ਪੰਗੂ ਸਾਡੇ ਲਈ ਦਸ ਮਿੰਟ ਬੜੀ ਖੇਦੀ ਲੰਘਦੀ ਰਾਠੌਰ ਸਾਹਿਬ ਜੀ ਓਦਾਂ ਇਹ ਕਹਿ ਦੇਣਾ ਦਸ ਮਿੰਟ
ਤੁਹਾਡੀਆਂ ਗੱਲਾਂ ਹੀ ਇੰਨੀਆਂ ਮਿੱਠੀਆਂ ਆਪਣੀਆਂ ਮਤਲਬ ਜਿਹੜੀ ਆਪਣੀ ਟੌਕ ਹੁੰਦੀ ਆ
ਗਾਣਾ ਗੁਣਾ ਸੁਣਨਾ ਕੋਈ ਫਿਰ ਚੱਲਣ ਦਿਓ ਗੱਲਾਂ ਚੱਲਾਂ ਹੀ
ਯਾਰ ਤੁਸੀਂ ਚੱਲਾਂ ਹੀ ਚਲਾਓ ਤੁਸੀਂ ਗਾਣੇ ਗੁਣੇ ਨਾ ਮੈਨੂੰ ਗਾਣੇ ਪਸੰਦ ਤੁਹਾਡੇ ਫੋਨ ਜਿਹੜੇ ਆ ਮਿੱਠੇ ਆ ਗਾਣਿਆਂ ਤੋਂ ਵੀ ਵੱਧ ਕੇ
ਪੰਗੂ ਵੀ ਹੁੰਦੀ ਡਿਫਰੈਂਟ ਪੰਗੂ ਜਿਹੜੇ ਗਾਣੇ ਸੁਣਦਾ ਨਾ ਇਹ ਮੈਂ ਕਹਿਣਾ
ਭਾਈ ਸਾਹਿਬ ਕੀ ਨਾਮ ਹੈ ਜਿਹੜੇ ਉੱਥੇ ਵਾਲੇ ਗੈਰੀ ਭਾਜੀ ਜਿਹੜੇ ਥੋੜਾ ਸੈਡ ਸੌਂਗ ਕਰਾਉਂਦੇ ਆ ਉਹ
ਹੰਸਰਾ ਸਾਹਿਬ
ਹੰਸਰਾ ਨਹੀਂ ਨਹੀਂ ਹੰਸਰਾ
ਗੈਰੀ ਸਾਹਿਬ
ਕਿਹੜੇ ਨੇ ਪਰ ਉਹਨਾਂ ਦੀ ਚੋਇਸ ਬਹੁਤ ਜ਼ਿਆਦਾ ਸੈਡ ਹੁੰਦੀ ਹੈ ਉਹਨਾਂ ਦੀ ਡਿਫਰੈਂਟ ਜੀ ਚੋਇਸ ਹੁੰਦੀ ਹੈ ਮੈਂ ਸੈਡ ਨਹੀਂ ਕਹੂੰਗਾ
ਤੁਸੀਂ ਵੀ ਸੈਡ ਜ਼ਿਆਦਾ ਪਸੰਦ ਕਰਨੇ ਤੇ ਆਪਾਂ ਸੈਡ ਸੁਣਾ
ਦਿੰਦੇ
ਹਾਂ ਨਹੀਂ ਤੇ ਅੱਗੇ ਗਈਆਂ ਮਹਾਂ ਨਿਕਲ ਗਿਆ ਯਾਰ ਤੇ ਰੋਂਦੇ ਹੀ ਤੇ ਆਈਦਾ ਉਤੋਂ ਫੇਰ ਆਉਂਦੇ ਰਵਾਜ ਹੈਗਾ ਉਹਦਾ ਅੱਧੀ ਦਿਹਾੜੀ ਲੰਘ ਗਈ ਅੱਧੀ ਤੂੰ ਰਵਾ ਦੇਣੀ ਤੂੰ ਹਸਾ
ਇਹਨਾਂ ਨੂੰ ਬੋਬੀ ਦੇ ਸ਼ੋਅ ਚ ਕਹਿਤਾ ਸੀ ਭਾਈ ਤੂੰ ਦਰਜਨ ਦਰਜਨ ਰੁਮਾਲ ਕੋਰੀਅਰ ਕਰਿਆ ਕਰ ਤੁਹਾਨੂੰ ਕਹਿੰਦਾ ਤਾਂ ਆਪਣੇ ਸੈਡ ਸੌਂਗ ਲਵਾ ਕਰ ਗਾਣੇ ਸੈਡ ਬਾਈ ਜੀ ਉਹ ਤਾਇਆ ਪਤਾ ਨੀ ਕਿੱਥੋਂ ਹਰਦੇਵ ਮਾਈ ਨੰਗਲ ਦੇ ਭਾਈ ਚਾਹੁੰਦਾ ਕਿਸੇ ਹੋਰ ਨੂੰ
ਓਏ ਹੋਏ ਹੋਏ ਆ ਤੇ ਗਾਣਾ ਉਹਦਾ ਬੜਾ ਫੇਵਰੇਟ ਹੋ ਜਾਂਦਾ ਇਹ ਵੇਲਾ ਵੀ ਕਿੱਥੋਂ ਜਾਂ ਭਸੂੜੀ ਪਾਈ ਆ ਇਹਨੇ ਕਿਹਾ ਨਾ ਜਿਵੇਂ ਮੈਂ ਤੈਨੂੰ ਚਾਹੁੰਦੀ ਡਬਾ ਮਾਈ ਚਾਹੁੰਦਾ ਕਿਸੇ ਹੋਰ ਨੂੰ ਕਿਸੇ ਹੋਰ ਚਾਹੁੰਦੀ ਫਿਰ ਤੈਨੂੰ ਕਿਸੇ ਹੋਰ ਨੂੰ ਤੇ ਇਹ ਜਿਹੜੀ ਹੈ ਤਾਲ
ਤੁਸੀਂ ਕੱਲ ਵਾਲਾ ਗਾਣਾ ਮੇਰਾ ਲਾਇਆ ਨੀ ਲਾਣਾ 98 ਤੇ ਲੱਗੇਗਾ 99 ਉਹ ਗਾਣਾ ਲਾ ਦੋ ਫਿਰ ਅੱਜ
ਤੁਹਾਨੂੰ ਸੁਣ
ਕੇ
ਮਲਕੀਤ ਲਾਉਣਾ 98 ਤੇ ਲੱਗ ਗਿਆ 99 ਪਿਤਾ ਜੀ ਬਠਿੰਡਾ ਬੀਕਾਨੇਰ ਹੋ ਗਿਆ ਉਹ ਬਠਿੰਡਾ ਕਿਥੋਂ ਬੀਕਾਨੇਰ ਹੋ ਗਿਆ ਉਹਦਾ ਇਹ ਵੀ ਸੁਣਿਆ ਉਦਾਂ ਮੈਂ ਕਾਹਦੀ ਬਸ ਚੋਂ ਨਿਕਲ ਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ਤੇ ਪੰਗੂ ਸਾਹਿਬ ਦਾ ਪੁੱਛੋ ਵੀ ਕੀ ਹਾਲ ਆ ਤੇ ਕਿਹੜਾ ਉਹਨੂੰ ਸੁਣਦਾ ਕੀ ਗਿਆ ਪੰਗੂ ਸਾਹਿਬ ਤਾਂ ਜੀ ਦੇਖ ਭੰਗੜੇ ਦੀ ਮੀਟਿੰਗ ਕਰਦੇ ਫਿਰਦੇ ਸਾਰੇ ਹੀ ਭੰਗੜੇ ਵਾਲੇ ਜਿਹੜੇ ਆ ਉਹ ਮੀਟਿੰਗ ਕਰ ਰਹੇ ਨੇ ਤੇ ਇਹ ਚੱਲ ਰਹੀ ਉਹਨਾਂ ਦੀ ਮੀਟਿੰਗ ਚੱਲ ਇਹਨਾਂ ਦੇ ਮੀਟਿੰਗ ਦੇ ਵਿੱਚ ਕੀ ਡਿਸਾਈਡ ਕਰਨਾ ਵੀ ਕਾਂਟਵਾਂ ਕਿੱਥੋਂ ਲਿਆਉਣੀਆਂ ਯਾਦਰਾ ਕਿਹੜੇ ਰੰਗ ਦਾ ਪਾਉਣਾ ਤੇ ਜਾਂ ਮੂਹਰੇ ਜਿਹੜੇ ਸਟੈਪ ਜਿਹੜੇ ਪਹਿਲਾਂ ਪਾਉਣਗੇ ਉਹ ਕਿਹੜੇ ਹੋਣਗੇ ਤੇ ਮਗਰ ਜਿਹੜੇ ਮਿਲਿਆ ਕੇ ਜਿਹੜੇ ਉਹ ਟੀਮ ਪੂਰੀ ਕਰਨ ਲਈ ਉਹ ਕਿਹੜੇ ਹੋਣਗੇ ਇਹ ਮੀਟਿੰਗਾਂ ਇਹ ਹੋਣੀਆਂ ਮੀਟਿੰਗਾਂ ਤਾਂ ਜੀ ਪੂਰੀਆਂ ਜੂਮ ਤੇ ਭੰਗੂ ਸਾਹਿਬ ਪੂਰਾ ਲਾਹਾ ਲੈ ਰਿਹਾ ਜੂਮ ਐਪਲੀਕੇਸ਼ਨ ਦਾ ਕਹਿੰਦੇ ਜੀ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਕਹਿੰਦੇ ਤਾਇਆ ਜੀ ਤੇ ਮੰਦੀ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਗੂ ਸਾਹਿਬ ਕਿਵੇਂ ਹਾਲ ਚਾਲ ਨੇ ਕਹਿੰਦੇ ਠੀਕ ਹੋ ਜੀ ਹਾਲ ਸਿੰਘ ਤਾਂ ਬਜੇ ਯਾਰ ਪੰਗੂ ਸਾਹਿਬ ਕਹਿੰਦੇ ਜੀ ਮੈਂ ਵੀ ਠੀਕ ਹਾਂ ਜੀ ਤੁਸੀਂ ਠੀਕ ਅਸੀਂ ਵੀ ਠੀਕ ਹਾਂ ਜੀ ਤੇ ਤੁਹਾਡੇ ਸਾਵਾਂ ਜੀ ਸਾਹ ਲੈਂਦੇ ਪੰਗੂ ਸਾਹਿਬ ਏਦਾਂ ਤਾਂ ਕਹਿ ਕੇ ਦਿਲੀਆ ਯਤਲੀ ਕਈਆਂ ਦਾ ਤੁਸੀਂ ਦਲੀਅਤ ਲਈ ਨਹੀਂ ਜਾ ਕਹਿ ਕੇ ਅਗਲੇ ਮਿੱਠੀ ਮਿੱਠੀ ਗੱਲ ਸੁਣ ਲੈਂਦੇ ਉਹ ਪੰਗੂ ਨਾ ਮੇਰੀ ਯਾਰੀ ਆ ਪੰਗੂ ਹੈ ਯਾਰਾਂ ਦਾ ਯਾਰ ਆ ਪੰਗੂ ਨੂੰ ਜੋ ਮਰਜ਼ੀ ਕਹੀ ਜਾਓ ਇਹਦਾ ਦਲੀਅਤ ਚਾਹੀਦੀ ਆ ਕੰਮ ਤੇ ਆ ਜੀ ਡਰਾਈਵਿੰਗ ਕਰ ਰਹੇ ਹਾਂ ਜੀ ਕੰਮ ਤੇ ਨਾਲਿਆਂ ਦਾ ਮੀਟਿੰਗ ਬੈਠਾ ਇਹ ਕੰਮ ਹੀ ਮੀਟਿੰਗ ਆ
ਕਿ ਮੀਟਿੰਗ ਹੀ ਕੰਮ ਆ
ਤਾਇਆ ਜੀ ਮੀਟਿੰਗ ਉਹ ਤੇ ਜਦੋਂ ਘਰ ਚ ਆਏ ਉਦੋਂ ਕਰਦੇ ਹੋਣਗੇ ਉਹਨਾਂ ਨੇ ਵੈਸੇ ਭੇਜੀ ਸੀ ਤੇ ਏ ਪੀ ਢਿੱਲੋਂ ਦਾ ਗਾਣਾ ਸੁਣਨਾ ਚਾਹੁੰਦੇ ਨੇ ਲੈ ਵੀ ਇਹਨੇ ਢਿੱਲੋਂ ਨੀ ਸੁਣਨੇ ਬੰਦ ਕਰਨੇ ਨੂੰ ਕੀਤਾ ਆਪਾਂ ਢਿੱਲੋਂ ਨੂੰ ਬੇਨਤੀ ਕਰੀਏ ਤੁਸੀਂ ਗਾਉਣਾ ਬੰਦ ਕਰ ਦਿਓ ਨੀ ਭੰਗੂਨੇ ਤੇ ਸੁਣ ਲਓ ਨੀ ਉਹ ਹਟਣਾ ਤੇ ਮਿਲਕੀਤਾ ਆ ਫਿੜਿਆ ਮੂਜਾ ਮਾਰਿਆ ਕੋਈ ਤੜਾ ਤਵਾ ਚੱਕ ਮੇਰਾ ਬੋਤਾ ਤੇ ਲਾ ਦੇ ਮੇਰਾ ਬੋਤਾ ਤੇ ਲੈ ਪੇਟ ਗੀਤ ਸੁਣਨਾ ਚਾਹੁੰਦੇ ਨੇ ਏ ਪੀ ਢਿੱਲੋਂ ਦੀ ਆਵਾਜ਼ ਦੇ ਵਿੱਚ ਤੇ 98-99 ਵਾਲਾ ਗੀਤ ਆ ਜੀ ਤੁਸੀਂ ਲੱਭ ਲਿਓ ਮੈਨੂੰ ਗੱਲਾਂ ਬਣਾ ਆਉਂਦਾ ਮੈਂ ਤੇ ਸਾਹਮਣੇ ਪਿਆ ਖਾਂ ਪਤਾ ਵੀ ਕਿਹੜਾ ਤੁਹਾਂ ਲੱਭਣਾ ਚਲੋ ਆਹ ਗੀਤ ਆਪਾਂ ਲਾ ਕੇ ਨਾ ਤਾਇਆ ਜੀ ਫਿਰ ਉਹ ਗੀਤ ਆਪਾਂ ਲਾਭਦੇ ਹਾਂ ਤੇ ਪਿਆਰੇ ਦੋਸਤੋ ਲਓ ਫਿਰ ਆਪਾਂ ਸੋਹਣੇ ਭੰਗੂ ਸਾਹਿਬ ਦੀ ਪਸੰਦ ਦਾ ਗੀਤ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਸੁਨੇਹਾ ਭੇਜਣਾ ਤੁਹਾਡਾ ਆਪਣਾ ਪ੍ਰੋਗਰਾਮ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ .com ਤੇ ਤੁਸੀਂ ਸੁਨੇਹਾ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸੈਟ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜ ਸਕਦੇ ਮੇਰੇ ਖੂਬਸੂਰਤ ਗੀਤ ਕੋਰੋਨਾ ਹੋਏ ਤੇ ਬਾਲਾ ਨੀ ਸਾਹਿਬ ਖਿੱਚੀ ਦਾ ਤੁਸੀਂ ਕਿੱਦਾਂ ਮਾਰੇ ਭਰਾਵਾ ਸਾਹ ਛੱਡ ਛੱਡ ਕੇ ਲੈਣਾ ਇਹ ਕੀ ਚੱਕਰ ਪਤਾ ਆ ਤੂੰ ਵੀ ਵਜੀਆਂ ਜਿਹਾ ਉਹ ਗਾਊਗਾ ਵੀ ਕਿਨੇ 3 ਮਿੰਟ ਦਾ ਗੀਤ ਆ 2.5 ਮਿੰਟ ਇਹਨੇ ਇੱਥੇ ਹੀ ਲਗਾ ਦਿਆ
ਸੱਤ ਦੀ ਜੋ ਪੀੜ ਹੁਣ ਚਿਹਰੇ ਨੂੰ ਆ ਜਾਣੀ ਉਹ ਜ਼ੁਲਫਾਂ ਨੂੰ ਰੱਖ ਸਭ ਤੇ ਬਗਾਨਿਆਂ ਦੇ ਜਪ ਕਰੋ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਲਕੋ ਕੇ ਰੱਖਾਂ ਸਭ ਕੋਲੋਂ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਲਕੋ ਕੇ ਰੱਖਾਂ ਸਭ ਕੋਲੋਂ ਕਿਤੇ ਮਿਲ ਕੇ ਜੇ ਕੱਲੀ ਤੈਨੂੰ ਹਾਲ ਮੈਂ ਸੁਣਾਵਾਂ ਦਿਨ ਰਾਤ ਤੇਰੇ ਬਸ ਖਾਬ ਬੁਣੀ ਜਾਵਾਂ ਤੈਨੂੰ ਰੱਬ ਕੋਲੋਂ ਮੰਗਾ ਬਸ ਕਰਾਂ ਮੈਂ ਦਵਾਵਾਂ ਕਿਤੇ ਬਣ ਜੇ ਜੇ ਮੇਰੀ ਸਭ ਤੇਰੇ ਲਿਖੇ ਲਾਵਾਂ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ ਲੁਕੋ ਕੇ ਰੱਖਾਂ ਜੱਗ ਕੋਲੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ ਤੈਨੂੰ ਮੰਗਿਆ ਮੈਂ ਰੱਬ ਕੋਲੋਂ ਨੀ ਲੁਕੋ ਕੇ ਰੱਖਾਂ ਜੱਗ ਕੋਲੋਂ
ਲਓ ਜੀ ਤਾਇਆ ਜੀ ਇਹ ਗੀਤ ਤੁਸੀਂ ਸੁਣਿਆ ਜੀ ਹਾਂ ਸਾਜ ਹੀ ਯਾਦ ਸੁਣੇ ਤੇ ਵਿੱਚ ਦਿਲ ਦੇ ਅਹਿਸਾਸ ਵੀ ਯਾਦ ਤੇ ਉਹ ਗੀਤ ਤਾਇਆ ਜੀ ਲੱਭ ਰਹੇ ਹਾਂ ਤੇ ਉਹ ਗੀਤ ਨੀ ਮਿਲ ਰਿਹਾ ਜਿਹੜਾ ਲਾਇਆ 97 ਤੇ ਲੱਗ ਗਿਆ 99 ਤੇ ਇਹ 98 ਤੇ ਲੱਗ ਗਿਆ 99 ਇਹ ਪਤਾ ਕਰਨੇ ਵੀ ਇਹ ਕਿਹੜੇ ਕਲਾ ਵੈਸੇ ਤੇ ਮਿਸ ਪੂਜਾ ਦਾ ਗੀਤ ਆ ਮੈਨੂੰ ਪਤਾ ਹਾਂਜੀ ਤਾਇਆ ਜੀ ਗਲਤ ਨੰਬਰ ਜਿਹੜਾ ਨੰਬਰ ਸਹੀ ਲੱਗਦਾ ਪਹਿਲੇ ਸਮੇ ਹੁੰਦੇ ਸੀ ਜਦੋਂ ਨਾ ਮਸ਼ੀਨਾਂ ਘੱਟ ਸੀ ਤੇ BSNL ਵਾਲੇ ਜਿਹੜੇ ਆ ਉਹ ਤਾਰ ਜਿਹੜੀ ਆ ਕਦੇ ਕਿਤੇ ਕਿਸੇ ਨੂੰ ਲਾ ਲਈ ਜਾਂ ਕੰਪਿਊਟਰ ਹੀ ਏਦਾਂ ਦੇ ਹੋਣਗੇ ਜਦੋਂ ਅਸੀਂ ਟੈਲੀਫੋਨ ਲਾਉਂਦੇ ਤੇ ਉਹ ਤਾਰਾਂ ਜਦੋਂ ਜੁੜਦੀਆਂ ਤੇ ਉਹ ਪਤਾ ਨੀ ਹੱਥ ਨਾਲ ਜੋੜਦੇ ਹੋ ਗਏ ਕਦੇ ਕਿਸੇ ਦੀ ਕਿਸੇ ਨਾਲ ਆ ਜਾਣੀ ਉਦੋਂ ਲੱਗਦੇ ਸੀ ਲੌਂਗ ਨੰਬਰ ਕਿਸੇ ਦੀ ਤਾਰ ਕਿਸੇ ਨਾਲ ਹੀ ਜੁੜ ਜਾਣੀ ਕਿਸੇ ਦੀ ਕਿਸੇ ਨਾਲ ਉਹ ਮੇਰੀ ਇੱਕ ਵਾਰ ਤਾਰ ਕੇ ਹੋਰ ਨਾਲ ਜੁੜ ਗਈ ਤੇ ਉਹ ਬੰਦਾ ਬੋਲਿਆ ਔਖਾ ਜਾ ਕੇ ਹਾਂ ਹੁਣ ਬੋਲਾ ਕਿਹਨੂੰ ਲਾਇਆ ਮੈਂ ਕਿਹਾ ਵੀ ਮੈਂ ਜਿਹਨੂੰ ਲਾਇਆ ਤੂੰ ਨੀ ਉਹ ਬੋਲਾ ਤੇ ਜਿਹਨੂੰ ਮੈਂ ਲਾਉਣਾ ਸੀ ਤੂੰ ਨੀ ਚੱਕਿਆ ਕਿਉਂ ਉਹ ਕਹਿੰਦਾ ਤੂੰ ਆਉਣਾ ਕੀ ਕਰਦਾ ਤੂੰ ਮੈਂ ਕਿਹਾ ਜੀ ਮੈਂ ਕੰਮ ਕੀ ਕਰਦਾ ਤੂੰ ਮੈਂ ਕਿਹਾ ਜੀ ਮੈਂ ਨਾ ਜਦੋਂ ਕਿਸੇ ਮੁਰਜੇ ਨੂੰ ਸਜ਼ਾ ਹੋ ਜਾਂਦੀ ਆ
ਜੀ
ਉਹ ਸਜ਼ਾ ਮੈਂ ਦੱਸਣ ਜਾਂਦਾ ਵੀ ਤੈਨੂੰ ਉਮਰ ਕਹਿ ਦੇਗੀ ਤੈਨੂੰ ਫਾਂਸੀ ਦੀ ਹੋ ਗਈ ਤੇ ਤੈਨੂੰ 10 ਸਾਲਾਂ ਬੋਲ ਪਈ ਆ
ਅੱਛਾ
ਤੇ ਅੱਛਾ ਕਹਿੰਦਾ ਏਦਾਂ ਮੈਂ ਕਿਹਾ ਹਾਂ ਮੈਂ ਕਿਹਾ ਵੀ ਇਹ ਮੈਨੂੰ ਖ਼ਬਰਾਂ ਮੈਂ ਹੀ ਸੁਣਾਉਂਦਾ ਤੇ ਮੈਨੂੰ ਕਹਿੰਦਾ ਵੀ ਤਨਖਾਹ ਤੇਰੀ ਕਿੰਨੀ ਮੈਂ ਕਿਹਾ ਵੀ 500 ਰੁਪਇਆ ਦਿੰਦੇ ਜੀ ਇੱਕ ਮਾੜੀ ਖ਼ਬਰ ਦਾ ਮਾੜੀ
ਬਾਬਾ ਉਹਨੂੰ ਦੱਸਿਆ
ਉਹ ਮੇਰੇ ਨਾਲ ਬਹਿ ਗਿਆ ਕਹਿੰਦਾ ਯਾਰ ਮੈਨੂੰ ਵੀ ਲਵਾ ਦੇ ਮੈਂ ਕਿਹਾ ਵੀ ਤੈਨੂੰ ਇੱਕ ਹੈ ਇੱਕ ਫਾਂਸੀ ਜਿਹੜੀ ਦੇਣ ਵਾਲਾ ਬੰਦਾ ਨੀ ਸਾਨੂੰ ਲੱਭਦਾ ਉਹ ਕਹਿੰਦਾ ਮੈਂ ਦੇ ਦੂੰ ਕਹਿੰਦਾ ਕਿੰਨੇ ਪੈਸੇ ਦੇਣੇ ਮੈਂ ਕਿਹਾ ਇੱਕ ਫਾਂਸੀ ਦਾ 500 ਰੁਪਇਆ ਸਾਰੇ ਸਾਲ ਕੀ ਉਹ ਹੁਣੇ ਵੀ ਕੋਈ ਆ ਉਹ ਮੰਨੇ ਫਾਂਸੀ ਤਾਇਆ ਦਿੰਦੇ ਹੀ ਨੀ ਜਿਹੜਾ ਹੁਣ ਤਾਇਆ ਜੀ ਸਮਾਂ ਨਾ ਜਿਸ ਤਰੀਕੇ ਨਾਲ ਮੇਰੇ ਹਿਸਾਬ ਨਾਲ ਤਾਂ ਠੀਕ ਵੀ ਹੈ ਕਿ ਮੌਤ ਦੀ ਸਜ਼ਾ ਦੇ ਨਾਲ ਅਸੀਂ ਕ੍ਰਾਈਮ ਘੱਟ ਨਹੀਂ ਕਰ ਸਕਦੇ ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਸੀ ਬਹੁਤ ਸਾਰੀਆਂ ਭੈੜੀਆਂ ਭੈੜੀਆਂ ਸਜ਼ਾਵਾਂ ਹੁੰਦੀਆਂ ਸਨ ਮੌਤ ਦੀਆਂ ਤੇ ਜਿਹੜੀਆਂ ਮੌਤ ਦੀਆਂ ਸਜ਼ਾਵਾਂ ਸਨ ਬੜੀਆਂ ਖਤਰਨਾਕ ਹੁੰਦੀਆਂ ਸਨ ਮਾਰਨ ਦੇ ਤਰੀਕੇ ਵੀ ਬੜੇ ਖਤਰਨਾਕ ਕਿਸੇ ਨੂੰ ਜ਼ਹਿਰ ਦੇ ਕੇ ਪਿਆ ਤਾਰਦਾ ਜ਼ਹਿਰ ਪਿਆ ਕੇ ਮਾਰ ਦਿੱਤਾ ਕਿਸੇ ਨੂੰ ਪੱਥਰਾਂ ਨਾਲ ਮਾਰ ਦਿੱਤਾ ਕਿਸੇ ਬੜੇ ਜ਼ੁਲਮ ਕਰਦੇ ਸੀ ਹੁਣ ਦੁਨੀਆਂ ਪੜ੍ਹ ਲਿਖ ਗਈ ਆ ਅਹਿਮੀਅਤ ਸਮਝ ਆਈ ਆ ਮਨੁੱਖ ਦੀ ਮਨੁੱਖਾ ਜਨਮ ਦੀ ਜਾਂ ਜਿਹੜੇ ਬੁਰੇ ਲੋਕ ਨੇ ਪਤਾ ਲੱਗਾ ਕਿ ਇਹ ਬੁਰੇ ਕਿਉਂ ਬਣੇ ਨੇ ਕਿਉਂਕਿ ਇਹ ਮਾਨਸਿਕਤਾ ਜਿਸ ਤਰ੍ਹਾਂ ਇਨਸਾਨ ਦੀ ਮਾਨਸਿਕਤਾ ਇਹ ਬਿਮਾਰ ਪੈ ਜਾਂਦੀ ਹੈ ਤਾਂ ਫਿਰ ਉਹ ਵੱਖਰੇ ਵੱਖਰੇ ਤਰੀਕੇ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਜਿਸ ਦੇ ਵਿੱਚ ਕ੍ਰਾਈਮ ਵੀ ਸ਼ਾਮਲ ਹੈ ਤਾਂ ਇਹ ਬਿਮਾਰ ਨੇ ਲੋਕ ਉਹਨਾਂ ਨੇ ਸੋਚਿਆ ਬਿਮਾਰ ਲੋਕਾਂ ਨੂੰ ਮਾਰ ਦੇਣਾ ਇਹ ਠੀਕ ਗੱਲ ਨਹੀਂ ਹੈ ਇਹਨਾਂ ਨੂੰ ਸੁਧਾਰਨਾ ਚਾਹੀਦਾ ਸੁਧਾਰ ਘਰ ਬਣੇ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਗਿਆ ਸੁਧਾਰ ਉੱਥੇ ਸਵਾਹ ਹੁੰਦਾ ਉੱਥੇ ਜਿੰਨਾ ਬੇੜਾ ਗਰਕ ਹੁੰਦਾ ਉਹਨਾਂ ਕਹਿੰਦਾ ਉਹ ਬੰਦੇ ਲੱਭ ਲਾਈ ਜਿਹੜੇ ਜੇਲ੍ਹਾਂ ਤੋਂ ਆਏ ਆ ਤਾਂ ਮੈਨੂੰ ਦਿਖਾ ਦੇ ਜਿਹੜੇ ਸੁਧਾਰੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਗਿੱਜ ਗਏ ਅਸੀਂ ਇਹਨਾਂ ਦੇ ਸਭ ਦਾ ਵਾ ਸੁਧਾਰ ਘਰ ਦੇ ਵਿੱਚ ਆ ਜਾਂ ਉੱਥੇ ਬੈਠ ਕੇ ਕੋਈ ਉਹਨਾਂ ਨੂੰ ਪਾਠ ਪੂਜਾ ਕਰਾਈ ਜਾਵੇ ਕਿਸੇ ਸਾਧੂ ਸੰਤ ਨੂੰ ਭੇਜ ਕੇ ਕੋਈ ਕਥਾ ਕੀਰਤਨ ਕਰਾਇਆ ਜਾਵੇ ਕਿਸੇ ਚੰਗੇ ਫਲਾਸਫਰ ਨੂੰ ਬੋਲ ਕੇ ਉਹਨਾਂ ਨੂੰ ਮਾਟੀ ਵੇਟ ਕੀਤਾ ਜਾਵੇ ਇਹ ਹੁੰਦਾ ਸੁਧਾਰ ਘਰ ਛੱਡ ਦਿੱਤੇ ਲੜੋ ਘੋਲੋ ਖਾਓ ਪੀਓ ਲੀੜੇ ਲੀੜੇ ਵੀ ਖੋਹ ਲੈਂਦੇ ਇੱਕ ਦੂਜੇ ਦੇ ਇਹਦਾ ਕੀ ਨਾ ਪੱਖੀ ਕਦੇ ਨਾ ਹੀ ਨੀ ਉਹਦਾ ਜੇਤੇ ਆਉਂਦਾ ਚੱਲ ਨਾ ਕੀ ਲੈਣਾ ਤੁਸੀਂ ਦੱਸੋ ਉਹ ਨਾ ਇਹਦਾ ਨੀ ਜੇਤੇ ਆਉਂਦਾ ਉਹਦਾ ਮੁੰਡਾ ਜੇਲ੍ਹ ਚ ਚਲੇ ਗਿਆ ਅੱਛਾ ਕਿਹੜੇ ਕੇਸ ਚ ਚਿੱਟੇ ਦੇ ਜਾ ਹੋਰ ਕਿਹੜੇ ਜਾਣਾ ਹੁਣ ਹੋਰ ਕਦਰ ਕਰਕੇ ਜਾਣਾ ਉਹ ਚਲ ਗਿਆ ਤੇ ਮੈਨੂੰ ਇਹ ਕਹਿੰਦਾ ਵੀ ਤੂੰ ਭਾਈ ਨਾਲ ਜਾ ਤੇ ਮੈਨੂੰ ਉੱਥੇ ਮਿਲ ਨੀ ਦੇਣਾ ਮੈਨੂੰ ਪਤਾ ਨੀ ਉੱਥੇ ਬਈ ਤੂੰ ਤੁਰਿਆ ਫਿਰਿਆ ਵਾ ਤੈਨੂੰ ਪਤਾ ਜੇਲਾਂ ਜੇਲਾਂ ਦਾ ਬੈਰ ਜਿਹੜਾ ਰੱਬ ਤੈਨੂੰ ਪਤਾ ਮੈਨੂੰ ਪਤਾ ਮੈਂ ਮੈਨੂੰ ਪਤਾ ਮੈਂ ਉੱਥੇ 5 ਸਾਲਾਂ ਕੱਟ ਗਿਆ ਉਹ ਕਹਿੰਦਾ ਫੇਰ ਵੀ ਤੂੰ ਫੈਸਲੇ ਫੁਸਲੇ ਕਰਨ ਵਾਲਾ ਬੰਦਾ ਉੱਥੇ ਮੈਂ ਦੱਸ ਦੂਸ ਦੇਵਾਂਗੇ ਇਹ ਨਾ ਕਹਿੰਦੇ ਨਾ ਮਾਂ ਹੁੰਦੀ ਆ ਮਾਂ ਉਹ ਦੁਨੀਆਂ ਵਾਲੇ ਹੋ
ਜੀ
ਮਾਂ ਕਹਿੰਦੀ ਵੀ ਮੇਰੇ ਪੁੱਤਰ ਨੂੰ ਮਿਲ ਚਲੇ ਉਹ ਆਂਦਾ ਹਾਂ ਮੇਰੇ ਪੁੱਤਰ ਨੂੰ ਮਿਲ ਚਲੇ ਆ ਗਿਆ ਜੋ ਬਹੁਤ ਆਜ਼ਾਦੀ ਦੀ ਲੜਾਈ ਆ ਆਜ਼ਾਦੀ ਦੀ ਲੜਾਈ ਮਿਲ ਚਲੇ ਆ। ਉਹ ਕਹਿੰਦੀ ਵੀ ਫੇਰ ਜੇ ਤੁਸੀਂ ਉਹਨੂੰ ਮਿਲ ਚਲੇ ਆ ਤੇ ਮੇਰੀ ਬੇਨਤੀ ਆ, ਮੇਰਾ ਪੁੱਤਰ ਨਾ ਘਿਓ ਦਾ ਬੜਾ ਸ਼ੌਕੀਨ ਸੀ, ਕਿਹੜਾ ਉੱਥੇ ਉਹਨੂੰ ਘਿਓ ਦਿੰਦਾ ਹੋ, ਕਿਹੜਾ ਉਹਨੂੰ ਮੱਖਣੀਆਂ ਦਿੰਦਾ ਹੋ। ਉਹਦੇ ਕੇਂਦਰਾ ਮੱਖਣੀ ਤੋਂ ਬਗੈਰ ਇੱਕ ਬੁਰਕੀ ਨਹੀਂ ਸੀ ਖਾ ਸਕਦਾ, ਕੌਣ ਮੱਖਣੀਆਂ ਦਿੰਦਾ ਹੋ। ਮਾਂ ਦਾ ਦਿਲ ਨੀ ਦਿਖਾਈਦਾ, ਲੈ ਜਾ
ਜੀ।
ਦੋ ਕਿਲੋ ਦੇਤਾ ਉਹਨੇ ਦੇਸੀ ਤੇ ਕਿਲੋ ਉਹਦੀ ਮੱਖਣੀ ਸਾਂਭੀ ਸੀ ਉਹ ਦੇਤੀ ਜਦੋਂ ਦੇਣੀ। ਅੱਛਾ ਉੱਥੇ ਖਾਣ ਦੇ ਦਿੰਦੇ ਨੇ, ਮੈਨੂੰ ਕਿਹੜਾ ਪਤਾ ਸੀ ਖਾਣ ਦੇ ਕੇ ਨਹੀਂ। ਉਹ ਮਾਇਆ ਜਿੱਦਾਂ ਉਹਨੇ ਕਿਹਾ ਠੀਕ ਆ ਮੈਂ ਚਲੋ। ਅਸੀਂ ਜੀ ਚਲ ਗਿਆ ਕਪੂਰਥਲਾ
ਜੀ।
ਮੈਂ ਕਿਹਾ ਵੀ ਮੈਨੂੰ ਵੇਖ ਕੇ ਕਹਿੰਦੇ ਹੋਣਗੇ ਵੀ ਇਹਦਾ ਹੀ ਆਵਾ ਜਾ ਕਰਦਾ, ਜਾਂ ਤੁਹਾਨੂੰ ਜਿਹੜਾ ਹਵਾ ਲਾਤੀ ਜੀ ਤੁਹਾਨੂੰ ਇਹ ਹੀ ਲੱਗਦਾ। ਤੇ ਮੈਂ ਲੀੜਾ ਲੂੜਾ ਵੀ ਕੋਈ ਨਾ ਬਦਲਿਆ, ਕੋਈ ਜਗ੍ਹਾ ਉਹਨਾਂ ਪਾਇਆ। ਮੈਂ ਕਿਹਾ ਜਾਣਾ ਹੀ ਵੇਲਾ ਇੱਥੇ ਕਿਹੜਾ ਬੜਾ ਬਦਲੈਂਡ। ਉਹ ਆ ਗਏ ਅਸੀਂ ਦੋਨੋਂ, ਕਿਉਂਕਿ ਜਿੰਨਾ ਹੀ ਜਗ੍ਹਾ ਤੇ ਜਾਣਾ ਹੋਵੇ ਨਾ ਉਦਾਂ ਦਾ ਵੇਸ਼ ਭੂਸ਼ਾ ਕਰ ਲਈਦੀ। ਤੇ ਮੈਂ ਉਹ ਚਲ ਗਿਆ ਤੇ ਉਹ ਟਾਈਮ ਟੂ ਦਿੱਤਾ ਹੁੰਦਾ ਕੈਦੀਆਂ ਦਾ। ਬਲੈਕ ਬੋਰਡ ਗਿਆ ਤੇ ਵੇਖਿਆ ਤੇ ਦੋ ਕਪਾੜਿਆਂ ਨੂੰ ਕਹਿੰਦੇ ਨਾ ਬਾਅਦ ਕੇ ਦੱਸ ਵੀ ਸਾਡੇ ਦਾ ਹੈ ਉਹ ਤੇ ਹੈਗਾ। ਉਹ ਕਹਿੰਦੇ ਵੀ ਇੱਥੋਂ ਪੁਲਿਸ ਵਾਲਿਆਂ ਕੋਲ ਨਿਕਲਦੇ ਤੇ ਅਸੀਂ ਪੁਲਿਸ ਵਾਲਿਆਂ ਤੋਂ ਕਿਹਾ ਉਹ ਚੈੱਕ ਕਰਦੇ ਹੁੰਦੇ ਕਿੱਥੇ ਆ ਕੋਈ ਨਸ਼ਾ ਪਤਾ ਕਿ ਨਹੀਂ ਲੈ ਕੇ ਜਾਂਦੇ
ਜੀ।
ਉਹ ਇਹਨੂੰ ਪਤਾ ਵੀ ਬੋਲਣ ਦਾ ਤੇ ਪੁਲਿਸ ਵਾਲਿਆਂ ਦਾ ਆਪ ਜੀ ਨੂੰ ਪਤਾ ਹੀ ਆ ਵੀ ਪੰਜਾਬ ਪੁਲਿਸ ਤੇ ਪਤਾ ਨੀ ਕਿਹੜੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀ ਕਰਕੇ ਆਉਂਦਾ
ਜੀ।
ਮਿੱਠਾ ਤੇ ਨਾ ਉਹਨਾਂ ਨੇ ਬੋਲਣਾ ਹੀ ਨੀ ਹੁੰਦਾ। ਉਹ ਨਾ ਆਏ ਤੇ ਉਹਨੂੰ ਕਿਹਾ ਸਤਿ ਸ੍ਰੀ ਅਕਾਲ, ਕਿੱਧਰ ਗਏ ਜੀ ਬੰਦੇ ਨੂੰ ਮਿਲ ਗਏ, ਕਿੱਧਰ ਨੂੰ ਜਾਣਾ। ਉਹ ਚੈੱਕ ਕਰਾਓ ਝੋਲਾ ਹੀ ਚੈੱਕ ਕਰਾ ਤਾ ਤੇ ਉਹ ਘਿਓ ਕਰ ਲਿਆ। ਪਹਿਲਾਂ ਘਿਓ ਤੇ ਨੀ ਆਹਦਾ ਇਹ ਕਹਿੰਦਾ ਮੱਖਣੀ। ਮੈਂ ਕਿਹਾ ਵੀ ਇਹਨੇ ਜਾਨ ਮੱਖਣੀ, ਮੈਂ ਢਿੱਡ ਤੋਂ ਦਾ ਜਿਹਾ ਲਾ ਲਿਆ ਵੀ ਇਹ ਸਾਰੇ ਸਮਾਨ ਜਿਹੜਾ ਖਾਣ ਪੀਣ ਵਾਲਾ ਆਪ ਹੀ ਰੱਖ ਲੈਂਦਾ ਤੇ ਇਹ ਨਾ ਮੈਨੂੰ ਉਹ ਕਹਿੰਦਾ ਜੀ ਉਹ ਕਹਿੰਦਾ ਵੀ ਇਹ ਨਹੀਂ ਜਾਣਾ। ਇਹ ਉਹਦਾ ਪਿਓ ਕਹਿੰਦਾ ਕਹਿੰਦਾ ਜਾ ਲੈਂਦੇ ਜੀ ਮੁੰਡਾ ਸਾਡਾ ਨਾ ਘਿਓ ਦਾ ਬੜਾ ਸ਼ੌਕੀਨ ਹੈ ਤੇ ਮਾਂ ਉਹਦੇ ਨੇ ਬੜੇ ਲਾਡਾਂ ਚਾਵਾਂ ਨਾਲ ਭੇਜਿਆ। ਉਹ ਬਣਾ ਸਵਾ ਕੇ ਕਹਿੰਦਾ ਮੱਝ ਲੈ ਜਾਓ, ਫਿਰ ਮੱਝ ਲੈ ਦੋ ਉਹਨੂੰ, ਫਿਰ ਉੱਥੇ ਬੜਾ ਸ਼ੌਕੀਨ ਹੈ ਘਿਓ ਦਾ। ਐ ਕਰੋ ਮੱਝ ਲੈ ਆਉਂਦੇ ਤੁਸੀਂ ਉੱਥੇ ਬੰਨ ਲੈਂਦੇ, ਨਾਲੇ ਉਹ ਚੋਂਦਾ ਤੇ ਨਾਲੇ ਆਪਣੇ ਫਾਲੋਅਰਾਂ ਨੂੰ ਪਿਆਉਂਦਾ। ਟੀਚਰ ਜੀ ਉਹਨੇ ਕੀਤੀ ਕਹਿੰਦਾ ਮੱਝ ਲੈ ਆਉਂਦੇ, ਕਹਿੰਦਾ ਜੇ ਬਾਲਾ ਘਿਓ ਦੁੱਧ ਦਾ ਸ਼ੌਕੀਨ ਹੈ ਤਾਂ ਮੱਝ ਲੈ ਆਵੇ ਉਦੋਂ ਉੱਥੇ ਬੰਨ ਲਓ ਬੈਰੀਕੇਡ ਦੇ ਵਿੱਚ। ਤੇ ਮੈਂ ਉਹਨੂੰ ਸੋਚਿਆ ਮਾਰਾ ਵੀ ਮੈਂ ਉਹਨੂੰ ਇਸ਼ਾਰਾ ਕਰਦਾ, ਮੈਂ ਕਿਹਾ ਵੀ ਇਹ ਤੇ ਝੜਕੀ ਜਾਣਾ ਇਹਨੇ ਜਾਣ ਹੀ ਨਹੀਂ
ਜੀ।
ਮੈਨੂੰ ਇਹਦਾ ਤੂੰ ਕਹਿ ਦੇ, ਮੈਂ ਕਿਹਾ ਵੀ ਮੈਂ ਇਹਨੂੰ ਕੱਢੂੰਗਾ ਮਨ ਚ ਲੈ ਲਿਆ ਗਾਣਾ ਫਾਇਦਾ ਕੋਈ, ਇਹਨੂੰ ਮੈਂ ਮਾੜੀ ਚੰਗੀ ਨੂੰ ਕਹਿ। ਮੈਂ ਉਹਨੂੰ ਕਹਿੰਦੀ ਹਾਂ ਕਹਿੰਦੀ ਮੇਰੀ ਗੱਲ ਸੁਣ ਲਾ ਬਾਊ, ਇੱਕ ਮਾਂ ਨੇ ਚਾਹ ਨਾ ਭੇਜਿਆ ਆਪਣੇ ਬੱਚੇ ਦੀ, ਹੁਣ ਇਹਦੇ ਨਾਲ ਤੇ ਉਹਨੇ ਵੱਡਾ ਨੀ ਹੋ ਜਾਣਾ ਤੇ ਨਾ ਉਹਨੂੰ ਕੋਈ ਸਵਾਦ ਲਾ, ਕਿਉਂਕਿ ਹੁਣ ਜਿਹੜਾ ਯਾ ਹੀ ਇਹਦੇ ਵਿੱਚ ਆ ਉਹ ਹੁਣ ਭਲਵਾਨ ਦੇ ਢਾਬੇ ਤੇ ਵੇਖਿਆ ਨੀ ਤੁਸੀਂ ਮਿਰਚ ਮਸਾਲੇ ਪਾ ਪਾ ਉਹਨਾਂ ਨੂੰ ਦੇਣਾ, ਜੋ ਮਿਲਿਆ ਉਹ ਬਣਿਆ ਸਭ ਨੇ ਛਕਣਾ ਬਈ ਇਹਦੇ ਉਹਦਾ ਪਿਆਰ ਅਸੀਂ ਤਾਂ ਲਿਆਉਂਦੇ ਹੀ ਨਹੀਂ ਸੀ। ਉਹਨੇ ਜਜ ਕਰਕੇ ਭੇਜਿਆ ਮੇਰਾ ਪੋਤਾ ਘਿਓ ਬੜਾ ਨਹੀਂ ਸੀ ਬਾਜੀ ਵੀ ਤੂੰ ਐ ਕਰ, ਮੈਨੂੰ ਵੀ ਪਤਾ ਸੀ ਵੀ ਮੈਂ ਕਿਹਾ ਵੀ ਤੂੰ ਦੇਸੀ ਘਿਓ ਜ਼ਿਆਦਾ ਰੱਖ ਲਾ, ਮੱਖਣੀ ਜਾ ਲੈਂਦੇ ਜਾਂ ਤੂੰ ਮੱਖਣੀ ਰੱਖ ਲਾ ਜਾਂ ਦੇਸੀ ਜਾ ਲੈਂਦੇ। ਉਹ ਕਹਿੰਦਾ ਵੀ ਚੱਲ ਮੱਖਣੀ ਲੈ ਜਾਓ। ਉਹਨੂੰ ਵੀ ਲੱਗ ਗਿਆ ਪਤਾ ਵੀ ਚਲੋ ਇੱਕ ਚੀਜ਼ ਤਾਂ ਬਚ ਗਈ, ਤੂੰ ਇੱਕ ਤੂੰ ਰੱਖ ਲਾ ਇੱਕ ਜਾ ਲੈਂਦੇ। ਉਹਨੂੰ ਫਿਰ ਮੱਖਣੀ ਇਹ ਬੜਾ ਧੰਨਵਾਦ ਕਰੇ ਜਿਹੜਾ ਤੂੰ ਮਨਾ ਲਿਆ, ਮੈਂ ਤੈਨੂੰ ਲੈਣਾ ਨਹੀਂ ਸੀ। ਮੈਂ ਕਿਹਾ ਜਿੰਨਾ ਮਰਜ਼ੀ ਰਾਕਸ਼ਿਸ਼ ਬੰਦਾ ਕਿਉਂ ਨਾ ਹੋਵੇ ਵਾਸਤਾ ਜਦੋਂ ਮਾਂ ਦਾ ਦਈਏ ਨਾ ਬੰਦੇ ਦਾ ਸਾਹਸ ਹੋ ਜਾਏ ਤੇ ਪੇਟੋਂ ਤਾਂ ਸਾਰੇ ਮਾਂ ਦਿਓ ਹੀ ਆਏ ਆ ਟਾਣੀਆਂ ਤੋਂ ਡਿੱਗੇ ਨੇ ਤੇ ਜਾਂ ਕੋਈ ਮੀਂਹ ਪੈਂਦੇ ਜਦੋਂ ਆਏ ਨੇ ਇਹ ਬੰਦੇ ਨੂੰ ਜਦੋਂ ਅਹਿਸਾਸ ਹੋ ਜਾਂਦਾ ਕਿ ਮਾਂ ਕੀ ਸੋਚ ਰਹੀ ਹੋਊ ਮਾਂ ਦੇ ਅਰਮਾਨ ਕੀ ਹੈ ਕਿ ਬੰਦਾ ਮਹਿਸੂਸ ਕਰ ਲੈਂਦਾ ਜੇ ਕਿ ਇਨਸਾਨੀਅਤ ਹੋਵੇ ਕਿਤੇ ਨਾ ਕਿਤੇ ਜਿੰਦਾ ਹੁੰਦੀ ਹੈ ਇਨਸਾਨੀਅਤ ਜਿੰਨਾ ਵੀ ਕਠੋਰ ਕਿਉਂ ਨਾ ਹੋਵੇ ਫਲ ਜਿੰਨਾ ਮਰਜ਼ੀ ਕਠੋਰ ਹੋਵੇ ਅੰਦਰੋਂ ਤੋਂ ਨਰਮੀ ਹੁੰਦਾ ਚਾਹੇ ਉਹ ਬਦਾਮ ਦਾ ਚਾਹੇ ਅਖਰੋਟ ਦਾ ਚਾਹੇ ਉਹ ਨਾਰੀਅਲ ਦਾ ਕਿੰਨਾ ਵੀ ਸਖ਼ਤ ਕਿਉਂ ਨਾ ਤੇ ਉਹਨੇ ਸਾਨੂੰ ਜਾਣ ਦਿੱਤਾ ਕਿ ਉਹ ਜਾ ਕੇ ਪਿਓ ਨੂੰ ਜਾ ਮਿਲਿਆ ਰੋਵੇ ਪੈਰੀਆਂ ਖਰਾਵੇ ਤੇ ਮੈਂ ਕਿਹਾ ਵੀ ਪੁੱਤ ਉਹ ਕਹਿੰਦਾ ਪੁੱਤ ਤੇਰਾ ਹਾਲ ਕੀ ਰੋਵੇ ਮੈਂ ਕਿਹਾ ਵੀ ਉਹ ਮੇਰੀ ਗੱਲ ਸੁਣ ਲਾ ਹੁਣ ਜੋ ਹੋ ਗਿਆ ਨਾ ਤੇ ਕੋਈ ਬਦਲ ਹੀ ਸਕਦਾ ਤੇ ਨਾ ਬਦਲਾਵ ਆ ਹੁਣ ਕੋਈ ਜੋ ਹੈ ਇਨਸਾ ਤੇ ਜੇ ਤੂੰ ਹੈਗਾ ਪਿਓ ਦਾ ਇਹਦਾ ਪੁੱਤ ਤੇ ਕੰਮ ਸਾਰੇ ਜਿਹੜੇ ਨਹੀਂ ਪਤੇ ਦੇ ਛੱਡਦੇ ਇਨਸਾਨ ਦੀ ਜ਼ਿੰਦਗੀ ਜੀ ਉਹ ਆਉਂਦਾ ਤਾਇਆ ਮੇਰੇ ਲੀੜੇ ਵੀ ਖੋਲ ਗਏ ਇੱਥੇ ਭੁੱਖ ਲੰਘਦੀ ਜਿੰਨੇ ਵੀ ਮੈਂ ਕਿਹਾ ਵੀ ਹੁਣ ਇੱਥੇ ਤੂੰ ਸਾਧੂ ਤਾਂ ਬੈਠੇ ਨੀ ਇਹਨਾਂ ਨੇ ਤੈਨੂੰ ਕੋਈ ਦਾਨ ਦੇਣਾ ਉਹ ਕਹਿੰਦਾ ਵੀ ਜਿਹੜੇ ਲੀੜੇ ਦਿੱਤੇ ਉਹ ਵੀ ਖੋਲ ਲੈਂਦੇ ਅਸੀਂ ਕਿਹਾ ਤਾਂ ਮੱਖਣੀ ਇਹਦਾ ਇਹਨਾਂ ਮੱਖਣੀ ਵੀ ਨੀ ਖੇਡਣੀ ਤੇ ਮੈਂ ਕਿਹਾ ਚੱਲ ਤੂੰ ਖਾਧੀ ਮੰਦੀ ਜਿੰਨੀ ਜੇਲ ਦੀ ਜਿਹੜੀ ਜ਼ਿੰਦਗੀ ਆ ਬੜੀ ਖਤਰਨਾਕ ਆ ਬੜੀ ਭੈੜੀ ਰੱਬ ਕਦੇ ਕਿਸੇ ਨੂੰ ਵਿਖਾ ਦੇਗਾ ਤੇ ਜੇ ਕਿਸੇ ਨੇ ਵੇਖੀ ਆ ਤੇ ਬੰਦਾ ਉਹ ਜਿਹੜਾ ਇਹ ਪ੍ਰਣ ਕਰਕੇ ਆਵੇ ਵੀ ਅੱਜ ਤੋਂ ਬਾਅਦ ਆ ਮੈਂ ਜੀਵਨ ਆਪਣਾ ਤਬਦੀਲ ਕਰ ਲੈਣਾ ਮੈਂ ਕਈਆਂ ਨੂੰ ਸਮਝਾਇਆ ਮਗਰੋਂ ਗੱਲ ਕਹੀ ਗਏ ਕਈਆਂ ਨੂੰ ਸਮਝਾਇਆ ਵੀ ਬਚੋ ਤੇ ਆਪਾਂ ਨੂੰ ਲੱਗਦਾ ਵੀ ਸਾਰੀ ਦੁਨੀਆਂ ਬੜੀ ਸਿਆਣੀ ਹੋਊਗੀ ਸਮਝਦਾਰ ਹੋਊਗੀ ਨਹੀਂ ਜੇਲਾਂ ਜਿਹੜੀਆਂ ਭਰੀਆਂ ਪਈਆਂ ਉਹ ਬਿਮਾਰਾਂ ਦੀਆਂ ਨੇ ਬਿਮਾਰ ਹੋ ਚੁੱਕੇ ਲੋਕ ਆ ਤੇ ਉਹਨਾਂ ਦੇ ਇਲਾਜ ਦੇ ਲਈ ਕੋਈ ਪ੍ਰਬੰਧ ਨਹੀਂ ਬਿਮਾਰਾਂ ਨੂੰ ਹੋਰ ਬਿਮਾਰ ਕੀਤਾ ਜਾ ਰਿਹਾ ਕਿਉਂਕਿ ਸਹੀ ਖਾਣਾ ਨਹੀਂ ਦੇਣਾ ਕੋਈ ਪੌਸ਼ਟਿਕਤਾ ਨਹੀਂ ਚਲੋ ਉਹਦਾ ਤਾਂ ਮੈਂ ਇਹ ਨਹੀਂ ਕਹਿੰਦਾ ਪੀਜੇ ਬਗਲ ਤੇ ਜੇਲਾਂ ਨੂੰ ਦੁਨੀਆਂ ਤੁਰੇ ਜਾਣਾ ਪਰ ਉਹਨਾਂ ਨੂੰ ਕੋਈ ਸਿੱਖਿਆ ਚੰਗੀ ਤਾਂ ਦੇਣੀ ਚਾਹੀਦੀ ਹੈ ਜਿਹਦੇ ਨਾਲ ਉਹ ਕੁਝ ਸਮਝ ਸਕਣ ਵੀ ਸਾਡਾ ਜੀਵਨ ਹੈ ਕਿ ਅਸੀਂ ਕਿਵੇਂ ਖਰਾਬ ਕਰ ਰਹੇ ਪਤਾ ਜੀ ਇਹ ਜਿੰਨਾ ਮਰਜ਼ੀ ਤੁਸੀਂ ਸਮਝ ਲਓ ਵੀ ਜਿਹੜੀ ਉਹਨਾਂ ਨੇ ਸਿਚੁਏਸ਼ਨ ਜਿਹੜੀ ਉਹਨਾਂ ਦੀ ਹੁੰਦੀ ਹੈ ਉਹਨਾਂ ਨੂੰ ਨਹੀਂ ਸਮਝਣਾ ਉਹਨੇ ਸਮਝਣਾ ਤੇ ਇਹ ਮੰਨ ਲਾ ਵੀ ਆਹ ਹੋ ਨਹੀਂ ਸਕਦਾ ਫਿਰ ਤਾਂ ਹੋਣਾ ਹੀ ਨਹੀਂ ਜਿਹਦੇ ਤੋਂ ਆਪਾਂ ਇਹ ਮੰਨ ਲੈਂਦੇ ਵੀ ਆਹ ਚੀਜ਼ ਹੋਣੀ ਨਹੀਂ ਹੋ ਨਹੀਂ ਸਕਦੀ ਤਾਂ ਫਿਰ ਸੱਜਣਾ ਕੋਈ ਇਲਾਜ ਹੀ ਨਹੀਂ ਜੇ ਤੂੰ ਸੱਚ ਪੁੱਛੇ ਇਲਾਜ ਇਸੇ ਵਿੱਚ ਹੀ ਆ ਕਿ ਤੁਸੀਂ ਇੱਕ ਸੋਚ ਤੇ ਰੱਖੋ ਨਾ ਕੋਈ ਵੀ ਜਿਹੜੀ ਕਾਢ ਹੋਈ ਆ ਚਾਹੇ ਉਹ ਜਹਾਜ਼ ਦੀ ਆ ਚਾਹੇ ਹੈਲੀਕਾਪਟਰ ਦੀ ਚਾਹੇ ਏਸੀ ਦੀ ਆ ਚਾਹੇ ਟੈਲੀਵਿਜ਼ਨ ਦੀ ਆ ਟੈਲੀਫੋਨ ਦੀ ਆ ਬਲਬ ਦੀ ਆ ਬਿਜਲੀ ਦੀ ਆ ਕਿਹੜੀ ਸੋਚ ਜਿੰਨੀਆਂ ਵੀ ਆਈਆਂ ਜਿਹੜੀਆਂ ਕਾਢਾਂ ਆਖਿਰ ਤੇ ਇੱਕ ਸੋਚ ਦੇ ਵਿੱਚ ਪੈਦਾ ਹੋਈ ਵੀ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਉਹ ਜਦੋਂ ਸੋਚਿਆ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ ਜੇ ਤਾਂ ਸਵੇਰ ਹੋ ਹੀ ਨਹੀਂ ਸਕਦਾ ਤੇ ਬੰਦਾ ਇੱਥੋਂ ਉੜਿਆ ਕਰੂਗਾ ਤੇ ਅਮਰੀਕਾ ਕੈਨੇਡਾ ਕਈ ਲੱਖਾਂ ਕਿਲੋਮੀਟਰ ਹਜ਼ਾਰਾਂ ਕਿਲੋਮੀਟਰ ਤੈਅ ਕਰ ਲਊਗਾ ਜੇ ਬੰਦੇ ਦੇ ਮਨ 'ਚ ਵਿਚਾਰ ਆਇਆ ਤੇ ਜੇ ਉਹ ਸੋਚੇ ਵੀ ਇੱਦਾਂ ਕਦੇ ਹੋ ਸਕਦਾ ਹੋ ਹੀ ਨਹੀਂ ਸਕਦਾ ਕਿ ਬੰਦਾ ਉੱਡ ਸਕੇ ਤੇ ਇੰਨੇ ਪੰਜ ਪੰਜ ਚਾਰ ਚਾਰ ਸੌ ਬੰਦੇ ਲੈ ਕੇ ਉੱਡ ਸਕੇ ਤੇ ਕਦੇ ਵੀ ਨਹੀਂ ਸੋਚਿਆ ਉਹ ਪਰ ਜਿਹਦੇ ਵਿੱਚ ਇਹ ਖਿਆਲ ਆਇਆ ਉਹਨੇ ਇਸ ਖਿਆਲ ਨੂੰ ਹਾਫੇ 'ਚ ਨਹੀਂ ਗਿਆ ਉਹਨੇ ਇਸ ਖਿਆਲ 'ਤੇ ਕੰਮ ਕੀਤਾ ਤੇ ਕੰਮ ਕੀਤਾ ਤੇ ਉਹਦਾ ਨਤੀਜਾ ਆਪਾਂ ਵੇਖਦੇ ਗਏ ਅੱਜ ਵੀ ਕਿਸੇ ਬੜੇ ਪੜ੍ਹੇ ਨੂੰ ਪੀ ਐੱਚ ਡੀ ਹੋਲਡਰ ਨੂੰ ਦੱਸ ਦਈਏ ਨਾ ਵੀ ਇਹ ਵੇਖ ਜਹਾਜ਼ ਉੱਡ ਰਿਹਾ ਵੀ ਕਿਸ ਤਰੀਕੇ ਨਾਲ ਉੱਡ ਰਿਹਾ ਹੋਊਗਾ ਉਹਦੇ ਡੈਲ ਘੁੰਮ ਜਾਂਦੇ ਆ ਵੀ ਅੱਜ ਵੀ ਜੇ ਮੈਨੂੰ ਕੋਈ ਕਹਿ ਦੇ ਵੀ ਜਹਾਜ਼ ਬਣਾ ਦੂੰ ਤੇ ਮੈਨੂੰ ਸੱਚ ਵਿੱਚ ਪਤਾ ਨਹੀਂ ਕਿਵੇਂ ਚੱਲਦਾ ਹੋ ਕੀ ਇਹਦਾ ਫਾਰਮੂਲਾ ਕਿਸ ਤਰੀਕੇ ਨਾਲ ਉੜਦਾ ਕਿਸ ਤਰੀਕੇ ਨਾਲ ਉੱਥੇ ਤਾਲਮੇਲ ਬਣਾਉਂਦਾ ਉੱਚਾ ਨੀਵਾਂ ਨਹੀਂ ਹੁੰਦਾ ਕੋਈ ਹਥਕੋਲੇ ਨਹੀਂ ਖਾਂਦਾ ਹਵਾ ਦੇ ਵਿੱਚ ਇੱਕ ਥਾਂ ਸਥਿਰ ਰਹਿੰਦਾ ਕਿਸ ਤਰ੍ਹਾਂ ਇਹ ਸਵਾਲ ਅੱਜ ਵੀ ਬੰਦਿਆਂ ਨੂੰ ਜਿਹੜਾ ਚਲੋ ਜੇ ਕੋਈ ਚੌਂਕ ਕਰ ਲਈ ਨਾ ਸੋਚ ਦੇ ਵਿਚ ਇਹਨਾਂ ਵੀ ਏਦਾਂ ਹੋ ਹੀ ਨਹੀਂ ਸਕਦਾ, ਇਹ ਬਦਲ ਹੀ ਨਹੀਂ ਸਕਦੀ ਦੁਨੀਆਂ, ਐ ਬਰਾਦੀਆਂ ਨੂੰ ਕੁਛ, ਜੇ ਇਹ ਸੋਚ ਲਿਆ ਤੇ ਫਿਰ ਕੋਈ ਹੋ ਨਹੀਂ ਸਕਦਾ ਜੀ। ਤੇ ਪ੍ਰੇਮ ਕੁਮਾਰ ਜੀ ਤਾਇਆ ਜੀ ਕਹਿੰਦੇ ਨੇ, ਉਹ ਤਾਇਆ ਜੀ ਹਰ ਕਿਸੇ ਦੀ ਕਿਸਮਤ ਦੇ ਵਿਚ ਨਹੀਂ ਹੁੰਦੇ ਚੰਗੇ ਮਾਂ ਬਾਪ, ਕੁਛ ਮਾਂ ਬਾਪ ਕਹਿੰਦੇ ਬਹੁਤ ਬੁਰੇ ਹੁੰਦੇ ਨੇ, ਮੇਰੇ ਮਾਂ ਬਾਪ ਵਾਂਗੂ ਕਹਿੰਦੇ। ਮਾਂ ਬਾਪ ਚੰਗੇ ਮਾੜੇ ਇਹ ਨਹੀਂ ਕਹਿੰਦਾ ਵੀ ਸਾਰਾ ਕਸੂਰ ਬੱਚਿਆਂ ਦਾ ਹੀ ਹੁੰਦਾ, ਮਾਂ ਬਾਪ ਦਾ ਵੀ ਕਸੂਰ ਹੋ ਸਕਦਾ। ਮਾਂ ਬਾਪ ਦਾ ਕਸੂਰ ਇਹ ਨਹੀਂ ਹੁੰਦਾ ਕਿ ਉਹ ਮਤਲਬ ਵੀ ਨਿਆਣੇ ਸੈੱਟ ਹੀ ਦਿੰਦੇ ਆ, ਹਾਂ ਕੁਝ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਮਾਂ ਬਾਪ ਤੇ ਬੱਚਿਆਂ ਦੀ। ਉਹ ਕਿਵੇਂ ਬਣਦੀ ਆ, ਬੱਚਾ ਮਾਂ ਪਿਓ ਨੂੰ ਨਹੀਂ ਸਮਝ ਪਾਉਂਦਾ, ਮਾਂ ਪਿਓ ਬੱਚੇ ਨੂੰ ਨਹੀਂ ਸਮਝ ਪਾਉਂਦਾ, ਤਾਲਮੇਲ ਵਿਗੜ ਜਾਂਦਾ। ਉਹ ਉਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਨੇ ਬੱਚੇ ਨੇ, ਬੱਚਾ ਕੁਝ ਹੋਰ ਤਰ੍ਹਾਂ ਬਣਨਾ ਚਾਹੁੰਦਾ, ਜਿਹਦੇ ਵਿੱਚ ਉਹ ਕੀ ਹੋ ਜਾਂਦਾ ਕਿ ਉਹ ਸੰਬੰਧ ਜਿਹੜੇ ਆ ਬੱਚਿਆਂ ਵਿੱਚ ਮਾਂ ਬਾਪ ਦੀ ਖਰਾਬ ਹੋ ਜਾਂਦੇ। ਨਤੀਜਾ ਇਹ ਨਿਕਲਦਾ ਬੱਚਾ ਜਾਂ ਗਲਤ ਸੰਗਤ ਚ ਪੈ ਜੂ, ਜਾਂ ਨਸ਼ੇ ਪੱਤੇ ਚ ਪੈ ਜੂ, ਜਾਂ ਮਾਂ ਬਾਪ ਨੂੰ ਛੱਡ ਕੇ ਗਲਤ ਪਾਸੇ ਨੂੰ ਤੁਰ ਪਊਗਾ, ਕਿਉਂਕਿ ਜਦੋਂ ਸਾਥ ਛੁੱਟਦਾ ਨਾ ਮਾਂ ਬਾਪ ਨੂੰ, ਤੇ ਬੱਚਾ ਕੋਈ ਤਾਵਾਂ ਵਿਰਲਾਵਾਂ ਜਾਈਆ ਜਿਹੜਾ ਕੁਛ ਕਰਕੇ ਦਿਖਾ ਦੇਵੇ, ਕੁਛ ਬਣ ਕੇ ਦਿਖਾ ਦੇਵੇ ਵੀ ਮਾਂ ਹੁਣ ਕੁਛ ਸਾਬਤ ਕਰਾਂ, ਨਹੀਂ ਬਹੁਤ ਇਹਨਾਂ ਉਲਟ ਦਿਸ਼ਾ ਚ ਜਾ ਵੱਜਦੇ ਮਾਂ ਬਾਪ ਤੇ। ਉਹ ਇਸੇ ਤਰੀਕੇ ਨਾਲ ਹੁੰਦੇ ਤੇ ਉਹਨੂੰ ਫੜ ਕੇ ਰੱਖਦੇ ਵੀ ਤੂੰ ਬਚਾ ਕੇ ਰੱਖਦੇ ਨੇ, ਜਿਵੇਂ ਤੁਸੀਂ ਪੰਛੀਆਂ ਚ ਵੀ ਜਾਨਵਰਾਂ ਚ ਵੀ ਦੇਖੋ, ਜੇ ਕੋਈ ਉਹਨਾਂ ਤੇ ਹਮਲਾ ਬੋਲਦਾ ਬੱਚਿਆਂ ਚ ਤੇ ਉਹ ਖੜ ਜਾਂਦੇ ਨੇ, ਉਹਦਾ ਟਾਕਰਾ ਕਰ ਲੈਂਦੇ ਨੇ, ਫਿਰ ਮੱਝਾਂ ਗਾਵਾਂ ਤੱਕ ਸ਼ੇਰਾਂ ਨਾਲ ਲੜ ਜਾਂਦੀਆਂ, ਉਹ ਡਰਦੇ ਨੇ। ਇਸ ਤਰੀਕੇ ਨਾਲ ਮਾਂ ਬਾਪ ਤੇ ਬੱਚੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਤਾਲਮੇਲ ਜਦੋਂ ਵਿਗੜ ਜਾਏ ਨਾ ਪ੍ਰੇਮ, ਤਾਂ ਉਹ ਰਿਜ਼ਲਟ ਉਹਦਾ ਇਹ ਹੁੰਦਾ ਕਿ ਮਾਂ ਬਾਪ ਨੂੰ ਬੱਚੇ ਤੇ ਬੱਚਿਆਂ ਨੂੰ ਮਾਂ ਬਾਪ, ਇੱਕ ਇਹ ਦਿਖਾਈ ਦੇਣ ਲੱਗ ਜਾਂਦੇ ਵੀ ਇਹ ਮੇਰਾ ਨਹੀਂ ਸੋਚੀਏ, ਇਹ ਮੇਰਾ ਨਹੀਂ ਇਹਨਾਂ ਨੇ ਕੀਤਾ, ਇਹਨਾਂ ਨੇ ਮੇਰੀ ਨਹੀਂ ਗੱਲ ਸੁਣੀ। ਤਾਲਮੇਲ ਵਿਗੜਦਾ, ਮਾੜਾ ਕੋਈ ਨਹੀਂ ਹੁੰਦਾ। ਮਾਂ ਬਾਪ ਕਦੇ ਕਿਸੇ ਦਾ ਮਾੜਾ ਸੋਚ ਨਹੀਂ ਸਕਦੇ, ਕਿਉਂਕਿ ਬੱਚਾ ਜਦੋਂ ਨਿੱਕਾ ਹੁੰਦਾ, ਤੁਸੀਂ ਜਦੋਂ ਮਾਂ ਬਾਪ ਪਿਓ ਬਣੇ ਹੋਵੋਗੇ, ਮਾਂ ਪਿਓ ਬਣਨੇ ਆ ਜੀ, ਫਿਰ ਤੁਹਾਡੇ ਲਈ ਉਹ ਬੱਚਾ ਅੱਖ ਦਾ ਤਾਰਾ ਹੁੰਦਾ, ਤੇ ਉਹਨਾਂ ਲਈ ਤੁਸੀਂ ਵੀ ਇੱਦਾਂ ਹੀ ਸੀ। ਐ ਤਾਂ ਹੈ ਨੀ ਵੀ ਜੰਮਦੇ ਤੇ ਥੱਪੜ ਜੜ ਲਾ ਪੈ ਹੋਣਗੇ, ਜੰਮਦੇ ਨੂੰ ਫਿੱਟਾਂ ਲਾ ਪੈ ਹੋਣਗੇ, ਜੰਮਦੇ ਦਾ ਖਿਆਲ ਨਾ ਰੱਖਿਆ ਹੋਊ। ਸਾਰੇ ਮਾਂ ਬਾਪ ਜਦੋਂ ਪੈਦਾ ਹੁੰਦਾ ਬੱਚਾ, ਉਹਦਾ ਬੜਾ ਖਿਆਲ ਰੱਖਦੇ ਨੇ, ਬੜਾ ਧੀ ਕਰਦੇ ਨੇ, ਬੜੇ ਲਾਲ ਕਰਦੇ ਨੇ। ਹੁਣ ਕੀ ਸਥਿਤੀਆਂ ਐਸੀਆਂ ਪੈਦਾ ਹੋ ਜਾਂਦੀਆਂ ਕਿ ਜਿਹੜਾ ਤਾਲਮੇਲ ਵਿਗੜਨ ਲੱਗ ਜਾਂਦਾ, ਗੈਬ ਪੈਣ ਲੱਗ ਜਾਂਦਾ, ਬੰਦੇ ਦੇ ਵਿੱਚ ਇੱਕ ਬੀਜ ਪੈਦਾ ਹੋ ਜਾਂਦਾ, ਉਹਨੂੰ ਨਫ਼ਰਤ ਦਾ ਬੀਜ ਲਾ ਲਓ ਜਾਂ ਗਲਤ ਫਹਿਮੀਆਂ ਦਾ ਬੀਜ ਲਾ ਲਓ, ਉਹ ਵਾਧਾ 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 ਪਾਰ ਪਾ ਜਾਂਦਾ। ਜਿਵੇਂ ਹੁਣ ਇੱਕ ਛੋਟੀ ਜੀ ਕੰਧ ਦੇ ਵਿੱਚ ਛੋਟਾ ਜਿਹਾ ਇੱਕ ਬੋਰਡ ਉੱਗ ਪਵੇ, ਇਹ ਬੜਾ ਛੋਟਾ ਜਿਹਾ, ਇਹ ਵਾਧਾ 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 ਤੇ ਕੰਧ ਨੂੰ ਛੱਡ ਦਿੰਦਾ, ਕੋਠਿਆਂ ਨੂੰ ਮਕਾਨਾਂ ਨੂੰ ਢਾ ਦਿੰਦਾ। ਜ਼ਿੰਦਗੀ ਵੀ ਇਸੇ ਤਰੀਕੇ ਨਾਲ, ਇਹ ਬੀਜ ਇੱਕ ਬੀਜਿਆ ਜਿਹਨੂੰ ਵਾਧਾ 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 ਪਾੜ ਜਿਹੜੇ ਜਾਦੇ ਬਣਦੇ ਜੀ। ਤੇ ਬਾਕੀ ਕਹਿੰਦੇ ਜੀ ਕਹਿੰਦੇ ਜੀ ਜੇ ਬਾਪ ਹੀ ਨਸ਼ਿਆਂ ਦੇ ਵਿੱਚ ਹੋਵੇ ਤਾਂ ਮਾਂ ਵੀ ਬਾਪ ਦਾ ਸਾਥ ਦੇਵੇ, ਤੇ ਕਹਿੰਦੇ ਮਾਂ ਬਾਪ ਕੀ ਕਹਿਣਗੇ ਸਾਨੂੰ, ਤੁਹਾਡੇ ਨਾਲ ਕੋਈ ਮਤਲਬ ਨਹੀਂ। ਹੁੰਦਾ ਏਦਾਂ ਆਇਆ, ਮੈਂ ਜਿੰਨੇ ਫੈਸਲੇ ਕੀਤੇ ਨਾ ਪ੍ਰੇਮ, ਦੋ ਚਾਰ ਫੈਸਲੇ ਏਦਾਂ ਦੇ ਵੀ ਕੀਤੇ ਵੀ ਨਿਆਣੇ ਮਾਂ ਬਾਪ ਨਾਲ ਭੁੱਲੀ ਜੀ। ਆ ਪਿੱਛੇ ਜਿਹਾ ਹੁਣ ਮੈਂ ਕਰਕੇ ਹਟਿਆ, ਮੈਂ ਦੱਸਿਆ ਤੁਸੀਂ ਵੀ ਉਹ ਪੱਲੇ ਤੋਂ ਲੜ ਪਈ, ਇਹਦੇ ਵਿੱਚ ਭਾਜੀ ਜਿਹੜਾ ਉਹ ਕੁੱਟ ਖਾ ਗਿਆ, ਉਹ ਪਿਓ ਜਿਹੜਾ ਵਾ ਪੁੱਤਰ ਨਾਲ ਉਲਝਿਆ ਹੋਇਆ ਸੀ ਤੇ ਪੁੱਤਰ ਪਿਓ ਨਾਲ ਉਲਝਿਆ ਸੀ। ਉਹ ਮਸਲਾ ਕੀ ਹੋਇਆ, ਪਿਓ ਸ਼ਰਾਬ ਬੜੀ ਪੀਂਦਾ, ਮੈਂ ਕਈ ਵਾਰ ਉਹਨੂੰ ਸਮਝਾਇਆ, ਮੇਰੀ ਗੱਲ ਨੂੰ ਉਹਨੇ ਸੁਣਿਆ, ਮੈਂ ਉਹਨੂੰ ਕਿਹਾ ਨਿਆਣੇ ਸੀ ਤੈਨੂੰ ਦੇ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਗੁਰੂ ਆ ਸ਼ਰਾਬ ਪੀ, ਜੇ ਤੂੰ ਪੀਣੀ ਹੈ ਤੇ ਇਹਦੇ ਚ ਕੋਈ ਮਾੜਾ ਨੀ, ਮੈਂ ਕਹਿੰਦਾ ਜੇ ਤੇਰਾ ਇਹ ਮਨ ਹੀ ਆ ਪੀਣ ਦਾ ਤੇ ਤੂੰ ਪੀ ਕੇ ਕਿਸੇ ਨੂੰ ਬੁਰਾ ਨਾ ਬੋਲ, ਕਿਸੇ ਨੂੰ ਕੁੱਤਿਆ ਬਿਲਿਆ, ਕਿਸੇ ਨੂੰ ਕੁੱਤੀ ਬਿੱਲੀ ਕੋਈ ਕੁਛ ਕਹੀਆਂ ਤੇ ਮਤਲਬ ਪਰਿਵਾਰ ਦੇ ਵਿੱਚ ਹੁਣ ਜਦੋਂ ਗਾਲਾਂ ਹੀ ਚੱਲੀ ਜਾਣੀਆਂ, ਜਿਹੜੇ ਬੱਚੇ ਪੈਦਾ ਹੋਏ ਆ ਛੋਟੇ ਆ, ਸਾਲ ਦਾ ਕੋਈ, ਦੋ ਸਾਲ ਦਾ ਕੋਈ, ਛੇ ਮਹੀਨੇ, ਉਹਦੀ ਤਰਬੀਅਤ ਕਿਵੇਂ ਹੋ ਰਹੀ ਹੈ, ਉਹਦੀ ਪਾਲਣ ਪੋਸ਼ਣ ਕਿਸ ਤਰ੍ਹਾਂ ਦਾ ਹੋ ਰਿਹਾ। ਜਦੋਂ ਗਾਲਾਂ ਹੀ ਸੁਣਨ ਨੂੰ ਮਿਲਦੀਆਂ ਨੇ ਤੇ ਉਹਨਾਂ ਨੂੰ ਹਿੰਸਾ ਹੀ ਵੇਖਣ ਨੂੰ ਮਿਲਦੀ, ਕਦੇ ਮਾਂ ਦੇ ਚਪੇੜਾਂ ਜੜਦੀਆਂ ਜਾਂ ਉਹਨੂੰ ਗਾਲਾਂ ਕੱਢਦੀਆਂ ਜਾਂ ਉਹਨੂੰ, ਮਾਂ ਨੂੰ ਕਿਹਾ ਵੀ ਮੈਂ ਤੈਨੂੰ ਲਿਖ ਕੇ ਦੇ ਦਿੰਦਾ ਵੀ ਤੂੰ ਉੱਠ ਖਾਏਗਾ ਇਹਨਾਂ ਨੇ, ਉਹਨਾਂ ਮਜਾਲ ਕੀ ਇਹਨਾਂ ਦੀ ਮੈਨੂੰ ਹੱਥ ਲਾ ਜਾਂਦੇ। ਹੰਕਾਰ ਹੁੰਦਾ ਨਾ ਤਾਕਤ ਦਾ, ਬਾਪ ਨੂੰ ਲੱਗਦਾ ਵੀ ਨਿਆਣੇ ਜਿਹੜੇ ਆ ਮੇਰੇ ਸਾਹਮਣੇ ਖੁਸ ਨਹੀਂ ਸਕਦੇ, ਕਿਉਂਕਿ ਆਪਣਾ ਬਾਪ ਦੇ ਸਾਹਮਣੇ ਆਪ ਨਹੀਂ ਖੁਸ ਗਿਆ ਹੁੰਦਾ, ਕਿਉਂਕਿ ਇੱਕ ਦੌਰ ਸੀ ਬਾਪ ਦੀ ਤੋਂ ਵੀ ਨਿਆਣਾ ਪੱਥਰ ਕੰਬਦਾ ਸੀ, ਤੇ ਜੇ ਬਾਪ ਦਬਕਾ ਮਾਰਦਾ ਪਿਸ਼ਾਬ ਨਿਕਲ ਜਾਂਦਾ ਸੀ
ਜੀ,
ਨਹੀਂ ਤੇ ਭਾਈ ਜੀ ਬਾਪ ਮੋਹਰੇ ਦੇ ਦਿੰਦੇ ਨੇ। ਕਾਰਨ ਸੀ ਵੀ ਪਹਿਲੇ ਮਾਂ ਬਾਪ ਵੀ ਇੱਜ਼ਤ ਮਾਣ ਵਾਲੇ ਸੀ, ਸ਼ਰਾਬਾਂ ਪਹਿਲਾਂ ਨਹੀਂ ਸੀ ਪੀਂਦੇ, ਜੇ ਪਿਓ ਸ਼ਰਾਬ ਪਹਿਲਾਂ ਪੀਂਦਾ ਸੀ ਤਾਂ ਸ਼ਰਾਬ ਤੇ ਬੜੀ ਚਿਰਦੀ ਆ, ਅਫੀਮ ਸ਼ਰਾਬ ਗੁੱਡਾ ਇਹ ਬੜਾ ਪੁਰਾਣਾ ਨਸ਼ਾ, ਇਹਨਾਂ ਚੀਜ਼ਾਂ ਦੇ ਸ਼ੌਕੀਨ ਸੀ, ਪੁਰਾਣੇ ਸ਼ੌਕੀਨ ਸੀ ਸ਼ਰਾਬ ਦੇ ਵੀ, ਤੇ ਇਹਦਾ ਮਤਲਬ ਇਹ ਨਹੀਂ ਸੀ ਵੀ ਗਾਲਾਂ ਕੱਢੀ ਜਾਣੀਆਂ, ਕੁੱਟੀ ਜਾਣਾ, ਮਾਰੀ ਜਾਣਾ, ਸਾਰੀ ਦਿਹਾੜੀ ਥੱਕ ਕੇ ਜੇ ਦੋ ਹਾੜੇ ਲਾ ਕੇ ਪਿਓ ਪੈ ਵੀ ਜਾਂਦਾ ਸੀ ਤਾਂ ਕਿਸੇ ਟੱਬਰ ਨੂੰ ਭਿਣਕ ਨਹੀਂ ਸੀ ਹੁੰਦੀ ਵੀ ਪਿਓ ਦੀ ਸ਼ਰਾਬ ਪੀਤੀ। ਇੱਥੇ ਜਿਹੜੇ ਉਦੋਂ ਵਾਧਾ ਦੌਰ ਦੇ ਪਿਓ ਆਏ ਆ, ਸ਼ਰਾਬ ਛੱਡ ਉਹ ਭਜਨ ਭੱਜੀ ਵਰਗੇ ਨੂੰ ਢੱਕਣ ਸੰਘਾ ਦੀਏ ਤੇ ਸਾਰਾ ਪਿੰਡ ਅਠਾਈ ਫਿਰਦਾ ਹੁੰਦਾ, ਉਹ ਤੇਜੂ ਵਾਂਗੂ ਕਈਆਂ ਨੂੰ ਤਾਂ ਸਾਰਿਆਂ ਨੂੰ ਦੱਸਦਾ ਫਿਰਦਾ ਹੁੰਦਾ, ਫੇਰ ਕਹਿਣਾ ਤਾਇਆ ਪੀਤੀ ਕਹੀ ਜਾਣਾ, ਉਹ ਦੱਸੇ ਵੀ ਜਾਊ ਕਿਸੇ ਨੂੰ ਪਤਾ ਹੋਣਾ ਉਹਨੇ ਪੀਤੀ ਆ, ਉਹਨੂੰ ਆਪਦੇ ਕੋਲ ਕਹੀ ਜਾਣਾ, ਫੇਰ ਕਹਿਣਾ ਤਾਇਆ ਪੀਤੀ ਕਹੀ ਜਾਣਾ, ਉਹ ਫਿਰ ਉਹ ਗੱਲ ਇਹ ਆ ਵੀ ਜਿਹੜਾ ਅਗਲਾ ਦੌਰ ਆਇਆ ਉਹਦੇ ਵਿੱਚ ਸ਼ਰਾਬ ਨੇ ਉਲਟਾ ਸਰ ਕੀਤਾ, ਤੇ ਉਹਨੂੰ ਮੈਂ ਕਿਹਾ ਵੀ ਉਹ ਕਹਿੰਦਾ ਵੀ ਇਹਦੀ ਮਜ਼ਾਕ ਕੀ, ਤੇ ਉਦੋਂ ਵੀ ਪੁੱਤ ਨੇ ਪਿਓ ਨੂੰ ਫਾ ਲਿਆ ਜਾਂ ਧੋਣਾ ਤੇ ਗਾਲ ਕੱਢੇ ਬਰਾਬਰ ਦੀ, ਤੇ ਮੈਂ ਉਹਨੂੰ ਕਹਿਣਾ ਹੁਣ ਹਲੇ ਤੇ ਇੱਕ ਤੁਰਿਆ ਤੇ ਦੂਸਰੇ ਵੀ ਹਲੇ ਬਰਾਬਰ ਖੜੇ, ਤੇ ਹਾਲਤ ਤੇਰੀ ਮਾੜੀ ਹੁੰਦੀ ਹੈ, ਕੀਤੀਆਂ ਦਾ ਫਲ ਤੂੰ ਭੋਗਣਾ, ਤੇ ਰੋਵੇ ਤੇ ਕਿਹਾ ਜੀ ਕਹਿੰਦਾ ਬੀਬੀ ਮੇਰੀ ਕਹਿੰਦੀ ਸੀ ਵੀ ਤੂੰ ਮੈਨੂੰ ਸਤਾਇਆ ਬਹੁਤ ਆ, ਤੂੰ ਮੈਨੂੰ ਰਵਾਇਆ ਬਹੁਤ ਆ, ਵੀ ਤੂੰ ਸੁਣ ਸਿਆ ਤੈਨੂੰ ਤੇਰੇ ਨਿਆਣੇ ਰਵਾਉਣਗੇ ਸਤਾਉਣਗੇ, ਮਾਂ ਦੀ ਬਦ ਸੀ ਜਿਹੜੀ ਆ ਉਹ ਟਿੱਡੋਂ ਨਿਕਲਦੀ ਸੀ, ਉਹ ਸਤਾਈ ਜਾਣਾ ਨਿਆਣੇ ਉਹ ਸਤਾਈ ਜਾਣਾ, ਤੇ ਫਿਰ ਉਹ ਕਰੂਗੀ ਵਿਚਾਰੀ ਪਿਓ ਮਾਂ ਨੂੰ ਲਾਂਭਾ ਦੇਣ ਦਾ ਵੀ ਤੇਰਾ ਮੁੰਡਾ ਵਿਗਾੜਿਆ, ਤੇਰਾ ਮੁੰਡਾ ਵਿਗਾੜਿਆ, ਪਿਓ ਨੂੰ ਤੇ ਬੜਾ ਸੋਹਣੀ ਬੜੀ ਜਲਦੀ, ਜੇ ਤੂੰ ਕੋਈ ਚੰਗਾ ਕੰਮ ਕਰੇ ਤੇ ਮੇਰਾ ਪੁੱਤ, ਤੇ ਜੇ ਕੋਈ ਐਲਟ ਕਰਿਆ ਜਾਂ ਕੋਈ ਕੁੱਟ ਖਾਇਆ ਜਾਂ ਕੋਈ ਨਸ਼ੇ ਪੱਤੇ ਕਰਿਆ ਵੀ ਮਾਂ ਨੂੰ ਕਹਿੰਦਾ ਤੇਰਾ ਪੁੱਤ ਮੈਨੂੰ ਜਲੀਲ ਕਰਿਆ, ਤੇਰੇ ਪੁੱਤ ਨੇ ਮੇਰਾ ਨੱਕ ਵੜਾ ਤਾ, ਅਕਸਰ ਲਾਂਭਾ ਮਾਂ ਨੂੰ ਮਿਲਣੀ ਨਹੀਂ, ਮਾਂ ਸਤੀ ਸਤਾਈ ਰੋਂਦੀ ਉਹਨੂੰ ਕਿਹਾ ਵੀ ਸੁਣ ਸਨ ਤੂੰ ਸਤਾਇਆ ਤੇ ਤੇਰੇ ਨੱਕ ਵਿੱਚ ਜੇ ਨਿਕਲ ਜਾਂਦਾ ਤੇਰੇ, ਉਹ ਫਿਰ ਰੋਵੇ ਉਦਣ ਇਹਦਾ ਮੇਰੀ ਤਾਂ ਮਾਂ ਨੇ ਮੈਨੂੰ ਬਦਸੀ ਦਿੱਤੀ ਹੈ ਤੇ ਮੈਨੂੰ ਤੇ ਹੁਣ ਕਹਿੰਦਾ ਮਾਂ ਦੀ ਬਦਸੀ ਸੀ ਨਹੀਂ, ਹੁਣ ਸਿਆ ਗੱਲ ਇਹ ਆ ਵੀ ਤੂੰ ਜਿਹੜਾ ਬੀਜ ਬੀਜਿਆ ਤੂੰ ਜਦੋਂ ਖਲਾਰੀ ਗਾਲਾਂ ਜਾਂਦਾ ਘਰ ਦੇ ਵਿੱਚ ਰਾਤ ਨੂੰ ਜਦੋਂ ਦਾਰੂ ਪੀ ਲੈਂਦਾ ਸਵੇਰੇ ਤੂੰ ਮੰਨ ਜਾਂਦਾ ਮੇਰਾ ਸੂਝ ਬੰਦ, ਰਾਤ ਨੂੰ ਗਾਲਾਂ ਹੀ ਖਲਾਰੀ ਜਾਂਦਾ ਕਦੇ ਉਹਨੂੰ ਮਾਂ ਨੂੰ ਭੈਣ ਨੂੰ ਕੁਛ ਛੱਡਦਾ ਬਖਸ਼ਦਾ ਕੋਈ ਨਹੀਂ, ਗੁਆਂਢੀ ਤੇਰੇ ਘਰ ਛੱਡ ਕੇ ਤੇ ਹੋਰ ਥਾਂ ਲੈ ਲਿਆ, ਉਹ ਕਹਿੰਦੇ ਸਾਡੇ ਨਿਆਣੇ ਵੀ ਗਾਲਾਂ ਸਿੱਖੀ ਜਾਂਦੇ ਆ, ਗੁਆਂਢੀਆਂ ਦਾ ਜਵਾਈ ਆਇਆ ਤੇ ਉਹ ਨਵਾਂ ਨਵਾਂ ਵਿਆਹ ਹੋਇਆ ਕੁੜੀ ਦਾ ਤੇ ਗੁਆਂਢੀ ਕਹਿੰਦਾ ਜੀ ਸੁਣ ਦੇ ਉਹਨਾਂ ਨੇ ਗਵਾਂਢੀਆਂ ਦਾ ਇਹਨਾਂ ਦੇ ਜੋ ਆਈ ਆ ਉਹਨਾਂ ਨੇ ਨਾ ਬੜੀ ਸੇਵਾ ਕੀਤੀ ਡਰਨ ਇਸ ਕਰਕੇ ਵੀ ਹੁਣ ਇਹ ਫੋਨ ਦਾਰੂ ਪੀ ਕੇ ਕੱਢੂਗਾ ਚਿਗਿਆੜੇ ਤੇ ਗਾਲ ਵੀ ਉਹਨੇ ਉਹ ਪਾਉਣੀ ਆ ਜਿਹੜੀ ਮੈਨੂੰ ਤੇ ਲੱਗਦਾ ਨੀ ਉਹ ਕਹਿੰਦੇ ਹੁਣ ਜਵਾਈ ਨੇ ਸੁਣੀ ਹੋਊਗੀ ਇਹ ਡਰੇ ਉਹਦੀ ਸੱਸ ਉਹ ਪਰਾਹੁਣੇ ਦੀ ਹੁਣ ਕਰਕੇ ਕਿ ਜਦੋਂ ਉਹ ਅਜੇ ਰਾਤ ਨੂੰ ਅੱਠ ਫੋਨ ਨੇ ਜਦੋਂ ਕਰਤਾ ਆਈ ਜਾਣੀ ਸਟਾਰਟ ਤੇ ਪਰਾਹੁਣਾ ਤਬਕ ਤਬਕ ਕੇ ਉੱਥੇ ਸਾਰੀ ਰਾਤ ਨੀ ਸੀ ਉਹ ਕਹਿੰਦਾ ਮੰਮੀ ਅੱਜ ਤੇ ਮੈਂ ਆ ਗਿਆ ਮੈਂ ਨੀ ਤੁਹਾਡੇ ਰਾਤ ਰਹਿੰਦਾ ਉਹ ਜਿਹਨਾਂ ਦੇ ਗੁਆਂਢੀ ਨੀ ਰਾਤ ਰਹਿੰਦਾ ਉਹਨਾਂ ਦੇ ਦੱਸੋ ਕੀ ਹਾਲਤ ਹੋਊ ਕਰਦੀ ਤੂੰ ਆਪ ਦੱਸ ਬਰੇਨ ਲੈ ਆ ਉਹ ਦਿਨ ਜਾਵੇ ਅੱਜ ਦਾ ਦਿਨ ਪਰਾਹੁਣਾ ਰਾਤ ਨੀ ਰਹਿੰਦਾ ਸਾਰ ਦਿਹਾੜੀ ਮੁੜ ਜਾਂਦਾ ਛੇ ਵਜੇ ਤੋਂ ਬਾਅਦ ਉਹ ਰਹਿੰਦਾ ਨੀ ਉਹਨੂੰ ਭਾਜਣਾ ਪੈ ਜਾਂਦੀਆਂ ਵੀ ਮੈਂ ਕਿਉਂਕਿ ਟੱਬਰ ਦੇ ਵਿੱਚ ਬੈਠਾ ਜਦੋਂ ਗੰਦੀ ਗੱਲ ਸੁਣਦਾ ਜਿਹੜਾ ਅਣਖ ਵਾਲਾ ਬੰਦਾ ਉਹ ਤਾਂ ਪਾਣੀ ਹੋ ਜਾਂਦਾ ਵੀ ਸ਼ਰਮ ਨੇ ਦੰਦ ਕੱਢੀ ਗਏ ਗੱਲ ਸੁਣ ਕੇ ਇਹ ਕਰੀ ਜਾਣਾ ਆਹ ਗੱਲ ਕੱਢੀ ਉਹ ਗੱਲ ਕੱਢੀ ਜਿਹੜਾ ਸ਼ਰਮ ਵਾਲਾ ਉਹ ਤੇ ਪਾਣੀ ਹੋ ਜਾਂਦਾ ਜਦੋਂ ਗੱਲ ਸੁਣਦਾ ਕੋਈ ਉਹਨੂੰ ਮੈਂ ਸਮਝਾਇਆ ਪ੍ਰੇਮ ਬਹੁਤ ਜੇ ਸਮਝ ਨਾਲ ਜਾਂ ਸਮਝਾਉਣ ਨਾ ਦੁਨੀਆਂ ਬਦਲਦੀ ਹੁੰਦੀ ਨਾ ਅੱਜ ਸਾਡਾ ਪ੍ਰਿਥਵੀ ਜਿਹੜੀ ਆ ਉਹ ਸਾਡੀ ਸੋਨਾ ਹੁੰਦੀ ਹੀਰਿਆਂ ਵਰਗੇ ਬੰਦੀ ਹੁੰਦੀ ਕਿਉਂਕਿ ਸਮਝਾਉਣ ਲਈ ਕਿਉਂਕਿ ਇੱਕ ਪੀਰ ਪੈਗੰਬਰ ਆ 33 ਕਰੋੜ ਦੇਵੀ ਦੇਵਤੇ ਅਲੀ ਪੀਰ ਜਿੰਨੇ ਵੀ ਤੂੰ ਗਿਣ ਲੈਂਗੇ ਸਾਰੇ ਪੀਰ ਪੈਗੰਬਰ ਸੂਫੀ ਸਾਧੂ ਤੇ ਹੈਰਾਨੀ ਹੋਣੀ ਇੰਨੇ ਜ਼ਿਆਦੇ ਜਿੱਦਾਂ ਤੇ ਕਿਹਾ ਜਾਂਦਾ ਵੀ ਲੱਖਾਂ ਦੇ ਵਿੱਚੋਂ ਇੱਕ ਕੋਈ ਸਾਧੂ ਹੁੰਦਾ ਪਰ ਜੇ ਆਬਾਦੀ ਅਰਬਾਂ ਦੇ ਵਿੱਚ ਆ ਤੇ ਫਿਰ ਸਾਧੂ ਸੰਤ ਪੀਰ ਫਕੀਰ ਇੰਨੇ ਆਏ ਆ ਦੁਨੀਆਂ ਨੂੰ ਬਦਲ ਨਹੀਂ ਸਕੇ ਤੇ ਦੁਨੀਆਂ ਹੁਣ ਵੀ ਕਿਹੜਾ ਬਦਲੀ ਜਾਂਦੀ ਸੁਣ ਸੁਣ ਕੇ ਜੇ ਸਮਝਾਉਣ ਨਾ ਦੁਨੀਆਂ ਬਦਲਦੀ ਹੁੰਦੀ ਤੇ ਜੇ ਵੇਦ ਗ੍ਰੰਥ ਜਿੰਨੇ ਸੂਫੀ ਸਾਧੂ ਸੰਤ ਜਿਨ੍ਹਾਂ ਨੇ ਅੱਜ ਦੁਨੀਆਂ ਦੇ ਚਲੇ ਵੀ ਗਏ ਤੇ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਫਲਾਸਫੀਆਂ ਉਹਨਾਂ ਦੇ ਲਿਖੇ ਜਿਹੜੇ ਗ੍ਰੰਥ ਜਿਹੜੇ ਲਿਖੇ ਉਹਨਾਂ ਦੇ ਸ਼ਬਦ ਜਿਹੜੇ ਲਿਖੇ ਉਹਨਾਂ ਦੇ ਸੱਚਾਈਆਂ ਉਹਨਾਂ ਨੂੰ ਜੇ ਸੁਣ ਲਵੇ ਤੇ ਬੰਦਾ ਬਦਲ ਗਿਆ ਇਹ ਸਾਰੀ ਖੇਡ ਹੋ ਜਾਂਦੀ ਆ ਸਮਝ ਦੀ ਤੇ ਕਰਮਾਂ ਦੀ ਤੇ ਜਾਂ ਗਹਿਰੀ ਸੋਚਣ ਦੀ ਜੇ ਬੰਦਾ ਗਹਿਰਾ ਸੋਚਦਾ ਤੇ ਫਿਰ ਉਹਨੂੰ ਅਨੁਭਵ ਹੁੰਦਾ ਉਹਨੂੰ ਫਿਰ ਅਹਿਸਾਸ ਹੁੰਦਾ ਵੀ ਮੈਂ ਕੀ ਜੀਵਨ ਦੇ ਵਿੱਚ ਬਣੀ ਜਾਂਦਾ ਤੇ ਕੀ ਜੀਵਨ ਮੇਰਾ ਹੈ ਇਹ ਕਰਕੇ ਗੱਲ ਸਾਰੀ ਸਮਝਦੀ ਆ ਆਪਣੇ ਕਸੂਰ ਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਮਾਂ ਪਿਓ ਦਾ ਕਸੂਰ ਨਹੀਂ ਹੁੰਦਾ ਹੋਊ ਹੁੰਦਾ ਇਹ ਕਸੂਰ ਆ ਕਿ ਉਹ ਮਤਲਬ ਉਹ ਬੱਚਿਆਂ ਨੂੰ ਸਮਝਾ ਨਹੀਂ ਪਾਏ ਉਸ ਤਰੀਕੇ ਨਾਲ ਬੱਚੇ ਮਾਂ ਪਿਓ ਨੂੰ ਸਮਝ ਨਹੀਂ ਪਾਏ ਉਸ ਤਰੀਕੇ ਦੇ ਨਾਲ ਤੇ ਕਾਫੀ ਹੱਦ ਤੱਕ ਕਸੂਰ ਜਿਹੜਾ ਇਹ ਜਦੋਂ ਲੜਾਈਆਂ ਝਗੜੇ ਹੁੰਦੇ ਤੇ ਉਹਦਾ ਉਹ ਨਿਕਲਣਾ ਹੁੰਦਾ ਕਿ ਜਿਹਨੇ ਮੱਤ ਨਹੀਂ ਦਿੱਤੀ ਹੁੰਦੀ ਮਿੱਤਰਾਂ ਨੂੰ ਮਾਂ ਦਾ ਕੰਮ ਕਹਿੰਦੇ ਨੇ ਮੱਤ ਪਿਓ ਦਾ ਕੰਮ ਜ਼ਿਆਦਾ ਮੱਤ ਵਾਲਾ ਤੇ ਪਿਓ ਨੇ ਦਬਕਾ ਵੀ ਮਾਰਨਾ ਪਿਓ ਦੀ ਜ਼ਰੂਰਤ ਵੀ ਆ ਪਿਓ ਨੇ ਖਰਚਾ ਪਾਣੀ ਵੀ ਦੇਣਾ ਪਿਓ ਨੇ ਸਮਝਾਉਣਾ ਬੁਝਾਉਣਾ ਮਾਂ ਤੇ ਲਾਡ ਲੜੋਗੀ ਤੇ ਲਾਡਾਂ 'ਚ ਨਿਆਣੇ ਵਿਗੜਦੇ ਲਾਡਾਂ 'ਚ ਨਿਆਣੇ ਕੋਈ ਸੁਧਰਦੇ ਥੋੜ੍ਹਾ ਵਿਗੜਦੇ ਲਾਡਾਂ ਨਾਲ ਸੁਧਰਦੇ ਆ ਦਬਕੇ ਨਾਲ ਤੇ ਫਿਰ ਜੇ ਪਿਓ ਹੋਵੇ ਜਿਹਨੂੰ ਦੁਨੀਆਂ ਝੁਕ ਝੁਕ ਸਲਾਮ ਕਰਦੀ ਹੋਵੇ ਉਹਦਾ ਨਿਆਣਾ ਕੋਈ ਵਿਗੜ ਗਿਆ ਤੇ ਮੂੰਹ ਦੇ ਮੇਰੇ ਠੁਕਦੇ ਜੇ ਵਿਗੜੂਗਾ ਇਹਦਾ ਮਤਲਬ ਉਹਨੇ ਆਪਣੇ ਪਿਓ ਦੀ ਇੱਜ਼ਤ ਨੀ ਸਮਝਿਆ ਨੇ ਤੇ ਜੇ ਪਿਓ ਹੀ ਕੋਈ ਛਿੱਤਰ ਖਾ ਕੇ ਆਵੇ ਤੇ ਕਿਸੇ ਨੂੰ ਛੇੜਤਾ ਕਦੇ ਕਿਸੇ ਦੇ ਨਾਲ ਉਹਦੀ ਗੱਲ ਉੜ ਗਈ ਕਦੇ ਕਿਸੇ ਨਾਲ ਉੜ ਗਈ ਕਦੇ ਉਹ ਹੋ ਗਿਆ ਤੇ ਬੱਚੇ ਦੱਸੋ ਕੀ ਉਹਦੇ ਤੋਂ ਸਿੱਖਿਆ ਲੈਣਗੇ ਤੇ ਕੀ ਨਾ ਇਹ ਹਾਲਾਤ ਬਣ ਜਾਂਦੇ ਨੇ ਮੈਂ ਇੱਕ ਪਾਸੇ ਨਹੀਂ ਕੋਈ ਫੈਸਲੇ ਕਰੀਦੇ ਤੇ ਪਤਾ ਲੱਗਦਾ ਕਸੂਰ ਮਾਂ ਪਿਓ ਦਾ ਵੀ ਨਿਕਲ ਜਾਂਦਾ ਕਈ ਵਾਰ ਪਰ ਬਹੁਤੀ ਵਾਰ ਜਿਹੜਾ ਬੱਚਿਆਂ ਦਾ ਕਸੂਰ ਮੈਂ ਤਾਂ ਕੱਢਦਾ ਹੁੰਦਾ, ਪੰਚਾਇਤ ਚ ਵੀ ਮੈਂ ਕਹਿ ਦਿੰਦਾ ਹੁੰਦਾ, ਮਾਂ ਪਿਓ ਕਸੂਰ ਵੀ ਹੋਣ, ਕਸੂਰ ਵਾਰ ਵੀ ਪਤਾ ਲੱਗ ਜਾਵੇ ਵੀ ਹਾਂ ਇਹ ਕਸੂਰ ਆ ਇਹਨਾਂ ਦਾ ਸਦਾ ਸਰ। ਪਰ ਮੈਂ ਬੱਚਿਆਂ ਨੂੰ ਸਿੱਖਿਆ ਕਹਿੰਦਾ ਹੁੰਦਾ ਦੋ ਵੀ ਤੁਹਾਨੂੰ ਜਮਿਆ ਇਹਨਾਂ ਨੇ, ਇਹ ਮਾਰ ਕੇ ਟੋਟੇ ਟੋਟੇ ਵੀ ਕਰਦੇ ਨੇ ਤਾਂ ਵੀ ਇਹਨਾਂ ਦਾ ਅਹਿਸਾਸ ਭੁੱਲੋ ਨਾ, ਤੇ ਉਹ ਗੰਦਾ ਨਿਕਲਿਆ ਚੰਗਾ ਨਿਕਲਿਆ ਸ਼ਰਾਬੀ ਨਿਕਲਿਆ ਕਿੱਦਾਂ ਦਾ ਵੀ ਨਿਕਲਿਆ, ਉਹਨੂੰ ਪਿਓ ਜਾਣ ਕੇ ਉਹਦਾ ਸਤਿਕਾਰ ਕਰੋ, ਮਾਂ ਨੂੰ ਮਾਂ ਜਾਣ ਕੇ ਉਹਦਾ ਸਤਿਕਾਰ ਕਰੋ। ਉਹਦੇ ਜੇ ਬਾਬਾ ਫਰੀਦ ਜੀ ਨੇ ਬੁਰੇ ਦਾ ਭਲਾ ਕਰਕੇ ਆ ਤੇ ਬੁਰੇ ਦੂਸਰੇ ਬਗਾਨੇ ਦਾ ਅਸੀਂ ਵੀ ਕਰ ਲੈਣਾ, ਜੇ ਬੁਰੇ ਦਾ ਭਲਾ ਕਰ, ਬੁਰਾ ਜੇ ਤੁਹਾਨੂੰ ਮਾਂ ਪਿਓ ਲੱਗੇ ਤੇ ਮਾਂ ਪਿਓ ਦਾ ਭਲਾ ਕਰ, ਮਾਂ ਪਿਓ ਦੇ ਸਿਰ ਚੁਕਾ ਲਓ, ਕੋਈ ਨੀ ਬਗਾਨੇ ਸਾਹਮਣੇ ਸਿਰ ਚੁਕਾਵਾਂਗੇ ਤੇ ਅਸੀਂ ਨੀਵੇਂ ਮਹਿਸੂਸ ਕਰਾਂਗੇ, ਜੇ ਆਪਣੇ ਸਾਹਮਣੇ ਚੁਕਾਵਾਂਗੇ ਤੇ ਇਹਦੇ ਚ ਨੀਵਾਂ ਪਨ ਕੀ, ਉਹ ਵੱਡੇ ਕੋਲ ਤੇ ਮਾਫ਼ੀ ਮੰਗ ਲਈਏ ਤੇ ਭਾਵਾਂ ਕਸੂਰ ਅਗਲੇ ਦਾ ਹੀ ਹੋਵੇ ਤੇ ਕੋਈ ਬੰਦਾ ਨੀਵਾਂ ਨੀ ਹੋ ਜਾਂਦਾ। ਉਹ ਤੇ ਫਿਰ ਵੱਡੇ ਹੁੰਦੇ ਮੈਂ ਨਿਆਣਿਆਂ ਨੂੰ ਪੰਚਾਇਤ ਕਹਿੰਦਾ ਹੁੰਦਾ ਕਸੂਰ ਮਾਂ ਪਿਓ ਦਾ ਨਿਕਲਦਾ, ਇਹ ਨੀ ਮੈਂ ਕਹਿੰਦਾ ਵੀ ਨਹੀਂ ਨਿਕਲਦਾ ਨਿਕਲਦਾ, ਪਰ ਉਹਦੇ ਵਿੱਚ ਬੱਚੇ ਦੀ ਜੇ ਇੰਨੀ ਸਹਿਣ ਸ਼ਕਤੀ ਹੋਵੇ ਉਹ ਅਹਿਮੀਅਤ ਨੂੰ ਸਮਝਦਾ ਤਾਂ ਮਾਂ ਪਿਓ ਦੇ ਜਿਹੜੇ ਮਨ ਦੇ ਉੱਤੇ ਇੱਕ ਗਹਿਰਾ ਅਸਰ ਛੱਡ ਸਕਦਾ, ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਇਨਸਾਨ। ਜਿਵੇਂ ਮੈਂ ਉਹ ਥਾਣੇਦਾਰ ਦੀ ਗੱਲ ਕੀਤੀ, ਉਹ ਸਾਨੂੰ ਜਵਾਬ ਕੋਰਾ ਜਵਾਬ ਦਿੱਤਾ ਵੀ ਨਹੀਂ ਮੈਂ ਨੰਗਰ ਗਿਆ, ਪਰ ਕਿਸੇ ਨਾ ਕਿਸੇ ਤੋਂ ਉਹਨੂੰ ਐਸ ਸੀ ਕਿ ਮਾਂ ਨੇ ਪਿਆਰ ਨਾਲ ਭੇਜੀ ਦਿੱਤੀ ਅਤੇ ਉਹਨੂੰ ਅਹਿਸਾਸ ਕਰਾ। ਮਸਲਾ ਹੁੰਦਾ ਪ੍ਰੇਮ ਅਹਿਸਾਸ ਕਰਾਉਣ ਦਾ, ਅਹਿਸਾਸ ਇੱਕ ਤਰੀਕੇ ਨਾਲ ਕਰਾਇਆ ਜਾਵੇ। ਹੁਣ ਜੇ ਮੰਨ ਲਓ ਵੀ ਅਹਿਸਾਸ, ਹੁਣ ਉਹ ਕਹਿੰਦੇ ਨਾ ਵੀ ਉਹ ਕਹਿੰਦਾ ਵੀ ਪੁੱਤ ਕਹਿੰਦਾ ਪਿਓ ਨੂੰ ਵੀ ਜੇ ਤੂੰ ਇੱਧਰ ਨੂੰ ਜਾਣਾ ਤੇ ਮੈਂ ਵੀ ਉੱਧਰ ਨੂੰ ਜਾਊਂ, ਹੈ ਤੇ ਖੂਨ ਮੈਂ ਤੇਰਾ ਹੀ ਹਾਂ, ਜੇ ਤੇਰੇ ਚ ਆਕੜਾ ਤੇ ਫਿਰ ਮੇਰੇ ਚ ਕਿਹੜਾ ਘਾਟਾ, ਜੇ ਤੂੰ ਗਾਲਾ ਜਾਣਦਾ ਤੇ ਮੈਨੂੰ ਕਿਹੜਾ ਨਹੀਂ ਆਉਂਦੀ, ਖੂਨ ਤਾਂ ਮੈਂ ਵੀ ਤੇਰਾ ਹੀ ਹਾਂ। ਜਿਵੇਂ ਕਹਿੰਦੇ ਨਾ ਅਗਲਾ ਵਰ ਜੇ ਤਾਂ ਉਹ ਕੀ ਹੁੰਦੇ ਉਹ ਬੋਲੋ ਜੀ, ਐਪਲੀਕੇਸ਼ਨ ਵਾਲੇ ਤਾਂ ਹੀ ਹੁੰਦੇ ਨੇ ਉਹ ਨਵੀਂ ਅਪਡੇਟ ਆ ਤੇ ਨਿਆਣੇ ਅਪਡੇਟ ਹੀ ਆ, ਪੁਰਾਣੀ ਚੀਜ਼ ਪੁਰਾਣੇ ਕੰਪਿਊਟਰ ਜਿਹੜੇ ਹੁੰਦੇ ਸੀ ਹੁਣ ਹੱਥਾਂ ਚ ਆ ਗਏ, ਤੇ ਨਿਆਣੇ ਵੀ ਉਹ ਹਿਸਾਬ ਆ ਵੀ ਅਗਲਾ ਸੋਧਿਆ ਹੋਇਆ ਰੂਪ ਹੀ ਇਹ ਆ, ਹੈ ਤੇ ਉਹੀ ਚੀਜ਼ ਆ, ਉਹਦੇ ਚ ਕੀ ਇਹਨੇ ਮੈਨੂੰ ਕੋਈ ਫਰਕ ਹੀ ਨਹੀਂ। ਇਹ ਚੀਜ਼ਾਂ ਹੁੰਦੀਆਂ ਹੁੰਦਾ ਜੇ ਆਪਾਂ ਜਲ ਦੇਖੋ ਇੱਕ ਨੂੰ ਤੇ ਜਾਣਾ ਪੈਣਾ, ਹੁਣ ਮੀਆਂ ਬੀਬੀ ਦੇ ਵਿੱਚ ਕਸੂਰ ਤੇ ਜਦੋਂ ਹੁਣ ਅਸੀਂ ਫੈਸਲੇ ਕਰੀਦੇ ਆ ਪੰਚਾਇਤ ਚ, ਸੁਖਪ੍ਰੀਤ ਮੈਨੂੰ ਕਵੇ ਕਹਿੰਦੇ ਵੀ ਬੜਾ ਔਖਾ ਫੈਸਲਾ ਕਰਨਾ, ਅੱਛਾ ਕਿਉਂ, ਉਹ ਕਹਿੰਦੀ ਬਈ ਇਹ ਸਭ ਤੋਂ ਕੰਮ ਮੈਨੂੰ ਨਾ ਭੈੜਾ ਫੈਸਲੇ ਵਾਲਾ ਦਾ, ਮੈਂ ਕਿੱਦਾਂ, ਕਹਿੰਦੀ ਵੀ ਜੇ ਹੁਣ ਮੀਆਂ ਬੀਬੀ ਲੜ ਪੈ ਦੋਵਾਂ ਦੀ ਗੱਲ ਸੁਣ ਲਾ ਤੂੰ, ਬਹੁਤੀ ਦੀ ਸੁਣੇਗਾ ਤੇ ਤੈਨੂੰ ਲੱਗਣਾ ਪਤੀ ਕਸੂਰਵਾਨ, ਪਤੀ ਦੀ ਜਾ ਕੇ ਸਟੇਟਮੈਂਟ ਸੁਣ ਤੈਨੂੰ ਲੱਗਣਾ ਵੀ ਪਤਨੀ ਗਲਤ ਆ। ਕਹਿੰਦੀ ਵੀ ਬੰਦਾ ਤੇ ਧਰਮ ਸੰਗਤ ਵੀ ਪੈ ਜਾਂਦਾ, ਕਿਹੜਾ ਗਲਤ ਹੋਊ ਵੀ ਬੰਦਾ ਕਿਹੜਾ ਗਲਤ ਆ ਇਹਦੇ ਵਿੱਚ, ਬਈ ਬੰਦਾ ਕਿਹੜਾ ਇਹਦੇ ਚ ਗਲਤ ਹੈ, ਫੈਸਲਾ ਕਰਨਾ ਬੜਾ ਔਖਾ, ਇਹ ਫੈਸਲਾ ਕਿਵੇਂ ਹੋ ਸਕਦਾ ਵੀ ਇੱਕ ਜਾਣੇ ਨੂੰ ਚੁੱਕਣਾ ਪਊਗਾ, ਸਿਆਣਾ ਉਹਨੂੰ ਹੀ ਮੰਨਾਂਗੇ ਵੀ ਜਿਹੜਾ ਇਸ ਚੀਜ਼ ਜਿਹੜਾ ਅੜਿਆ ਰਿਹਾ ਇੱਕ ਜਾਣੇ ਨੂੰ ਫੈਸਲੇ ਦੇ ਫਿਰ ਸਵੇਰੇ ਚੜ੍ਹਦੇ ਹੁੰਦੇ ਆ, ਦੋਵੇਂ ਜਿਹੜੇ ਇੱਕ ਦੂਜੇ ਨਾਲ ਪੂਰਾ ਜ਼ੋਰ ਲਾਈ ਜਾਂਦੇ, ਕਹਿੰਦੇ ਵੀ ਇੱਕ ਗੱਡਾ ਲਿਆਂਦਾ ਇੱਕ ਬਾਲ ਦਈਦਰ ਨੂੰ ਲਈ ਜਾਂਦਾ ਇੱਕ ਬਾਲ ਦੋਦਰ ਨੂੰ ਲਈ ਜਾਂਦਾ, ਤੇ ਗੱਡੇ ਦੀਆਂ ਤੇ ਖਸਰੀਆਂ ਕਰੂਗਾ, ਗੱਡੇ ਦੀਆਂ ਕਿੱਥੇ ਲੱਕੜਾਂ ਬਚਣਗੀਆਂ, ਤੇ ਗੱਡਾ ਵਾ ਜ਼ਿੰਦਗੀ ਲੱਕੜਾਂ ਵਾ ਨਿਆਣੇ, ਬਲਦ ਵਾ ਜੇ ਆਪਣੇ ਵੱਡ ਵਡੇਰੇ ਤੇ ਇਹਦਾ ਮਤਲਬ ਜੇ ਆਪਸੇ ਚ ਉਹਨਾਂ ਦੀ ਨੀ ਬਣਦੀ ਤੇ ਲੱਕੜਾਂ ਦੇ ਤੈਨੂੰ ਪਤਾ ਨਿਆਣੇ ਤੇ ਫਿਰ ਰੁਲਣਗੇ, ਤੇ ਗੱਡੇ ਦਾ ਹਾਲ ਕੀ ਹੋਊ, ਜ਼ਿੰਦਗੀ ਦਾ ਕੀ ਹਾਲ ਹੋਊ, ਤੇ ਆਪਣੇ ਲੋ ਬਤਾ ਜੀ ਇੱਧਰ ਗੱਲਾਂ ਬਾਤਾਂ ਤੁਸੀਂ ਸੀਰੀਅਸ ਲੈ ਗਏ ਤੇ ਆਪਾਂ ਗੀਤ ਸੰਗੀਤ ਵੱਲ ਨੂੰ ਵੀ ਵਧਣਾ, ਤੇ ਨਰਿੰਦਰ ਭਾਜੀ ਹੋਰਾਂ ਨੇ ਗੀਤ ਭੇਜਿਆ ਅੱਛਾ ਉਹਨਾਂ ਭੇਜਤਾ, ਉਹ ਕਹਿੰਦੇ ਤੁਹਾਨੂੰ ਲੱਭਿਆ ਤੇ ਅਸੀਂ ਭੇਜ ਦੇਣੇ। ਲਾ ਮਲਕੀਤ ਉਹ ਗੱਲ ਉਹ ਅੱਜ ਆਪਾਂ ਹੋਰ ਕਚਹਿਰੀ ਲਾ ਬੈਠੇ ਹਾਂ, ਉਹ ਗਾਣਾ ਲਾ ਤੇ ਜਿਹੜਾ ਮਾਹੌਲ ਜਿਹਾ ਬਦਲੀਏ। ਹੁੰਦੀ ਆ ਜਿੱਦਾਂ ਮਹਿਬੂਬ ਜੇ ਮੰਨ ਲਓ ਵੀ ਗਲੀ ਚ ਖੜੋਤਾ, ਮੰਨਣਾ ਕੀ ਹੁੰਦੇ ਗਲੀ ਜਾਂ ਬਹੁਤੇ, ਅਤੇ ਉਹ ਜਿਹੜੀ ਮਹਿਬੂਬਾ ਉਹ ਛੱਤ ਤੇ ਆ, ਇਹ ਮੰਨਣ ਵਾਲੀ ਕਿਹੜੀ ਗੱਲ ਆ, ਲੀੜੇ ਸੁੱਕਣੇ ਪਾਉਂਦੀ ਹੋਊਗੀ। ਹਾਂਜੀ ਹਾਂਜੀ ਹਾਂਜੀ, ਤੇ ਉਹ ਫਿਰ ਨਾ ਮਹਿਬੂਬ ਹੋਇਆ ਜਾਂ ਮਹਿਬੂਬਾ ਹੋਈ, ਉਹਨੂੰ ਨਾ ਇੱਦਾਂ ਹੱਥ ਤੇ ਚਿਸ ਕਰਕੇ ਤੇ ਫੂਕ ਮਾਰਦੀ ਆ, ਤੂੰ ਮੇਰੇ ਵੱਲ ਨੂੰ ਕਾਹਨੂੰ ਮਾਰੀਆਂ ਨਾ ਗੰਦੀਆਂ ਫੂਕਾਂ, ਉਹ ਨਹੀਂ ਦੱਸਦਾ ਤੁਹਾਨੂੰ ਦੱਸਣਾ ਨੀ, ਉਹਦੇ ਵੱਲ ਮੂੰਹ ਕਰਕੇ ਦੱਸ ਲਾ ਮੇਰੇ ਨੂੰ ਲਗਾ, ਉਹਦਾ ਫਿਰ ਫੂਕ ਮਾਰਦੀ ਤੇ ਉਹ ਇਦਾਂ ਪੁੱਛ ਲੈਂਦਾ ਕੀ ਆ ਜਿਹੜੀ ਕਿਸੇ ਉਹਨੇ ਭੇਜੀ ਹੁੰਦੀ ਹੈ। ਫਰਮਣੀ ਤੈਨੂੰ ਦੱਸਣ ਲੱਗੇ ਨੂੰ ਮੈਨੂੰ ਸੁਣ ਲੱਗੇ ਨੂੰ ਆ ਗਏ ਬਤਾਇਆ ਜੀ, ਜਿਹਨਾਂ ਨੂੰ ਕਰਨ ਲੱਗੇ ਨੀ ਆਉਂਦੀ ਤੇ ਆਪਾਂ ਨੂੰ ਦੱਸਣ ਲੱਗੇ ਕੀ ਰਹਿ ਗਿਆ। ਇਧਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਇਧਰ ਪ੍ਰੋਗਰਾਮ ਦੇ ਵਿੱਚ ਰਾਜ ਚਾਲ ਹੋਰੀ ਵੀ ਆਏ ਨੇ, ਤੇ ਉਹਨਾਂ ਨੇ ਵੀ ਜਿਹੜਾ ਉਹ ਸੁਨੇਹਾ ਜਿਹੜਾ ਉਹ ਭੇਜਿਆ ਤੇ ਉਹ ਕਹਿੰਦੇ ਸੋਰੀ ਸਤਿ ਸ਼੍ਰੀ ਅਕਾਲ ਤਾਇਆ ਜੀ ਸਤਿ ਸ਼੍ਰੀ ਅਕਾਲ ਬੋਲੋ ਕਹਿੰਦੇ ਤਾਇਆ ਜੀ ਬੰਦੇ ਤੇ ਗਾਲਾਂ ਆਮ ਹੀ ਕੱਢਦੇ ਸੀ ਪਰ ਕਹਿੰਦੇ ਜੀ ਅੱਜ ਕੱਲ ਕੁੜੀਆਂ ਵੀ ਇੰਨਾ ਬੈਡ ਲੈਂਗੁਏਜ ਯੂਜ ਕਰ ਰਹੀਆਂ ਇਹ ਵੀ ਪੰਜਾਬ ਤੋਂ ਹੀ ਸਟਾਰਟ ਹੋਇਆ ਹੈ ਕਹਿੰਦੇ ਇਹਨਾਂ ਅਸੀਂ ਇਸ ਬਾਰੇ ਸਰਚ ਕੀਤਾ ਕਹਿੰਦੇ ਜਿੰਨਾ ਅਸੀਂ ਸਰਚ ਕੀਤਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਗਾਲਾਂ ਕੱਢ ਕੇ ਕੁੜੀਆਂ ਆਪਣੇ ਆਪ ਨੂੰ ਮੁੰਡਿਆਂ ਦੇ ਸਮਾਨ ਸਮਝ ਰਹੀਆਂ ਨੇ ਜੋ ਕਿ ਬਹੁਤ ਰੋਂਗ ਆ ਤੇ ਤਾਇਆ ਜੀ ਕਹਿੰਦੇ ਇੱਕ ਦੋ ਕੁੜੀਆਂ ਨੂੰ ਸਾਰਿਆਂ ਦੇ ਸਾਹਮਣੇ ਗੋਲੀ ਮਾਰ ਦੇਣੀ ਚਾਹੀਦੀ ਹੈ ਤੇ ਜਿਹਦੇ ਨਾਲ ਫਿਰ ਬਾਕੀਆਂ ਨੂੰ ਅਕਲ ਆ ਜਾਊ ਜਿਹੜਾ ਤੁਸਾਂ ਕਹਿ ਲਓ ਵੀ ਪੰਜਾਬ ਤੋਂ ਸ਼ੁਰੂ ਆ ਪੰਜਾਬ ਤੋਂ ਨੀ ਸ਼ੁਰੂ ਹੋਇਆ ਇੱਧਰ ਮੈਂ ਤੇ 16 ਸਾਲ ਗੱਡੀ ਚਲਾਈ ਆ ਧੰਨਵਾਦ ਜੀਵਨ ਕੁੰਦਰ ਇੱਧਰ ਪੂਰਨੀਆ ਧੰਨਵਾਦ ਇਹ ਸਾਰੇ ਇਲਾਕੇ ਚ ਵੈਸਟ ਬੰਗਾਲ ਚ ਨਾ ਪੰਜਾਬ ਚ ਤੇ ਉਦੋਂ ਰਿਵਾਜ ਨਹੀਂ ਸੀ ਸਾਡੇ ਜਦੋਂ ਪੰਜਾਬ ਚ ਰਿਵਾਜ ਸੀ ਘੁੰਡ ਕੱਢਣ ਦਾ ਉਦੋਂ ਇੱਧਰ ਬੰਗਾਲ ਬਿਹਾਰ ਚ ਗਾਲਾਂ ਕੱਢਣ ਦਾ ਸੀ ਬੰਗਾਲ ਚ ਤੇ ਨਹੀਂ ਨਾ ਬੰਗਾਲ ਦੇ ਤੇ ਉਦਾਂ ਪਾੜੇ ਆ ਬੰਗਾਲ ਦੇ ਤੇ ਵਿਆਹ ਸ਼ਾਦੀ ਚ ਵੀ ਮੈਂ ਮਤਲਬ ਗਿਆ ਇੱਧਰ ਮਿੱਤਰ ਦੋਸਤ ਬੜੇ ਬਣ ਗਿਆ ਉਧਰ ਫਿਰ ਜਦੋਂ ਹੁਣ ਜਿੱਥੇ ਰਹਿਣਾ ਉੱਥੇ ਬਣ ਹੀ ਜਾਣੇ ਤੇ ਉਹ ਭਰਾ ਨੂੰ ਕਹਿੰਦੇ ਦਾਦਾ 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 ਨੇ ਦਾਦਾ ਦਾਦਾ ਨਾ ਕਹਿ ਦਾਦਾ ਨਵੇਂ ਕੰਮ ਨਾ ਹੋ ਦਾਦਾ ਜਿਹੜਾ ਉਹ ਜਿਹੜਾ ਬਣਦਾ ਭਰਾ ਦਾ ਨਾਮ ਉਹ ਫਿਰ ਉਹਦੀ ਨਾ ਦਾਦਾ ਦੀ ਜਿਹੜੀ ਆ ਉਹ ਮੇਰੀ ਯਾਰੀ ਸੀ ਉਹ ਯਾਰੀ ਐਸੀ ਬਣੀ ਹੁਣ ਮੈਨੂੰ ਵਿਆਹ ਤੇ ਛੱਡਿਆ ਉਹ ਬੰਗਾਲ ਵਾਲੇ ਵਿਆਹ ਦੇ ਵਿੱਚ ਆਪਣੇ ਤੋਹਫਾ ਕੀ ਦਿੰਦੇ ਤੇ ਵਿਆਹਾਂ ਚ ਆ ਵਿਆਹਾਂ ਦੇ ਵਿੱਚ ਕੋਈ ਤਸਵੀਰ ਦੇ ਤੀ ਕਿਸੇ ਨੇ ਕੋਈ ਸੀਨਰੀ ਦੇ ਤੀ ਕਿਸੇ ਨੇ ਕੁਛ ਦਿੱਤਾ ਕਿਸੇ ਨੇ ਕੁਛ ਦਿੱਤਾ ਉਹ ਕਿਤਾਬਾਂ ਦਿੰਦੇ ਆ ਰਵਿੰਦਰਨਾਥ ਟੈਗੋਰ ਆ ਕਮਾਲ ਦੀਆਂ ਕਹਾਣੀਆਂ ਲਿਖ ਗਿਆ ਕਿ ਜੇ ਉਹਨਾਂ ਦੀਆਂ ਪੜ੍ਹੋ ਪਤਾ ਲੱਗੇ ਵੀ ਉਧਰਲੇ ਲੋਕ ਪੜ੍ਹਨ ਲਿਖਣ ਦੇ ਵਿੱਚ ਕਮਾਲ ਉਹਨੇ ਨਾ ਉਹ ਕਿਤਾਬਾਂ ਦਿੰਦੇ ਇੱਕ ਦੂਜੇ ਨੂੰ ਤੋਹਫੇ ਦੇ ਤੌਰ ਤੇ ਵਹੁਟੀ ਨੂੰ ਪਰਾਹੁਣੇ ਨੂੰ ਤੇ ਸਾਡੇ ਕਿਤਾਬ ਜੇ ਕੋਈ ਰੱਖ ਗਿਆ ਤੇ ਉਹਨੂੰ ਪਾੜ ਪਾੜ ਕੇ ਉਹਦੇ ਵਿੱਚ ਪਕੌੜੇ ਰੱਖ ਲੈਣੇ ਆ ਵੀ ਚਲੋ ਇਸ ਕੰਮ ਲਈ ਸਹੀ ਰਹੀ ਰਹਿੰਦੀ ਉਹ ਸਮਝਦਾ ਨੀ ਤੇ ਜਿਹੜੇ ਇਲਾਕੇ ਐਸੇ ਪਛੜੇ ਵੀ ਸੀ ਉੱਤਰ ਪ੍ਰਦੇਸ਼ ਦੇ ਹਰਿਆਣੇ ਦੇ ਵੀ ਕੁਝ ਮੱਧ ਪ੍ਰਦੇਸ਼ ਦੇ ਵੀ ਕੋਈ ਬਿਹਾਰ ਚ ਸੁਧਾ ਜੀ ਇਸ ਤਰ੍ਹਾਂ ਮਤਲਬ ਬੁੜੀਆਂ ਜਿਹੜੀਆਂ ਬੰਦਿਆਂ ਨੂੰ ਸਰੇਆਮ ਗਾਲਾਂ ਕੱਢਦੀਆਂ ਗਾਲ ਵੀ ਉਹ ਜਿਹੜੀ ਕੰਨ ਸੁਣੀ ਨਾ ਪਾਉਣ ਇਹ ਆਪਣੇ ਉਦੋਂ ਪੰਜਾਬ ਵੀ ਨਹੀਂ ਸੀ ਰਿਵਾਜ ਆਪਣੇ ਘੁੰਡ ਦਾ ਰਿਵਾਜ ਸੀ ਤੇ ਉਧਰ ਗਾਲੂ ਸਿੱਕਾ ਚੱਲਦਾ ਸੀ ਬੁੜੀਆਂ ਸਿਗਟਾਂ ਵੀ ਪੀਂਦੀਆਂ ਬੰਦੇ ਦੇ ਬਰ ਬਰਾਬਰ ਤੇ ਕੁਝ ਤੇ ਐਸੀਆਂ ਵੀ ਬੰਦੇ ਨੂੰ ਕਹਿੰਦੀਆਂ ਬਾਲ ਕੇ ਤੇ ਮੈਨੂੰ ਦੇ ਸਿਗਟ ਵੀ ਹੈ ਕਿਹੜੇ ਵਗਦੀ ਮੂਲ ਇਹਨੇ ਵੀ ਉਧਰ ਬੋਲਬਾਲਾ ਉਦੋਂ ਜ਼ਿਆਦਾ ਸੀ ਆਪਣੇ ਤੇ ਹੁਣ ਰਿਵਾਜ ਆ ਗਿਆ ਪੁੱਠੇ ਬੋਲਣ ਦਾ ਜਾਂ ਤੁਸੀਂ ਕਹਿੰਦੇ ਹੈਗੇ ਬੋਲਦੀਆਂ ਨੀ ਐਸੀ ਨੀ ਕੋਈ ਗੱਲ ਬੋਲਦੀਆਂ
ਜੀ
ਤਾਂ ਇਹਦੇ ਨਾਲ ਦੱਸੋ ਵੀ ਪੜ੍ਹਾਈ ਲਿਖਾਈ ਉਸ ਵਿਦਿਆ ਦੀ ਤੌਹੀਨ ਬੁਰਾ ਬੋਲਣਾ ਉਸ ਅਧਿਆਪਕ ਦੀ ਤੌਹੀਨ ਹੈ ਜਿਹੜਾ ਤੁਹਾਨੂੰ ਸਿਖਾਉਂਦਾ ਉਹਨਾਂ ਨੂੰ ਸਿਖਾਉਂਦਾ ਉਸ ਮਾਂ ਪਿਓ ਦੀ ਤੌਹੀਨ ਹੈ ਜਿਹੜੇ ਉਹਨਾਂ ਨੂੰ ਸਿਖਾਉਂਦੇ ਉਹ ਕਹਿੰਦੇ ਮਾਂ ਪਿਓ ਦਾ ਤਾਂ ਜੀ ਜ਼ਿਆਦਾ ਦੋਸ਼ ਹੁੰਦਾ ਇਸ ਦੇ ਵਿੱਚ ਮਾਂ ਬਾਪ ਦਾ ਤੇ ਦੋਸ਼ ਹੈ ਹੀ ਹੈ ਦੋਸ਼ ਇਸ ਤਰੀਕੇ ਦੇ ਨਾਲ ਆ ਹੁਣ ਜਿਹੜਾ ਰਿਵਾਜ ਜ਼ਿਆਦਾ ਚੱਲਿਆ ਗਾਲਾਂ ਦਾ ਬਦਮਾਸ਼ੀ ਦਾ ਜਾਂ ਹੋਰ ਇਹਦੇ ਵਿੱਚ ਮਾਂ ਬਾਪ ਦੇਖੀ ਇਸ ਤਰੀਕੇ ਨਾਲ ਕਿਉਂਕਿ ਜਦੋਂ ਬੱਚੇ ਦੇ ਨਾਲ ਤੁਸੀਂ ਸਮਾਂ ਹੀ ਨਹੀਂ ਬਿਤਾਉਣਾ ਬੱਚਾ ਤੁਹਾਨੂੰ ਕਿਵੇਂ ਸਮਝ ਸਕਦਾ ਉਹਨੂੰ ਪਾਲ ਕੇ ਵੱਡਾ ਕਰਤਾ ਤੇ ਮਗਰੋਂ ਜਾ ਮੌਜਾਂ ਕਰ ਇੱਦਾਂ ਥੋੜ੍ਹੀ ਹੁੰਦਾ ਸਮਾਂ ਵੀ ਉਹਨਾਂ ਨੂੰ ਚਾਹੀਦਾ ਤੇ ਹਾਂ ਮਾਹੌਲ ਦੇ ਹਿਸਾਬ ਨਾਲ ਇਹ ਨਹੀਂ ਵੀ ਸਾਡੇ ਸਮਿਆਂ ਦੇ ਵਿੱਚ ਕਿਤੇ ਮਾਂ ਪਿਓ ਸਮਾਂ ਹੀ ਦਿੰਦੇ ਸੀ ਪਿਓ ਤਾਂ ਸਾਨੂੰ ਜੇ ਸੱਚ ਪੁੱਛਿਆ ਤਾਂ ਦਿਖਦਾ ਹੀ ਕਦੇ ਕਦਾਂ ਹੀ ਅਸੀਂ ਟਾਵਾਂ ਟਾਵਾਂ ਖੂਹਾਂ ਤੇ ਬੜੇ ਨਾ ਰਾਤ ਨੂੰ ਕਿਤੇ ਜੇ ਦਰਸ਼ਨ ਦੇਣੇ ਆ ਤੇ ਉਹਨੇ ਕਿਸੇ ਨੂੰ ਬੁਲਾਉਣਾ ਨਹੀਂ ਰੋਟੀ ਖਾਣੀ ਤੇ ਪੈ ਜਾਣਾ। ਹੁਣ ਇਹ ਜੇ ਅਸੀਂ ਕਹੀਏ ਵੀ ਸਾਡਾ ਜਿਹੜਾ ਤਾਲਮੇਲ ਮਾਂ ਪਿਓ ਨਾਲ ਕੀ ਬਣਨਾ, ਮਾਂ ਨਾ ਚਲੋ ਮਾਂ ਕਰਕੇ ਹੈ ਹੀ ਹੈ, ਪਿਓ ਨੇ ਤੇ ਦਰਸ਼ਨ ਹੀ ਕਿਤੇ ਟਾਵੇਂ ਟਾਵੇਂ ਦੇਣੇ, ਰਹਿਣਾ ਹੀ ਖੂਹ ਤੇ ਜੀ। ਇਹ ਨਿੱਕਿਆਂ ਨੂੰ ਤਾਂ ਮੈਨੂੰ ਲੱਗਦਾ ਬਾਹਲੇ ਨਿੱਕਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਇਹ ਬੰਦਾ ਕਿਹੜਾ ਜਿਹੜਾ ਅਧਿਕ ਰਾਤ ਨੂੰ ਦਰਸ਼ਨ ਦਿੰਦਾ, ਮਗਰੋਂ ਤਾਂ ਕਦੇ ਅਸੀਂ ਵੇਖਿਆ ਹੀ ਨਹੀਂ। ਠੀਕ ਹੈ, ਪਰ ਨਿਆਣੇ ਨੇ ਹੁਣ ਫੇਰ ਤਾਂ ਪੈਂਦੇ, ਨਿਆਣੇ ਰੋਜ਼ ਕਿਸੇ ਨੂੰ ਵੇਖਣ ਵੀ ਸਾਡੇ ਹੀ ਕਰਦਾ, ਜਦੋਂ ਨਿਆਣੇ ਨੇ ਵੇਖਣਾ ਹੀ ਨਹੀਂ। ਤੇ ਜੇ ਕਿਸੇ ਨਿੱਕੇ ਨਿਆਣੇ ਕਹਿਣਾ ਆਹ ਚੱਕਿਓ ਜੀ ਮਾੜਾ ਜਿਹਾ, ਉਹ ਚੱਕ ਲੈ ਨਿਆਣਾ ਚੀਕਾਂ ਛੱਡਣੀਆਂ ਕਿਸੇ ਉਪਰੇ ਨੂੰ ਫੜਾ ਤਾ ਜੀ। ਪਹਿਲਾ ਰਿਵਾਜ਼ ਸੀ, ਹੋਰ ਉਦੋਂ ਲੋੜ ਹੀ ਨਹੀਂ ਸੀ ਬੱਚਿਆਂ ਤੋਂ ਬੈਠ ਕੇ ਉਹਨਾਂ ਤੋਂ ਸਮਾਂ ਬਿਤਾਉਣ ਦਾ, ਉਹਨਾਂ ਨੂੰ ਸਮਝਾਉਣ ਦਾ, ਉਹਨਾਂ ਨਾਲ ਗੱਲਾਂ ਕਰਨ ਦਾ, ਉਹਨਾਂ ਨਾਲ ਪਿਆਰ ਕਰਨ ਦਾ, ਉਦੋਂ ਰਿਵਾਜ਼ ਨਹੀਂ, ਉਦੋਂ ਨਿਆਣਿਆਂ ਨੂੰ ਲੋੜ ਵੀ ਨਹੀਂ। ਆਪ ਹੀ ਸ਼ਰਮ ਹਯਾ, ਮਾਂ ਬਾਪ ਦੀ ਇੱਜ਼ਤ ਮਾਣ ਵੇਖਦੇ ਸੀ, ਬੱਚਾ ਆਪ ਹੀ ਸ਼ਰਮ ਸ਼ਰਮ ਹੋ ਕੇ ਗਲਤ ਬਸੇ ਨਹੀਂ ਸੀ ਪੀਂਦਾ ਤੇ ਮਾਂ ਬਾਪ ਰੋਕਦੇ ਵੀ ਸੀ। ਉਦੋਂ ਜਿਹੜੇ ਮਾਂ ਬਾਪ ਰੋਕਦੇ ਸੀ ਵੀ ਪੁੱਤ ਟੈਲੀਵਿਜ਼ਨ ਨਹੀਂ ਵੇਖਣਾ, ਧੀਏ ਗਾਣੇ ਨਹੀਂ ਸੁਣਨੇ, ਧੀਏ ਟੈਲੀਵਿਜ਼ਨ ਨਹੀਂ ਤੂੰ ਵੇਖਣਾ, ਤੂੰ ਬਾਹਰ ਨਹੀਂ ਕੱਲੀ ਨਹੀਂ ਜਾਣਾ, ਤੇ ਐਵੇਂ ਬਿਨਾਂ ਗੱਲ ਤੋਂ ਫਿਰਨਾ ਨਹੀਂ, ਕਦੇ ਕਿਸੇ ਸਹੇਲੀ ਦੇ ਘਰ ਚਲੇ ਗਈ, ਕਦੇ ਕਿਸੇ ਦੇ, ਤੇ ਕੱਲੀ ਕੱਲੀ ਗੱਲ ਪੁੱਛਦੀ ਸੀ ਕਿੱਥੇ ਜਾਣੀ, ਨਹੀਂ ਜਾਣਾ ਇਹਦੇ ਨਾਲ ਜਾਣਾ ਜਾਂ ਹਰ ਇੱਕ ਚੀਜ਼। ਉਦੋਂ ਦੇ ਨਿਆਣਿਆਂ ਨੂੰ ਲੱਗਦਾ ਹੁੰਦਾ ਸੀ ਸਾਡੇ ਤੇ ਪਾਬੰਦੀਆਂ ਬੜੀਆਂ ਸੀ, ਹੁਣ ਤਾਂ ਯਾਦੀਆਂ ਬੜੀਆਂ। ਤੇ ਜੇ ਉਦੋਂ ਆਪਣੇ ਦੇ ਪਾਬੰਦੀਆਂ ਸੀ, ਉਦੋਂ ਨਹੀਂ ਸੀ ਟੈਲੀਵਿਜ਼ਨ ਦੇਖੇ ਦਿੰਦੇ, ਨਹੀਂ ਸੀ ਗਾਣੇ ਸੁਣ ਦਿੰਦੇ, ਨਹੀਂ ਸੀ ਕਿਸੇ ਦੇ ਯਾਦ ਦਿੰਦੇ, ਤੇ ਅੱਜ ਉਹ ਬੱਚੇ ਜਿਹੜੇ ਆ ਉਹ ਵੇਖੋ ਹਾਂ ਕਿੰਨਾ ਮਾਂ ਬਾਪ ਨੂੰ ਗਾਣਾ ਕੱਢਦੇ, ਉਹਨਾਂ ਦਾ ਸਨਮਾਨ ਕਰਦੇ। ਪਤਾ ਕਰਕੇ ਵੇਖ ਲਓ ਜਿਹੜੇ ਮਾਂ ਬਾਪ ਬੱਚਿਆਂ ਨੂੰ ਟੈਲੀਵਿਜ਼ਨ ਨਹੀਂ ਸੀ ਦੇਖ ਲਈ ਜਾਂ ਉਹਨਾਂ ਦਾ ਮਨੋਰੰਜਨ ਲਈ ਜਾਂ ਉਹਨਾਂ ਦੀ ਪਾਬੰਦੀ ਰੱਖਦੇ ਸੀ, ਉਹਨਾਂ ਨੂੰ ਚਾਰ ਦੀਵਾਰੀ ਦੀ ਬੜੀ ਨਿਗਰਾਨੀ ਰੱਖਦੇ ਸੀ, ਉਹਨਾਂ ਦੇ ਬੱਚੇ ਜਿਹੜੇ ਜਾ ਕੇ ਦੇਖਦੇ ਉਹ ਕੀ ਗਾਣਾ ਕੱਢਦੇ, ਉਹ ਤਾਂ ਪੈਰ ਚੁੰਮਦੇ ਜਾ ਜਾ ਕੇ। ਐ ਨਹੀਂ ਕਹਿੰਦੇ ਵੀ ਤੁਸੀਂ ਸਾਡਾ ਬਚਪਨ ਹੀ ਖਰਾਬ ਕਰਤਾ, ਸਾਨੂੰ ਕੁਛ ਦੇਖਣ ਨਹੀਂ ਦਿੱਤਾ, ਸਾਨੂੰ ਕਿਤੇ ਜਾਣ ਨਹੀਂ ਦਿੱਤਾ, ਸਾਨੂੰ ਘੁੰਮਣ ਨਹੀਂ ਦਿੱਤਾ, ਸਾਨੂੰ ਫਿਲਮਾਂ ਨਹੀਂ, ਸਾਨੂੰ ਸਿਨੇਮਾ ਨਹੀਂ ਦੇਖਣ ਦਿੱਤਾ, ਕੋਈ ਨਹੀਂ ਕਹਿੰਦਾ। ਉਹ ਸਨਮਾਨ ਕਰਦੇ ਆ, ਇੱਜ਼ਤ ਕਰਦੇ ਆ ਕਿ ਤੁਸੀਂ ਸਾਡਾ ਖਿਆਲ ਰੱਖਿਆ, ਸਾਨੂੰ ਅਖੋਲੇ ਹੋਣ ਨਹੀਂ ਦਿੱਤਾ, ਸਾਨੂੰ ਹਰ ਜਿਹੜੀ ਗੱਲ ਨੂੰ ਸਮਝਾਇਆ, ਉਹਦੇ ਪਿੱਛੇ ਕਾਰਨ ਤੁਹਾਡਾ ਕੀ ਸੀ। ਹੁਣ ਉਹ ਬਣ ਚੁੱਕੇ ਨੇ, ਉਹਨਾਂ ਦਾ ਬੇਸ ਬਣ ਚੁੱਕਿਆ, ਫਿਰ ਉਹ ਵਿਗੜ ਨਹੀਂ ਸਕਦੇ। ਜਦੋਂ ਨਿਆਣਾ ਆਪਣੀ ਸਮਝ ਤੋਂ ਕੰਮ ਲੈਣ ਲੱਗ ਜਾਂਦਾ, ਫਿਰ ਮਾਂ ਬਾਪ ਉਹਨੂੰ ਦੇਖੇ ਨਾ ਦੇਖੇ ਇੱਕ ਬਰਾਬਰ। ਜਿੰਨਾ ਚਿਰ ਨਿਆਣੇ ਦੀ ਕੋਈ ਸਮਝ ਨਹੀਂ ਸੋਚ ਨਹੀਂ, ਉਹਨੂੰ ਆਪ ਬੱਚੇ ਤੇ ਕਲਾ ਕਲਾ ਜਿਹੜਾ ਮਤਲਬ ਉਹਦੀ ਖਾਸ ਖਿਆਲ ਰੱਖਣ ਦੀ ਲੋੜ ਹੈ, ਜਿਹੜਾ ਕਿ ਅਸੀਂ ਰੱਖ ਰਹੇ ਹਾਂ। ਤੁਹਾਨੂੰ ਲੱਗਦਾ ਐਸ਼ ਕਰਨ ਦੇ, ਘੁੰਮਣ ਦੇ, ਮੌਜਾਂ ਲੈਣ ਦੇ, ਪਾਰਟੀਆਂ ਕਰਨ ਦੇ, ਪਿਕਨਿਕਾਂ ਮਨਾਉਣ ਦੇ, ਫਿਲਮਾਂ ਦੇਖਣ ਦੇ, ਇਹ ਨਿਆਣਾ ਇਸ ਚੀਜ਼ ਨੂੰ ਕਹੂਗਾ ਵੀ ਮੇਰਾ ਮਾਂ ਪਿਓ ਬੜਾ ਬੈਸਟ ਆ, ਮੈਨੂੰ ਆਜ਼ਾਦੀ ਦਿੱਤੀ ਗਈ ਹੈ। ਉਹ ਆਜ਼ਾਦੀ ਦਾ ਨਿਆਣਾ ਸਮਝ ਗਿਆ ਸਾਡਾ ਚੱਕਦਾ, ਜਿਹੜੇ ਕਿ ਅੱਜ ਦੇ ਸਮੇਂ ਦੇ ਵਿੱਚ ਹੋ ਰਿਹਾ, ਭਾਵੇਂ ਕਿ ਮੈਂ ਤੇ ਇਹ ਵੀ ਸਮਝਦਾ ਵੀ ਇਹ ਤੇ ਸਭ ਕਰਮਾਂ ਦੀਆਂ ਖੇਡਾਂ ਵੀ ਹੋ ਜਾਂਦੀਆਂ। ਬੰਦਾ ਜਿੰਨਾ ਮਰਜ਼ੀ ਸਿਆਣਾ ਹੋ ਜਾਵੇ, ਜਦੋਂ ਨਿਆਣੇ ਨੇ ਮਤਲਬ ਕਾਲਖ ਮਾਲੀ ਹੋ ਗਏ ਮੂੰਹ ਤੇ, ਉਹ ਮਾਰੀ ਜਾਂਦਾ। ਜਿਹੜਾ ਗੁੱਡੀ ਨੇ ਗੱਲ ਕੀਤੀ ਵੀ ਜਿਹੜਾ ਬੋਲ ਬਾਣੀ ਦਾ, ਬੋਲ ਬਾਣੀ ਦੇ ਵਿੱਚ ਮਾਂ ਪਿਓ ਬਹੁਤ ਵੱਡੇ ਹਿੱਸੇ ਦਾ, ਜੋ ਵੇਖਦੇ ਆ ਨਾ ਉਹੀ ਉਹ ਕਰਦੇ। ਜਿਹੜੇ ਨਿਆਣੇ ਜਿਹੜੇ ਬੜੀ ਗੰਦੀ ਸ਼ਬਦਾਵਲੀ ਵਰਤਦੇ ਆ ਜਾਂ ਗਾਲਾਂ ਕੱਢਦੇ, ਜੇ ਤੁਸੀਂ ਕਿਹਾ ਵੀ ਉਹਨਾਂ ਨੂੰ ਲੱਗਦਾ ਵੀ ਅਸੀਂ ਇਸ ਦੇ ਨਾਲ ਲੱਗਾਂਗੇ ਕਿ ਅਸੀਂ ਬੰਦਿਆਂ ਦੇ ਬਰਾਬਰ ਆ ਜਾਂ ਬੰਦਿਆਂ ਤੋਂ ਉੱਪਰ ਵੀ ਆ, ਕਹਿੰਦੇ ਜੇ ਏਦਾਂ ਸੋਚਦੇ ਮਾਂ ਬਾਪ ਵੀ ਜਿਹੜੇ ਆ ਉਹਨਾਂ ਦੇ ਗਾਲ ਕੱਪੜੇ ਨਾਲ ਹੀ ਪੁੱਛਦੇ ਹੋਣਗੇ, ਰੋਟੀ ਵੀ ਮੰਗਦੇ ਹੋਊਗੇ ਤੇ ਪਿਓ ਗਾਲ ਕੱਢ ਕੇ ਮੰਗਦਾ ਹੋਣਾ ਤੇ ਮਾਂ ਵੀ ਗਾਲ ਕੱਢ ਕੇ ਕਹਿੰਦੀ ਸੁਣੀ ਵੀ ਤੇਰੀਆਂ ਛੇਵੀਂ ਰੋਟੀ ਆ ਤੇਰੀ ਗਾਲ ਕੱਢ ਕੇ। ਤੇ ਫਿਰ ਨਿਆਣਿਆਂ ਨੇ ਵੀ ਗਾਲਾਂ ਕਹਿੰਦੀਆਂ, ਇਹੋ ਜਿਹੀ ਗੱਲ ਆ ਜੋ ਸੁਣਿਆ ਤੇ ਉਹ ਉਹਨਾਂ ਬੋਲਣਾ, ਤੇ ਉਸੇ ਤਰੀਕੇ ਦੇ ਨਾਲ ਆ ਭਾਂਡਾ ਖਾਲੀ ਆ ਜੋ ਉਹਦੇ ਚ ਭਰ ਦੋਗੇ ਉਹ ਨਿਕਲੂ ਕਣਕ ਭਰਾਂਗੇ ਤੇ ਕਣਕ ਹੀ ਨਿਕਲੂਗੀ ਮੱਕੀ ਭਰਾਂਗੇ ਮੱਕੀ ਨਿਕਲੂਗੀ ਤੇ ਜੇ ਘੜੇ ਚ ਪਾਣੀ ਆ ਤੇ ਪਾਣੀ ਨਿਕਲਣਾ ਸ਼ਰਾਬ ਆ ਤੇ ਸ਼ਰਾਬ ਨਿਕਲਣਾ ਦੁੱਧ ਆ ਤੇ ਦੁੱਧ ਨਿਕਲਣਾ ਲੱਸੀ ਆ ਤੇ ਲੱਸੀ ਨਿਕਲਣੀ ਜੋ ਪਾਵਾਂਗੇ ਵਾਪਸ ਸਾਨੂੰ ਉਹੀ ਮਿਲਣਾ ਤੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਉਹ ਤੇ ਖਾਲੀ ਕਾਗਜ਼ ਦੀ ਤਰ੍ਹਾਂ ਹੁੰਦੇ ਨੇ ਕੋਰੇ ਕਾਗਜ਼ ਦੀ ਤਰ੍ਹਾਂ ਦੱਸਣਾ ਨਹੀਂ ਜ਼ਰੂਰੀ ਹੁੰਦਾ ਨਿਆਣੇ ਦੇਖ ਦੇਖ ਕੇ ਸਿੱਖਦੇ ਨੇ ਤੁਸੀਂ ਆਪਦੇ ਹਾਲਾਤ ਨੂੰ ਆਪਣੀ ਬੋਲੀ ਨੂੰ ਆਪਣੇ ਲਹਿਜੇ ਨੂੰ ਆਪਣੇ ਜਿਹੜੇ ਮਤਲਬ ਚਾਲ ਚੱਲਣ ਨੂੰ ਸਹੀ ਕਰ ਲਿਓ ਤੇ ਨਿਆਣੇ ਆਪਣੇ ਆਪ ਸਹੀ ਰਹਿਣਗੇ ਹੁਣ ਜੇ ਮਾਂ ਫਿਲਮਾਂ ਦੇਖਦੀ ਫਿਰੂਗੀ ਤਾਂ ਨਿਆਣੇ ਨੂੰ ਕਿਵੇਂ ਕਹਿ ਸਕਦੇ ਨੀ ਪੁੱਤ ਨਹੀਂ ਫਿਲਮ ਨਹੀਂ ਵੇਖਣ ਜਾਣਗੇ ਮਤਲਬ ਇਹ ਨਹੀਂ ਕੋਈ ਪਾਬੰਦੀਆਂ ਕਿਸੇ ਚੀਜ਼ ਦੀ ਮਤਲਬ ਇਹ ਨਾ ਸਮਝ ਲਓ ਵੀ ਅੱਜ ਦੀ ਦੁਨੀਆਂ ਬੜੀ ਐਡਵਾਂਸ ਆ ਤੇ ਤਾਇਆ ਸਾਨੂੰ ਕਹਿੰਦਾ ਵੀ ਤੁਸੀਂ ਕਿਤੇ ਜਾਣਾ ਹੀ ਨਹੀਂ ਮਤਲਬ ਇਹ ਨਹੀਂ ਸਮਝੋ ਜੇ ਸਮਝ ਸਕਦੇ ਤੇ ਇਸ ਚੀਜ਼ ਦਾ ਬੜਾ ਮਤਲਬ ਆਪਣੀ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਲਾ ਲਓ ਵੀ ਅੱਜ ਅਸੀਂ ਕਿਸ ਤਰ੍ਹਾਂ ਬੋਲਦੇ ਹਾਂ ਕਿਸ ਤਰ੍ਹਾਂ ਜੀਨੇ ਹਾਂ ਕਿਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਗੜਦੇ ਹਾਂ ਇਹ ਆ ਸਾਡੇ ਮਾਂ ਪਿਓ ਦੀ ਦੁਆ ਜੀ ਚਲੋ ਜੀ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਗੁਰਵਿੰਦਰ ਸਿੰਘ ਭਾਅ ਜੀ ਵੀ ਪਹੁੰਚੇ ਨੇ ਤੇ ਕਹਿੰਦੇ ਨੇ ਤਾਇਆ ਜੀ ਮਨਦੀਪ ਭਾਅ ਜੀ ਸਭਰਵਾਲ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਗੁਰਵਿੰਦਰ ਸਿੰਘ ਕੀ ਹਾਲ ਆ ਭਰਾਵਾ ਇਹਦਾ ਮਾਹੌਲ ਗਮਗੀਨ ਹੋਇਆ ਪਿਆ ਇਹਦਾ ਸੀਰੀਅਸ ਟਾਪਿਕ ਲੈਵਲ ਇਹਦੇ ਪ੍ਰੋਗਰਾਮ ਇੰਜੋਏ ਕਰਨੇ ਪੈਣ ਜੀ ਆਫਟਰ ਯੈਸਟਰਡੇ ਰੇਨ ਇਟ ਇਜ਼ ਟੂ ਮੱਚ ਕੋਲਡ ਹੇਅਰ ਕਿ ਤਾਇਆ ਜੀ ਇੱਧਰ ਤੇ ਬਹੁਤ ਸਾਰੀ ਜਿਹੜਾ ਕਹਿੰਦੇ ਮੀਂਹ ਪੈ ਰਿਹਾ ਤੇ ਠੰਡ ਬੜੀ ਹੈ ਠੰਡ ਦਾ ਇੱਕੋ ਇਲਾਜ ਆ ਤੱਤੀ ਚਾਹ ਪੀਓ ਤੇ ਤੱਤੇ ਖਾਓ ਪਕੌੜੇ ਠੰਡੀ ਚੀਜ਼ ਕੋਈ ਖਾਓ ਨਾ ਤੱਤੀਆਂ ਨੂੰ ਛੱਡੋ ਨਾ ਇਹ ਇੱਕ ਬਾਰਿਸ਼ ਨੂੰ ਰੋਕਣ ਦੇ ਲਈ ਤੇ ਕੋਈ ਹੋਰ ਉਪਾਅ ਹੈ ਨਹੀਂ ਤੇ ਉਦਾਂ ਮਤਲਬ ਇੱਕ ਨਾ ਸਾਧੂ ਮੈਨੂੰ ਟਕੇ ਆ ਜੀ ਉਹਨੇ ਮੈਨੂੰ ਇੱਕ ਤਰੀਕਾ ਦੱਸਿਆ ਬਈ ਉਹ ਕਹਿੰਦਾ ਵੀ ਜੇ ਕਿਤੇ ਮੀਂਹ ਪੈਂਦਾ ਹੋਵੇ ਨਾ ਭਾਰੀ ਚੱਕ ਤਾਂ ਨੂੰ ਕਰਕੇ ਬੱਦਲਾਂ ਨੂੰ ਕਹੇ ਜਾਓ ਇੱਥੋਂ ਚਲੇ ਜਾਓ ਮਾਂ ਬੜੇ ਬੱਦਲ ਕਰੇ ਗੁਰਵਿੰਦਰ ਸਿੰਘ ਭਾਰੀ ਚੱਕ ਤੇ ਬਾਹਰ ਕਹੇ ਜਾਓ ਇੱਥੋਂ ਚਲੇ ਜਾਓ ਦੁਨੀਆਂ ਚ ਮੀਂਹ ਜੇ ਰਹਿ ਗਿਆ ਤੁਹਾਡੇ ਇੱਥੇ ਮੈਨੂੰ ਕਹਿੰਦਾ ਜਾਓ ਇੱਥੋਂ ਚਲੇ ਜਾਓ ਨਾ ਬੜਾ ਸੁਣ ਲੈਂਦੇ ਨੇ ਮਰਜ਼ੀ ਆ ਭਾਈ ਤੁਹਾਡੀ ਮੈਂ ਤੈਨੂੰ ਦੱਸਦਾ ਜਿਹੜਾ ਮੈਨੂੰ ਮੰਤਰ ਪਤਾ ਲੱਗਾ ਤੇ ਮੈਂ ਤੁਹਾਨੂੰ ਦੱਸਦਾ ਤੇ ਗਾਣਾ ਕਹਿੰਦੇ ਜੀ ਤਾਇਆ ਜੀ ਹਿੰਦੀ ਲਾ ਦੋ ਭੱਜ ਦੀ ਪਸੰਦ ਆ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਹੋਰਾਂ ਨੂੰ ਮਾਣ ਆ ਤਾ ਜੀ ਇਸ ਗੱਲ ਤੇ ਕਿ ਵਧੀਆ ਹੀ ਸੁਣਨਗੇ ਉਹਨੂੰ ਪਤਾ ਇਹ ਸੁਣਦਾ ਹੀ ਹਿੰਦੀ ਸੁਣ ਲੱਗ ਗਿਆ ਤੇ ਬਾਕੀ ਕਹਿੰਦੇ ਤਾਇਆ ਜੀ ਹਾਂ ਵਾਕਿਆ ਤੁਹਾਡੀ ਗੱਲ ਕਹਿੰਦੇ ਸਹੀ ਹੈ ਸੀਰੀਅਸ ਜਿਹਾ ਮਾਹੌਲ ਹੋਇਆ ਨਹੀਂ ਬਾਈ ਚੱਕ ਦੇਣਾ ਸੀਰੀਅਸ ਲੈ ਤਾਂ ਬਸ ਗਿਆ ਜੀ ਵਾਦ ਗਈ ਵਾਦ ਗਈ ਇਹਦੇ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਚੱਲ ਰਹੇ ਨੇ ਜੀ ਇੱਧਰ ਅਗਲੇ ਜਿਹੜੇ ਸਰੋਤੇ ਹਰਨੇਕ ਸਿੰਘ ਬੈਂਸ ਸਾਹਿਬ ਪਹੁੰਚੇ ਨੇ ਕਹਿੰਦੇ ਇੱਕ ਤਾਇਆ ਜੀ ਸਤਿ ਸ੍ਰੀ ਅਕਾਲ ਕਹਿੰਦੇ ਤਾਇਆ ਜੀ ਹਾਂ ਸ੍ਰੀ ਅਕਾਲ ਬੈਂਸ ਸਾਹਿਬ ਬੈਂਸ ਸਾਹਿਬ ਤੇ ਮਨਦੀਪ ਭਾਅ ਜੀ ਕੀ ਹਾਲ ਨੇ ਭਾਜੀ ਬਹੁਤ ਵਧੀਆ ਕਹਿੰਦੇ ਅੱਜ ਤੇ ਬਹੁਤ ਸੀਰੀਅਸ ਟੌਪਿਕ ਛੇੜਿਆ ਹੋਇਆ ਤਾਇਆ ਜੀ ਨੇ ਉਹ ਭਰਾਵਾ ਕਿੱਥੇ ਗੱਲ ਹੋ ਜਾਏਗੀ ਨਾ ਕਈ ਵਾਰ ਉਹ ਗੱਲ ਐਸੀ ਛਿੜ ਪੈਂਦੀ ਕੁਦਰਤ ਨੂੰ ਜਿਹੜੇ ਚੱਲ ਪੈਂਦੀ ਗੱਲ ਤੇ ਫਿਰ ਗੱਲ ਜਿਹੜੀ ਨਾ ਉਹ ਆਪ ਰਾਹ ਲੱਭਦੀ ਆ ਤੇ ਕੁਦਰਤੀ ਬੰਦਾ ਕਹਿਣਾ ਨਹੀਂ ਚਾਹੁੰਦਾ ਤੇ ਦਿਲੋਂ ਫਿਰ ਨਿਕਲਦੀਆਂ ਉਹਦੀਆਂ ਗੱਲਾਂ ਜੋ ਕਿ ਅੱਜ ਦੇ ਸਮੇਂ ਤੇ ਢੁਕਦੀਆਂ ਉਹ ਗੱਲਾਂ ਕੀਤੀਆਂ ਵੀ ਕਿਤੇ ਨਾ ਕਿਤੇ ਵਿਚਾਰ ਵਟਾਂਦਰਾ ਇਹਦਾ ਵੀ ਹੋਣਾ ਚਾਹੀਦਾ ਕਿਉਂਕਿ ਮੀਟਿੰਗਾਂ ਕਰਨੀਆਂ ਆਪਾਂ ਜਿਵੇਂ ਭੰਗੂ ਸਾਹਿਬ ਮੀਟਿੰਗਾਂ ਲਾ ਕੇ ਬੈਠੇ ਭੰਗੜੇ ਦੀਆਂ ਇਹ ਵੀ ਸਾਡੀ ਮੀਟਿੰਗ ਹੀ ਆ ਚੰਗੇ ਸਮਾਜ ਦੇ ਲਈ ਸਾਨੂੰ ਚਰਚਾ ਜਿਹੜੀ ਉਹ ਕਰਨੀ ਚਾਹੀਦੀ ਕਹਿੰਦੇ ਜੀ ਇੱਕ ਗਾਣਾ ਅੱਜ ਚਲਾ ਦਿਓ ਜੀ ਇਹ ਜਦੋਂ ਤਾਇਆ ਜੀ ਅਤੇ ਸਰਪੰਚ ਨੇ ਸੁੱਖੋ ਜੀ ਰੀਸੈਂਟ ਵਿਆਹ ਤੇ ਗਿਆ ਸੀ ਤੇ ਅਸੀਂ ਤਾਂ ਕੁਝ ਨਹੀਂ ਸੁਣਿਆ ਗਾਣਾ ਹੈ ਜੀ ਇਹਨੂੰ ਯਾਦ ਕਰ ਕਰ ਹੱਸਦੀ ਇਹਨੂੰ ਉਸ ਵਿਆਹ ਨੂੰ ਦਰਸਾਉਂਦਾ ਇਹ ਗਾਣਾ ਇਹਨੂੰ ਦੱਸੇ ਵੀ ਤੇ ਸਹੀ ਨਾ ਕਿ ਯਾਦ ਕਰ ਕਰ ਹੱਸਦੀ ਇਹ ਤਾਇਆ ਜੀ ਹੁਣ ਤਾਂ ਰੱਬ ਜਾਣਦਾ ਵੀ ਮਨ ਮੇ ਲੱਡੂ ਫੂਟਾ ਤੇ ਉਹ ਇੱਕ ਬੜੀ ਸੋਹਣੀ ਮਸ਼ਹੂਰੀ ਆਉਂਦੀ ਹੁੰਦੀ ਹੈ ਤੇ ਉਹ ਹੁਣ ਮਸ਼ਹੂਰੀ ਤੇ ਤੁਹਾਨੂੰ ਦਿਖਾ ਨਹੀਂ ਸਕਦਾ ਪਰ ਗਾਣਾ ਮੈਂ ਤੁਹਾਨੂੰ ਸੁਣਾ ਸਕਦਾ ਚੱਲ ਜਾ ਤੂੰ ਸਗੋਂ ਓਹਦੇ ਨਾਲ ਤਾਂ ਤੇ ਉਹ ਤੇ ਅੱਗੇ ਉਹਨੇ ਗਾਣੇ ਚ ਗੱਲ ਸਾਰੀ ਤੂੰ ਨਵੀਆਂ ਗੱਲਾਂ ਨਾ ਮੈਨੂੰ ਸੁਣਾ ਚਾਹ ਠੰਡੀ ਕਰ ਲਈ ਆ ਤੇ ਆਓ ਅੱਗੇ ਕੁਲਦੀਪ ਭਾਜੀ ਸਾਊਥ ਕੋਰੀਆ ਵਾਲੇ ਪਹੁੰਚੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਤਾਇਆ ਜੀ ਓ ਬਲੈ ਕੱਲ ਦੀਵਾ ਕੱਲ ਦੀਪ ਉਹ ਸਾਡੇ ਇਲਾਕੇ ਦਾ ਬੰਦਾ ਜਿਹੜਾ ਇਹ ਨਹੀਂ ਛੱਡਿਆ ਸਾਊਥ ਕੋਰੀਆ ਤੋਂ ਬਾਕੀ ਕਿਹੜੀ ਬੱਚੇ ਹੋਣੀ ਬਲਦੀਪ ਹੋਣੀ ਬਲਜੀਤ ਹੋਣੀ ਸਾਰੇ ਹੀ ਛੱਡ ਗਿਆ ਬਾਈ ਕੁਲਦੀਪ ਨੇ ਯਾਰੀ ਪੱਕੀ ਲਾਈ ਆ ਜਦੋਂ ਯਾਰੀਆਂ ਨੇ ਲਾਈਏ ਪੱਕੀ ਲਾਈਏ ਕੱਟੀਆਂ ਨਾਲ ਕੋਈ ਫਾਇਦਾ ਹੀ ਨਹੀਂ ਕੱਟੀਆਂ ਤੋਂ ਨਹੀਂ ਨਵਾਉਂਦੇ ਤਾਂ ਪੱਕੀਆਂ ਆ ਰਹੀ ਜਾਣੀ ਤੇ ਲਓ ਫਿਰ ਜੀ ਆਪਾਂ ਤਾਂ ਜੀ ਗੀਤ ਸੰਗੀਤ ਵੱਲ ਨੂੰ ਵਾਧੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋ ਗਈਆਂ ਨੇ ਰਮਨਦੀਪ ਭਾਜੀ ਤਾਇਆ ਜੀ ਪਹੁੰਚੇ ਨੇ ਰਮਨ ਉਹ ਬਲੈ ਰਮਨ ਕਹਿੰਦੇ ਤਾਇਆ ਜੀ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਸਤਿ ਸ੍ਰੀ ਅਕਾਲ ਬਹੁਤ ਚੰਗਾ ਵੀ ਰਮਨ ਸਿਆ ਤੂੰ ਆਪਣਾ ਸੁਣਾ ਬੋਲੋ ਤਾਇਆ ਕਹਿੰਦੇ ਕਰੋਨਾ ਦਾ ਵੀ ਪਤਾ ਲੱਗਿਆ ਸੀ ਤੇ ਕੰਮ ਤੇ ਥੋੜਾ ਇੰਟਰਨੈਟ ਦੀ ਪ੍ਰੋਬਲਮ ਹੁੰਦੀ ਹੈ ਜੀ ਇਸ ਕਰਕੇ ਹਾਲ ਚਾਲ ਨਹੀਂ ਪੁੱਛ ਹੋਇਆ ਤੁਹਾਡਾ ਅੱਛਾ ਸਾਡੇ ਕੋਲ ਅਜੇ ਹੁਣ ਠੀਕ ਆ ਮੈਂ ਰਮਨ ਬਚ ਗਏ ਆ ਇਹਨੇ ਮਹਾਰਾਜ ਦਾ ਸ਼ੁਕਰ ਮਨਾਉਂਦੇ ਆ ਕਿਉਂਕਿ ਜਿਵੇਂ ਹੁਣ ਇਜ਼ਰਾਇਲ ਫਰਿਸ਼ਤਾ ਜਾਈਆਂ ਨੂੰ ਜਮਦੂਦ ਕਹਿੰਦੇ ਆ ਵੀ ਬੈਟਰੀਆਂ ਲੈ ਕੇ ਬੰਦੇ ਲੱਭਣ ਡਿਆ ਵੀ ਕਿਹੜੇ ਕਿਹੜੇ ਚੱਕੀ ਕਰੋ ਜਿਹੜਾ ਵੀ ਮਾੜਾ ਜਿਹਾ ਤਾਪ ਤਾਈਏ ਵਾਲਾ ਆਉਂਦਾ ਉਹਨੂੰ ਬਖਸ਼ਦਾ ਹੀ ਨਹੀਂ ਕਰੋਨਾ ਇਹਨੂੰ ਹੋ ਜਾ ਉਹ ਹੁਣ ਕਰਮਾਂ ਵਾਲਾ ਜਿਹੜਾ ਉਹਦੇ ਚ ਨਿਕਲ ਪਾਉਂਦਾ ਇਹ ਕਰਕੇ ਇਹਦੇ ਸ਼ੁਕਰਾਨਾ ਕਰਨੇ ਰੱਬ ਦਾ ਹੀ ਇਹਨੇ ਰੱਖ ਲਿਆ ਖੋਰੇ ਤੁਹਾਡੀਆਂ ਪਿਆਰ ਸਤਿਕਾਰ ਤੇ ਦੁਆਵਾਂ ਨੇ ਵੀ ਉਦਾਂ ਕਹਿੰਦੇ ਆਲਮੋਸਟ ਐਵਰੀ ਡੇ ਸੁਣਦੇ ਆ ਜੀ ਪੋਡਕਾਸਟ ਦੇ ਵਿੱਚ ਲਾ ਲਈਦਾ ਜੀ ਮੋਰਨਿੰਗ ਦੇ ਵਿੱਚ ਅੱਛਾ ਚਲੋ ਇਹ ਵੀ ਇੱਕ ਚੰਗਾ ਆਪਸ਼ਨ ਦਿੱਤਾ ਜਿਹੜਾ ਸਿੱਧਾ ਪ੍ਰਸਾਰਣ ਨਹੀਂ ਸੁਣ ਸਕਦਾ ਪਾਡਕਾਸਟ ਦੇ ਵਿੱਚ ਜਦੋਂ ਜਿੱਤ ਕਰੇ ਸੁਣ ਸਕੇ ਇਹ ਵੀ ਇੱਕ ਚੰਗੀ ਟੈਕਨੋਲੋਜੀ ਅੱਜ ਇਹਦੀ ਵਰਤੋਂ ਤੁਸੀਂ ਕਰਦੇ ਮੈਨੂੰ ਚੰਗਾ ਲੱਗਾ ਬਹੁਤ ਸ਼ੁਕਰੀਆ ਤੁਹਾਡਾ ਲਤਾ ਜੀ ਫਿਰ ਹੋ ਗਿਆ ਮਸ਼ਹੂਰੀ ਨਹੀਂ ਆਪਾਂ ਲਾਈਆਂ ਤੇ ਆਪਾਂ ਲਗਾਤਾਰ 2 ਘੰਟੇ ਦੀ ਬ੍ਰੇਕ ਜਿਹੜੀ ਆ ਉਹ ਲਾਈ ਨੇ ਚੱਲ ਹੁਣ ਲਾ ਲਾ ਹੁਣ ਕਿਹੜਾ ਕੋ ਕਹਾਣੀ ਵਿਗੜ ਗਈ ਆ ਲਓ ਫਿਰ ਹੁਣ ਆਪਾਂ ਸੁਣਦੇ ਮਸ਼ਹੂਰੀਆਂ ਤੇ ਬ੍ਰੇਕ ਤੋਂ ਬਾਅਦ ਤਾਂ ਜੀ ਫਿਰ ਆਪਾਂ ਪ੍ਰੋਗਰਾਮ ਚ ਆਉਂਦੇ ਹਾਂ ਜੀ ਗੱਲਾਂ ਗੱਲਾਂ ਤੁਹਾਡੀਆਂ ਦੇ ਵਿੱਚ ਤਾਂ ਪਤਾ ਹੀ ਲੱਗਾ ਕਿ ਕਦੋਂ ਜਿਹੜੀਆਂ ਉਹ ਬ੍ਰੇਕ ਹੋ ਗਈ ਉਹ ਚੱਲ ਫੇਰ ਹੀ ਹੋ ਗਿਆ ਨਹੀਂ ਪਤਾ ਲੱਗਾ ਕਿ ਕੀ ਪਰ ਲੋ ਆ ਗਏ ਚੱਲ ਲਾ ਦੇ ਹੁਣ ਮਸ਼ਹੂਰੀਆਂ ਮਿਲ ਗਈ ਮਸ਼ਹੂਰੀਆਂ ਲਾ ਦੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
अपने करियर नू नवीयां ऊंचाइयां देने दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स student support services. Aaj hi join karo. Griffin College, L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394. अपनी बिजनेस की तरक्की लेकर तुसी भी हरमन रेडियो दिया सेवावां हासिल कर सकते हो। हरमन रेडियो ते अपने बिजनेस की एड देन लई जा किसी भी पसंदीदा प्रोग्राम नु स्पॉन्सर करने लई संपर्क करो accounts@harmanradio.com जा harmanradio.com ते एडवर्टाइजमेंट सेक्शन च विजिट करो।
हर बंदे दे अंदर है कला हुंदी, जगाउण दी है उस नु लोड़ पैंदी। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਪਿੰਡ ਰਹਿੰਦਾ ਏ ਅੱਜ ਚੋਂ ਨਾ ਤੋੜ ਜਾਵੀ ਲੱਗੀਆਂ ਪਾਉਣਾ ਜੇ ਮੁਹੱਬਤਾਂ ਦਾ ਮੁੱਲ ਤੂੰ
ਲੋ ਜੀ ਪਿਆਰੋ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਇਹ ਗੀਤ ਦੀ ਜਿਹੜੀ ਫਰਮਾਇਸ਼ ਆ ਉਹ ਸਾਡੇ ਤੱਕ ਪਹੁੰਚੀ ਤੇ ਆਪਾਂ ਤੁਹਾਨੂੰ ਸੁਣਾਈ ਜੀ ਤੇ ਇਹ ਗੀਤ ਸੁਣਾਇਆ ਜੀ ਸੀ ਤਾਇਆ ਜੀ ਹਰਨੇਕ ਸਿੰਘ ਬੈਂਸ ਸਾਹਿਬ ਨੇ ਬਾਕੀ ਤੁਸੀਂ ਤਾਇਆ ਜੀ ਇੱਧਰ ਪ੍ਰੇਮ ਕੁਮਾਰ ਭਾਜੀ ਹੋਰਾਂ ਦਾ ਜਿਹੜਾ ਉਹ ਵੋਇਸ ਮੈਸੇਜ ਵੋਇਸ ਨੋਟ ਤੋਂ ਸੁਣਿਆ ਤੇ ਇੱਧਰ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਜਿਹੜੇ ਮਾਂ ਪਿਓ ਦੀ ਜਿਹੜੀ ਆ ਉਹਨਾਂ ਦੀ ਜਿਹੜੀ ਰਿਸ਼ਤੇ ਦੀ ਤਾਲਮੇਲ ਦੀ ਉਹ ਸਾਰੀ ਜਿਹੜੀ ਆ ਉਹ ਗੱਲ ਸਾਂਝੀ ਕੀਤੀ ਹੈ ਆ ਸੁਣਿਆ ਬਈ ਇਹ ਤੇ ਵੈਸੇ ਤੇ ਮੈਂ ਤੇ ਇਹ ਚਾਹੁੰਦਾ ਸੀ ਵੀ ਆਪਾਂ ਦੂਸਰਿਆਂ ਨੂੰ ਵੀ ਸੁਣਾਇਆ ਜਾਵੇ ਕਿਉਂਕਿ ਇਹਦੇ ਵਿੱਚੋਂ ਸਿੱਖਣ ਨੂੰ ਵੀ ਬੜਾ ਮਿਲਦਾ ਤਾਂ ਜੀ ਪਰ ਉਹ ਕਹਿੰਦੇ ਨੇ ਕਿ ਰੇਡੀਓ ਤੇ ਨਹੀਂ ਚਲਾਉਣਾ ਆਪਾਂ ਚਲੋ ਉਹ ਤੇ ਉਹ ਆਪਣੀ ਦੇਖੋ ਹਰ ਕੋਈ ਆਪਣਾ ਝੱਗਾ ਚੱਕਿਆ ਤੇ ਕਹਿੰਦੇ ਟੈਡ ਆਪਣਾ ਹੀ ਲੰਘਾ ਹੁੰਦਾ ਹਰ ਕੋਈ ਮਤਲਬ ਆਪਣੇ ਦਿਲ ਦਾ ਦਰਦ ਹਰ ਇੱਕ ਨੂੰ ਦੱਸਣ ਪਰ ਜਿਹੜਾ ਮੈਂ ਸੁਣਿਆ ਇਹਦੇ ਤੋਂ ਬਈ ਮੈਨੂੰ ਇਹ ਤੇ ਮਾਣ ਹੈ ਗੱਭਰੂ ਤੇ ਪ੍ਰੇਮ ਬਈ ਇਹ ਮੈਂ ਤੇਰੀਆਂ ਗੱਲਾਂ ਸੁਣ ਕੇ ਨਾ ਕਿਉਂਕਿ ਦੇਖੋ ਜਿਸ ਘਰ ਅੱਗ ਲੱਗਦੀ ਹੈ ਨਾ ਉਹਦਾ ਧੂੰਆਂ ਉਹਨਾਂ ਨੂੰ ਹੀ ਸੁੰਘਣ ਨੂੰ ਮਿਲਦਾ ਆਂਢ ਗੁਆਂਢ ਤੇ ਚੜ ਕੇ ਕੋਠਿਆਂ ਤੇ ਵੇਖ ਹੀ ਸਕਦੇ ਸੇਕ ਉਹਨਾਂ ਨੂੰ ਮਿਲਣਾ ਤੇ ਤੇਰੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਜਿਹੜਾ ਤੂੰ ਦੇਖਿਆ ਮੰਜ਼ਰ ਜਿਹੜਾ ਮੈਂ ਬਾਪੂ ਪਿਤਾ ਦੀ ਸ਼ਰਾਬ ਦੀ ਜਿਹੜੀ ਆਦਤ ਆ ਉਹਨੇ ਜ਼ਿੰਦਗੀ ਤੇਰੀ ਆ ਉਹ ਇੱਕ ਤਰਫਾ ਕਰਕੇ ਰੱਖਤੀ ਜਾਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਜਿਹੜੀ ਆ ਪਾਉਂਗਾ ਜਾਂ ਪਰ ਇੱਕ ਗੱਲ ਮੈਨੂੰ ਖਾਸ ਬੜੀ ਵਧੀਆ ਲੱਗਦੀ ਜਿਹੜਾ ਤੇਰਾ ਪ੍ਰੇਮ ਆਪਣੇ ਪਿਓ ਦੇ ਨਾਲ ਉਹ ਉਸੇ ਤਰੀਕੇ ਦੇ ਨਾਲ ਤੂੰ ਇਹ ਗੱਲ ਕਹੀ ਆ ਬਈ ਤਾਇਆ ਮੈਂ ਇੰਨਾ ਉਹਨੂੰ ਪ੍ਰੇਮ ਕਰਦਾ ਮੈਂ ਨਹੀਂ ਚਾਹੁੰਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਕੋਈ ਤਕਲੀਫ ਆਵੇ ਜਾਂ ਇਸ ਕਰਕੇ ਉਹਨੂੰ ਰੋਕਦੇ ਨਹੀਂ ਆਵੇ ਆਪਾਂ ਬਈ ਉਹ ਨਾ ਪੀਵੇ ਸ਼ਰਾਬ ਤੇ ਉਹ ਫਿਰ ਵੀ ਮੇਰਾ ਮਤਲਬ ਕਹਿੰਦਾ ਵੀ ਕੁਛ ਨਹੀਂ ਤੂੰ ਕੀਤਾ ਮੇਰੇ ਲਈ ਜਾਂ ਕੀ ਦੇਖੋ ਜਦੋਂ ਅਸੀਂ ਪ੍ਰੇਮ ਭਲਾ ਕਰਨੇ ਆ ਨੇਕੀ ਕਰਨੇ ਆ ਭਾਵੇਂ ਆਪਣੇ ਮਾਂ ਪਿਓ ਨਾਲ ਆ ਭਾਵੇਂ ਆਂਢ ਗੁਆਂਢ ਨਾਲ ਭਾਵੇਂ ਕਿਸੇ ਦੁਸ਼ਮਣ ਨਾਲ ਭਾਵੇਂ ਗੈਰ ਨਾਲ ਉਹਦਾ ਜਿਹੜਾ ਅਸੀਂ ਰਿਜਲਟ ਕਹਿੰਦੇ ਵੀ ਇਹ ਗੱਲ ਮੂੰਹੋਂ ਕਹੋ ਕਿ ਤੂੰ ਪੁੱਤਰਾ ਸ਼ਾਬਾਸ਼ ਤੇ ਤੂੰ ਮੈਨੂੰ ਸਾਂਭਿਆ ਤੂੰ ਮੇਰਾ ਲਾਇਕ ਪੁੱਤਰ ਮੈਨੂੰ ਤੂੰ ਮਤਲਬ ਰੋਟੀ ਦੇ ਰਿਹਾ ਇੱਜ਼ਤ ਦੇ ਰਿਹਾ ਚੰਗਾ ਮਤਲਬ ਮਾਨ ਸਨਮਾਨ ਦੇ ਰਿਹਾ ਮਤਲਬ ਕਿਸੇ ਚੀਜ਼ ਦੀ ਗੱਲ ਇਹ ਆਪਾਂ ਉਮੀਦ ਕਰਨੇ ਹਾਂ ਬਗਾਨੇ ਤੋਂ ਵੀ ਆਪਣਿਆਂ ਤੋਂ ਵੀ ਉਹ ਆਪਾਂ ਜੋ ਅਸੀਂ ਉਹਨਾਂ ਲਈ ਕਰਨੇ ਹਾਂ ਅਤੇ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਹਾਲਾਂਕਿ ਮੈਂ ਸਾਰਿਆਂ ਨੂੰ ਸਮਝਾਉਂਦਾ ਵੀ ਹੁੰਦਾ ਵੀ ਕੋਈ ਤੁਹਾਡੇ ਲਈ ਕੁਝ ਵੀ ਕਰੇ ਉਹਦਾ ਧੰਨਵਾਦ ਜ਼ਰੂਰ ਕਰੇ ਇਹ ਆਪਣਾ ਸੁਭਾਅ ਬਣਾ ਲਓ ਸ਼ੁਕਰਾਨਾ ਜ਼ਰੂਰ ਕਰੋ ਮਾਂ ਬਾਪ ਜੇ ਤੁਹਾਡੇ ਲਈ ਕੁਛ ਕਰ ਰਹੇ ਨੇ ਤੁਸੀਂ ਉਹਨਾਂ ਦਾ ਉਦੋਂ ਸ਼ੁਕਰਾਨਾ ਕਰੋ ਦੋਸਤ ਨੇ ਤੁਹਾਨੂੰ ਕੁਛ ਤੋਹਫਾ ਦਿੱਤਾ ਉਹਦਾ ਸ਼ੁਕਰਾਨਾ ਕਰੋ ਕਿਸੇ ਨੇ ਤੁਹਾਡਾ ਦੁੱਖ 'ਚ ਸਾਥ ਦਿੱਤਾ ਉਹਦਾ ਸ਼ੁਕਰਾਨਾ ਕਰੋ ਜੇ ਕਿਸੇ ਨੇ ਕੋਈ ਡਿੱਗੀ ਚੀਜ਼ ਵਿੱਚ ਆ ਕੇ ਤੁਹਾਨੂੰ ਫੜਾਈ ਉਹਦਾ ਸ਼ੁਕਰਾਨਾ ਕਰੋ ਕਿਸੇ ਨੇ ਔਖਾ ਟਾਈਮ ਤੁਹਾਡਾ ਸਾਰਿਆ ਸਾਰੀ ਉਮਰ ਉਹਦਾ ਸ਼ੁਕਰਾਨਾ ਕਰੋ ਇਹ ਚੀਜ਼ਾਂ ਆਮ ਪਰ ਹੁਣ ਅਗਲਾ ਜੇ ਕਰੇ ਜਾਂ ਨਾ ਕਰੇ ਇਹਦੀ ਉਮੀਦ ਆਪ ਨਾ ਕਰੇ ਮੰਨ ਲਓ ਹੁਣ ਜੇ ਮੈਂ ਕਿਸੇ ਦਾ ਭਲਾ ਕੀਤਾ ਤੇ ਮੈਂ ਉਮੀਦ ਨਾ ਕਰਾਂ ਕਿ ਉਹ ਮੇਰੀ ਇਸ ਚੀਜ਼ ਦੇ ਲਈ ਮੇਰੀ ਤਾਰੀਫ ਕਰਨਗੇ ਉਹ ਮੇਰੀ ਇਸ ਚੀਜ਼ ਲਈ ਮੇਰਾ ਸ਼ੁਕਰਾਨਾ ਕਰਨਗੇ
ਜਾਂ ਉਹ ਇਸ ਚੀਜ਼ ਦਾ ਅਹਿਸਾਸ ਕਰਨਗੇ ਵੀ ਹਾਂ ਇਹਨੇ ਮੇਰੇ ਲਈ ਕੁਛ ਕੀਤਾ। ਅਸੀਂ ਕੀਤਾ ਭੁੱਲ ਜਾਣਾ। ਜਿਹੜਾ ਰੱਬ ਆ ਨਾ ਇਹ ਪ੍ਰੇਮ ਇਹ ਰੱਬ ਨਹੀਂ ਭੁੱਲਦਾ ਉਸ ਚੀਜ਼। ਕਿਸੇ ਦਾ ਬੁਰਾ ਕੀਤਾ ਤੇ ਹੋ ਸਕਦਾ ਜਿਹਦੇ ਦਾ ਤੁਸੀਂ ਬੁਰਾ ਕੀਤਾ ਉਹ ਤੁਹਾਨੂੰ ਭੁੱਲ ਜਾਵੇ, ਉਹ ਯਾਦ ਭੁੱਲ ਜਾਵੇ ਮੇਰਾ ਇਹਨੇ ਬੁਰਾ ਕੀਤਾ, ਪਰ ਰੱਬ ਨਹੀਂ ਭੁੱਲਦਾ। ਜਿਹੜਾ ਬੀਜ ਤੁਸੀਂ ਬੀਜਿਆ ਉਹਦਾ ਫਲ ਜਿਹੜਾ ਤੁਹਾਨੂੰ ਮਿਲੇਗਾ ਜ਼ਰੂਰ। ਉਹ ਫਲ ਜ਼ਰੂਰੀ ਨਹੀਂ ਵੀ ਉਸੇ ਦਿਨ ਹੀ ਮਿਲ ਜਾਏ। ਤੁਸੀਂ ਆਪਣੇ ਮਾਂ ਬਾਪ ਲਈ ਨਾ ਕਰ ਰਹੇ ਆ, ਤੁਸੀਂ ਸਮਝਦਾਰ ਬੱਚੇ ਆ, ਉਹਨੂੰ ਬਾਹਰ ਵੀ ਮੰਗਾਇਆ, ਉਹਦੀ ਦੇਖਭਾਲ ਵੀ ਕੀਤੀ, ਉਹ ਜੇ ਉਹ ਨਹੀਂ ਸਮਝ ਰਿਹਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਰਾ ਜਿਹੜਾ ਪੈਸਾ ਐਨਰਜੀ ਜਾਂ ਪਿਆਰ ਉਹ ਵੇਸਟ ਕਰ ਦਿੱਤਾ। ਨਹੀਂ, ਤੁਹਾਡਾ ਬੱਚਾ ਤੇ ਉਹ ਤੁਹਾਡਾ ਬੱਚਾ ਜਿਹੜਾ ਨਾ ਉਹ ਦੇਖ ਰਿਹਾ ਕਿ ਮੇਰੇ ਪਿਤਾ ਨੇ ਆਪਣੇ ਪਿਤਾ ਦੀ ਇੰਨੀਆਂ ਗਾਲਾਂ ਸੁਣਦੇ ਹੋਏ, ਇੰਨਾ ਬੁਰਾ ਭਲਾ ਸੁਣਦੇ ਹੋਏ ਵੀ ਉਹਦੇ ਲਈ ਬੁਰਾ ਨਹੀਂ ਬੋਲਿਆ, ਉਹਦੀ ਇੱਜ਼ਤ ਕਰਦਾ ਰਿਹਾ, ਉਹਨੂੰ ਸਮਝਾਉਂਦਾ ਰਿਹਾ, ਉਹਦੇ ਲਈ ਰੋਂਦਾ ਰਿਹਾ, ਉਹਦੇ ਲਈ ਸਮਝਦਾ ਰਿਹਾ। ਜੇ ਨਿਆਣਾ ਇਹ ਸਮਝ ਰਿਹਾ ਤਾਂ ਨਿਆਣਾ ਜਿਹੜਾ ਉਹ ਸਭ ਤੁਹਾਨੂੰ ਦਊਗਾ ਜੋ ਤੁਸੀਂ ਆਪਣੇ ਪਿਤਾ ਤੋਂ ਉਮੀਦ ਕਰਨੀ। ਉਹ ਸੁੱਖ ਵੀ ਦਊਗਾ, ਉਹ ਪਿਆਰ ਵੀ ਦਊਗਾ, ਉਹ ਇੱਜ਼ਤ ਵੀ ਦਊਗਾ, ਉਹ ਮਾਣ ਵੀ ਦਊਗਾ, ਉਹ ਸਨਮਾਨ ਵੀ ਦਊਗਾ। ਕੁਦਰਤ ਨੇ ਇੱਧਰੋਂ ਨਹੀਂ ਤੇ ਉੱਧਰੋਂ ਕਿਤੋਂ ਨਾ ਕਿਤੋਂ ਤੁਹਾਨੂੰ ਉਹ ਦੇ ਦੇਣੀ। ਹਾਲਾਂਕਿ ਮੈਂ ਜਾਣਦਾ ਕਿ ਬੰਦਾ ਕਦੇ ਵੀ ਉਹ ਵੀ ਮਤਲਬ ਬੰਦਾ ਕਦੇ ਤਾਰੀਫ ਨਹੀਂ ਚਾਹੁੰਦਾ ਜਦੋਂ ਭਲਾ ਕਰਨਾ ਜੀ। ਉਹ ਤਾਂ ਜੀ ਉਹ ਕਿਹਾ ਵੀ ਉਹਨਾਂ ਨੇ, ਉਹ ਕਹਿੰਦੇ ਮੈਨੂੰ ਕੋਈ ਸ਼ੁਕਰਾਨਾ ਨਹੀਂ ਚਾਹੀਦਾ, ਮੈਨੂੰ ਬਸ ਉਹਨਾਂ ਚਾਹੀਦਾ ਕਿ ਉਹ ਠੀਕ ਰਹਿਣ। ਤੇ ਦੇਖੋ ਹੁਣ ਤੇਰੇ 'ਚ ਕਿੰਨਾ ਪ੍ਰੇਮ ਆ ਉਹਨਾਂ ਲਈ, ਤੂੰ ਉਹਨਾਂ ਦੀ ਫਿਕਰ ਕਰਨਾ ਸਿਹਤ ਨੂੰ ਲੈ ਕੇ, ਸਿਹਤ ਵੀ ਉਹਨਾਂ ਦੀ ਖਰਾਬ ਹੋ ਗਈ ਦਾਰੂ ਦਾ ਕਰਕੇ, ਇਹ ਤੂੰ ਫਿਕਰ ਕਰਨਾ ਤੇ ਇਹ ਇੱਕ ਚੰਗੇ ਇਨਸਾਨ ਦੀ ਸੋਚ ਆ, ਚੰਗੇ ਇਨਸਾਨ ਦੀ ਨਿਸ਼ਾਨੀ ਆ ਕਿ ਮਤਲਬ ਸ਼ੁਕਰਾਨਾ ਰੱਬ ਦਾ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤੈਨੂੰ ਅਹਿਸਾਸ ਹੋਇਆ। ਨਹੀਂ ਤੇ ਜ਼ਿਆਦਾਤਰ ਵੇਖਿਆ ਵੀ ਜਿਹੜੇ ਸ਼ਰਾਬੀ ਕਬਾਬੀ ਲੜਾਈ ਝਗੜਾ ਕਰਨ ਵਾਲੇ ਮਾਂ ਬਾਪ ਦੇ ਜਿਹੜੇ ਬੱਚੇ ਆ ਉਹ ਬੜੇ ਝਗੜਾਲੂ ਖਿਜੇ ਹੋਏ ਨਫ਼ਰਤ ਵਾਲੇ ਮਾਨਸਿਕ ਪਰੇਸ਼ਾਨ ਹੋ ਜਾਂਦੇ ਨੇ, ਕਿਉਂਕਿ ਘਰ 'ਚ ਜਿੱਦਾਂ ਦਾ ਮਾਹੌਲ ਦੇਖਣਾ ਉਹਨਾਂ ਦੀ ਪਰਵਰਿਸ਼ ਇੱਦਾਂ ਦੀ। ਤੇ ਇਹ ਸ਼ੁਕਰਾਨਾ ਰੱਬ ਦਾ ਕਰਨਾ ਚਾਹੀਦਾ ਵੀ ਤੈਨੂੰ ਸਮਝ ਆ, ਸੋਝੀ ਆ, ਇਸ ਚੀਜ਼ ਨੂੰ ਮਨ ਮਹਿਸੂਸ ਕਰਨਾ, ਆਪ ਨਸ਼ੇ ਪੱਤੇ ਤੋਂ ਬਚ ਗਿਆ ਤੂੰ ਵੱਡਾ ਕੀ ਹੋ ਸਕਦਾ। ਤੇਰੀ ਤੇ ਜਿਹੜੀ ਧਰਮ ਪਤਨੀ ਆ ਉਹਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਮੇਰਾ ਪਤੀ ਬਚ ਗਿਆ, ਐਸੇ ਮਤਲਬ ਘਰ ਦੇ ਵਿੱਚੋਂ ਆ ਕੇ ਵੀ ਉਹਨੇ ਇਸ ਚੀਜ਼ ਦੀ ਤੌਬਾ ਕੀਤੀ, ਮੈਂ ਇਹ ਕੰਮ ਨਹੀਂ ਕਰਨਾ ਜਿਹੜਾ ਸਾਡੇ ਘਰ 'ਚ ਜੋ ਕਲੇਸ਼ ਰਹਿੰਦਾ ਸੀ, ਮੈਂ ਨਹੀਂ ਚਾਹੁੰਦਾ ਇੱਥੇ ਵੀ ਹੁਣ ਹੋਵੇ। ਤੇ ਇਹ ਚੀਜ਼ ਵੀ ਬਹੁਤ ਵੱਡੀ ਗੱਲ ਹੈ, ਛੇਤੀ ਨਹੀਂ ਹੈਗੀ। ਅਤੇ ਇਹਦਾ ਬਾਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਠੀਕ ਆ ਬਈ ਤੂੰ ਫਿਕਰ ਕਰਦਾ ਤੇਰਾ ਪ੍ਰੇਮ ਆ, ਅਤੇ ਫਿਕਰ ਪ੍ਰੇਮ ਹੀ ਇੱਕ ਇਨਸਾਨੀਅਤ ਦੀ ਨਿਸ਼ਾਨੀ ਹੈ, ਅਤੇ ਇਨਸਾਨੀਅਤ ਸਦਾ ਸਾਂਭ ਕੇ ਰੱਖੀ, ਇਹ ਜ਼ਿੰਦਗੀ ਦੇ ਵਿੱਚ ਸਭ ਕੁਛ ਦਵਾਓ ਜੀ। ਸਾਨੂੰ ਮਾਣ ਹੈ ਇਸ ਗੱਲ ਦਾ, ਸਾਨੂੰ ਮਾਣ ਵੀ ਚਲੋ। ਬਾਕੀ ਜ਼ਿਆਦਾ ਗੱਲ ਕੀ ਕਰਨੀ ਆ, ਬਈ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਤੂੰ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ, ਜੋ ਉਹ ਕਰ ਰਹੇ ਨੇ ਬਾਪੂ ਹੋਰੀ ਦੇ ਉਹ ਸਕਦਾ ਉਹਨਾਂ ਦਾ ਕੋਈ ਕਰਮਾਂ ਦਾ ਲਿਖਾ ਜੋਖਾ ਐਸਾ ਸਮਝ ਤੇ ਕੋਈ ਬੰਦੇ ਨੂੰ ਦੇ ਨਹੀਂ ਨਾ ਸਕਦਾ, ਤੇ ਰੱਬ ਹੀ ਦੇ ਸਕਦਾ। ਤੇ ਆਉਂਦੀ ਆ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜੇ ਕਹੇ ਤੇ ਕੋਈ ਬਦਲਦਾ ਹੁੰਦਾ, ਜਿੱਦਾਂ ਤੁਸੀਂ ਆਪਣੇ ਪਿਓ ਨੂੰ ਕਹਿੰਦਾ, ਪਿਓ ਕੋਈ ਆਪਣੇ ਮਾਪਿਆਂ ਨੂੰ ਬੱਚਿਆਂ ਨੂੰ ਕਹਿੰਦਾ, ਜਾਂ ਪਤੀ ਪਤਨੀ ਨੂੰ ਸਮਝਾਈ ਜਾਂਦੀ, ਪਤਨੀ ਪਤੀ ਨੂੰ ਸਮਝਾਈ ਜਾਂਦੀ, ਸਮਝਣ ਦੇ ਨਾਲ ਸਮਝਾਉਣ ਨਾ ਕੁਛ ਮਸਲੇ ਹੱਲ ਹੁੰਦੇ। ਤੇ ਅੱਜ ਲੋਕਾਂ ਦੇ ਘਰ ਤਬਾਹ ਨਾ ਹੋਣ, ਥੋੜ੍ਹਾ ਸਮਝਾਇਆ ਹੋਊਗਾ ਜੇ ਕੋਈ ਕਿਸੇ ਦਾ ਕੋਈ ਵੀ ਦੋਸ਼ ਵਾਲਾ ਬੰਦਾ ਉਹਨੂੰ ਕਿਤੇ ਇੱਕ ਸਮਝਾਇਆ ਹੋਊ ਕਿਸੇ ਨੇ, ਪਰ ਨਹੀਂ ਸਮਝੀ। ਮੈਨੂੰ 100 ਜਾਣੇ ਅਸੀਂ ਸੁਣਨ ਵਾਲਿਆਂ ਦੇ ਵਿੱਚੋਂ 100 ਜਾਣੇ ਕਹਿਣ ਨੂੰ ਤਿਆਰ ਆ ਹੋਣਗੇ ਕਿ ਅਸੀਂ ਫਲਾਨੇ ਨੂੰ ਬੜਾ ਸਮਝਾਇਆ ਉਹਨੇ ਇੱਕ ਨਹੀਂ ਸੁਣੀ, ਅਸੀਂ ਉਹਨੂੰ ਬੜਾ ਸਮਝਾਇਆ ਉਹਨੇ ਇੱਕ ਨਹੀਂ ਸੁਣੀ। ਆਪਣਿਆਂ ਦੇ ਵਿੱਚੋਂ ਕਈ ਵਾਰ ਐਸਾ ਹੁੰਦਾ ਜਿਹਨੂੰ ਸਮਝਾ ਸਮਝਾ ਥੱਕ ਚੁੱਕਿਆ ਹੁੰਦਾ, ਉਹ ਨਹੀਂ ਸਮਝ ਰਿਹਾ ਹੁੰਦਾ। ਸਮਝਾਉਣ ਦੇ ਨਾਲ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਇਹ ਤਾਂ ਆਪਣੇ ਆਪ ਦੇ ਵਿੱਚ ਹੀ ਉਹ ਅਹਿਸਾਸ ਹੋ ਗਿਆ। ਕਿਤੇ ਕਿਸੇ ਐਸੀ ਠੋਕਰ ਲੱਗ ਜਾਂਦੀ, ਕਿਤੇ ਐਸੀ ਸ਼ਰਮ ਆ ਜਾਂਦੀ, ਜੇ ਤੇ ਐਸੀ ਕੋਈ ਗੱਲ ਕਿਸੇ ਦਿਲ ਤੇ ਲੱਗ ਜਾਂਦੀ ਤੇ ਫਿਰ ਬੰਦਾ ਉਹਦੇ ਤੋਂ ਬਦਲਾਅ ਮਹਿਸੂਸ ਕਰਦਾ, ਉਦਾਂ ਸਮਝਾਉਂਦਾ। ਇਧਰ ਤੋਂ ਗਮ ਦੇ ਵਿੱਚ ਆਏ ਜੀ ਲਾਡੀ ਭਾਜੀ ਪਰਸ ਵਾਲੇ ਵੀ ਪਹੁੰਚੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਜੀ। ਇਧਰ ਪ੍ਰੋਗਰਾਮ ਦੇ ਵਿੱਚ ਜਿਹੜੇ ਲਾਡੀ ਭਾਜੀ ਕਹਿੰਦੇ ਨੇ, ਕਹਿੰਦੇ ਕਿ ਦਿਸ਼ਨ ਪ੍ਰੀਤ ਤਾਇਆ ਜੀ। ਕਿਹੜੇ ਪ੍ਰੀਤ ਤਾਇਆ ਜੀ? ਦਿਸ਼ਨ ਪ੍ਰੀਤ ਕਹਿਣਾ ਸੀ, ਦਿਸ਼ਨ ਪ੍ਰੀਤ ਆ ਗਿਆ। ਭਰਾਵਾ ਤੂੰ ਦਿਸ਼ਨ ਵੀ ਰਹਿਣ ਦੇ ਤੇ ਦਿਸ਼ਨ ਵੀ ਰਹਿਣ ਦੇ, ਪ੍ਰੀਤ ਪਿੱਛੋਂ ਚੱਕ ਦੇ ਮੇਰੇ ਪ੍ਰੀਤ ਪ੍ਰੂਤ ਨਾਲ ਨਾ ਕੋਈ ਸਾਂਝ ਬਾਹ, ਤੇ ਮੈਨੂੰ ਐਂ ਹੀ ਰਹਿਣ ਦੇ, ਦਿਸ਼ਨ ਸੌਂ ਰਹਿਣ ਦੇ। ਰਣਧੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਬਾਈ ਜੀ ਕਹਿੰਦੇ, ਨਿੱਕਾ ਸਰਤਾਜ ਢਿੱਲੋਂ ਦਾ ਕੀ ਹਾਲ ਆ ਭਾਜੀ? ਬਹੁਤ ਵਧੀਆ, ਬੜਾ ਹੁਣ ਤੇਜ਼ ਹੋ ਗਿਆ, ਹੁਣ ਤਾਂ ਸਿਆਣਦਾ ਮੈਨੂੰ। ਸ਼ੂਗਰ ਅਤੇ ਸਿਆਣਦੇ ਹੁੰਦੇ ਨੇ ਨਿਆਣੇ, ਨਿਆਣਿਆਂ ਨੂੰ ਜੰਮਦਾ ਸਿਆਣਾ ਲੱਭਦਾ ਵਾਂਗੂ, ਉਹ ਮੈਨੂੰ ਤਾਂ ਬੜਾ ਉਪਰਿਆਂ ਵਾਂਗੂ ਵੇਖਦਾ ਰਹਿੰਦਾ, ਤੇ ਮੈਂ ਹੁਣ ਜਦੋਂ ਹੁਣ ਥੋੜਾ ਜਿਹਾ ਸਿਆਣਾ ਲੱਗਾ, ਜੋ ਹੁਣ ਮੈਂ ਉਹਦੇ ਕੋਲ ਜਾਣਾ ਨਾਨਕਿਆਂ ਦੀ ਗਿਆ ਨਾ, ਉਹ ਕੱਲ ਬੜਾ ਸਿਆਤ ਆਇਆ ਉਹ, ਜਦੋਂ ਮੈਂ ਉਹਨੂੰ ਬੁਲਾ ਰਿਹਾ ਹੁਣ ਮੈਨੂੰ ਪਰਸੋਂ ਨੂੰ, ਉਦੋਂ ਅਹਿਸਾਸ ਹੋਇਆ ਕਿ ਹੁਣ ਸਿਆਣਾ ਲੱਗਾ ਮੈਨੂੰ। ਬਾਕੀ ਕਹਿੰਦੇ ਜੀ ਹੋਰ ਤਾਇਆ ਜੀ ਸਭ ਸੁੱਖ ਸਾਂਦ ਹੈ ਜੀ, ਸ਼ੁਕਰ ਮਾਲਕ ਦਾ, ਸ਼ਾਂਤੀ ਆ। ਉੱਤਰੀ ਭਾਰਤ ਦੇ ਪਿੰਡ ਤਾਜਪੁਰ ਤੋਂ ਕਹਿੰਦੇ ਜੀ 15 ਮਈ ਦੀ ਬੌਰ ਸਰਪੰਚ ਨੂੰ ਵੀ ਸਤਿ ਸ੍ਰੀ ਅਕਾਲ। ਆ ਸਤਿ ਸ੍ਰੀ ਅਕਾਲ, 13-14 ਉਧਰ ਨੀ ਦੌਰ ਆ ਗਿਆ ਮਿਲਕੀ ਦਾ, ਤੇ ਪਾਰਟੀ ਪੂਰੀ ਚੱਲੂ ਕੇ ਲਾਦਾ। ਇਧਰ ਕਹਿੰਦੇ ਤਾਇਆ ਜੀ 15 ਮਈ ਦੀਆਂ ਤਿਆਰੀਆਂ ਹੋ ਗਈਆਂ, ਲਾ ਥੋੜਾ ਜਿਹਾ ਰਹਿ ਗਿਆ ਡੈਕੋਰੇਸ਼ਨ ਡੁਕੋਰੇਸ਼ਨ ਦਾ, ਦੁਕਾਨ ਸਾਡੀ ਤਿਆਰ ਆ। ਉਹ ਲਵਾਇਆ ਸ਼ੀਸ਼ਾ ਜਿਹੜਾ ਬੰਦਾ ਖੜ ਜਾਂਦਾ ਮੂਹਰੇ ਆਪੇ ਖੁੱਲ ਜਾਂਦਾ, ਬਾਹਰਲੇ ਮੁਲਕ ਤੋਂ ਲੈ ਕੇ ਨਾ ਡਿਜ਼ਾਇਨ ਉਹ ਲਿਆ। ਮੈਂ ਉਹਦਾ ਕਿਹਾ ਮੈਸਤਰੀ ਨੂੰ, ਮੈਂ ਕਿਹਾ ਇੱਥੇ ਕੁੱਤਾ ਵੀ ਆ ਜਾ ਕਰੂਗਾ ਤੇ ਸ਼ੀਸ਼ਾ ਖੁੱਲ ਜਾ ਕਰਨਾ, ਇਹ ਬੰਦਿਆਂ ਤੇ ਹੀ ਸੈੱਟ ਕਰ। ਉਹ ਕਹਿੰਦਾ ਜਿਹੜੇ ਵੀ ਪ੍ਰਾਣੀ ਦੇ ਵਿੱਚ ਖੂਨ ਆ, ਖੂਨ ਵਾਲੀ ਕੁੱਤਾ ਬਿੱਲੀ ਬੱਕਰੀ ਭੇਡ ਕੋਈ ਵੀ ਮੋਹਰੇ ਆ ਗਈ ਖੁੱਲਣਾ ਖੁੱਲਣਾ। ਮੈਂ ਕਿਹਾ ਵੀ ਤੂੰ ਉਹ ਲੱਭ ਜਿਹੜਾ ਬੰਦਿਆ, ਉਹ ਲੱਭਾ ਨੀ, ਅਸੀਂ ਫਿਰ ਕਿਹਾ ਚਲੋ ਜਿਹੜਾ ਵੀ ਆ ਗਿਆ ਠੀਕ ਹੀ ਆ, ਖੁੱਲਣੇ। ਤੇ ਬਾਕੀ ਕਹਿੰਦੇ ਤਾਇਆ ਜੀ ਗਾਣਾ ਸੁਣਾ ਦਿਓ ਜੀ, ਜਦੋਂ ਦਾ ਗਿਆ ਹੁਣ ਤੂੰ ਸਾਥੋਂ ਦੂਰ, ਮਨਮੋਹਨ ਵਾਰਿਸ ਦਾ, ਜਦੋਂ ਦਾ ਤੂੰ ਗਿਆ ਸਾਥੋਂ ਦੂਰ ਜੀ। ਬਾਕੀ ਤੇ ਲਓ ਤਾਇਆ ਜੀ ਇੱਧਰ ਰਾਜਾ ਲੋਰੀ ਕੁਛ ਕਹਿ ਰਹੇ ਨੇ, ਕਹਿੰਦੇ ਇੱਕ ਗੱਲ ਸਮਝ ਨਹੀਂ ਆ ਰਹੀ ਜੇ ਸਾਡੇ ਦਿਲ ਦੇ ਵਿੱਚ ਹੁੰਦਾ, ਇੱਕ ਗੱਲ ਸਮਝ ਨਹੀਂ ਆ ਰਹੀ ਜੋ ਸਾਡੇ ਦਿਲ 'ਚ ਹੁੰਦਾ ਉਹੀ ਟੌਪਿਕ ਤੁਸੀਂ ਛੇੜ ਦਿੰਦੇ ਆ, ਬਹੁਤ ਵਾਰ ਇਹ ਨੋਟ ਕੀਤਾ, ਅੱਜ ਫਿਰ ਇਹੀ ਗੱਲ ਹੋਈ। ਉਹ ਤੂੰ ਦਿਲ ਤੇ ਸਾਰਿਆਂ ਦੇ ਸਾਂਝੇ ਗਏ ਨੇ, ਦਿਲ 'ਚ ਭਗਵਾਨ ਵਸਦਾ, ਦਿਲ ਦੀਆਂ ਜਾਣ ਵਾਲੇ ਤੇ ਅਸੀਂ ਕੋਈ ਹੈ ਨਹੀਂ। ਕਹਿੰਦੇ ਅੱਜ ਆਫਟਰਨੂਨ ਹੀ ਇਹ ਟੌਪਿਕ ਅਸੀਂ ਡਿਸਕਸ ਕਰ ਰਹੇ ਸੀ ਤੇ ਅਸੀਂ ਹੁਣ ਆਪਣਾ ਫੋਨ ਹੀ ਬੰਦ ਕਰ ਦੇਣਾ ਇਸ ਕਰਕੇ। ਚਲੋ ਭਾਈ ਅਸਲ ਦੇ ਵਿੱਚ ਹੁੰਦਾ ਨਾ ਪੁੱਤ, ਇਨਸਾਨ ਅੰਤਰੀਆਮੀ ਨਹੀਂ ਹੁੰਦਾ, ਕੋਈ ਦਿਲ ਦੀਆਂ ਗੱਲਾਂ ਜਾਣ ਲੈਂਦਾ ਹੋਵੇ ਜਾਂ ਕੋਈ ਅਸੀਂ ਕੋਈ ਕਾਲੇ ਇਲਮ ਦੇ ਮਾਹਰ ਆ, ਉਹ ਗੱਲ ਆ ਵੀ ਕੁਦਰਤੀ ਘਰ ਘਰ ਕੀ ਕਹਾਣੀ ਹੋਈ ਆ, ਤੇ ਇਹ ਟਾਪਿਕ ਜਿਹੜੀ ਆ ਇਹ ਆਮ ਹੀ ਟਾਪਿਕ ਚੱਲਦਾ ਹੀ ਆ, ਇਹ ਚੱਲਣਾ ਵੀ ਚਾਹੀਦਾ। ਤੇ ਹੋਰ ਹੋ ਸਕਦਾ ਜਦੋਂ ਕਈ ਵਾਰ ਨਾ ਇਹ ਮੈਂ ਤੇ ਇਹ ਗੱਲ ਨੂੰ ਮੰਨਦਾ ਕਿ ਕਈ ਵਾਰ ਰੱਬ ਕਿਸੇ ਦੀਆਂ ਕੁਝ ਗੱਲਾਂ ਕਢਾ ਰਿਹਾ ਹੁੰਦਾ ਕਿਸੇ ਨੂੰ ਸੁਣ ਲਿਆ। ਮੈਂ ਤੇ ਇੱਥੇ ਤੱਕ ਇਹੀ ਇੱਕ ਸੈਂਟ ਦੇਣਾ ਚਾਹੁੰਦਾ, ਬਾਕੀ ਗੱਲਾਂ ਸਾਰੀਆਂ ਖਤਮ ਆ। ਕਈ ਵਾਰ ਸਾਨੂੰ ਸਮਝਾਉਣ ਲਈ ਉਹ ਪਰਮਾਤਮਾ ਐਸੇ ਬੋਲ ਬੰਦੇ ਦੇ ਮੂੰਹੋਂ ਬੁਲਾਉਂਦਾ ਜਿਹਨੂੰ ਉਹ ਧਿਆਨ ਨਾਲ ਸੁਣੇ ਤੇ ਸਮਝ ਲਵੇ, ਨਾ ਧਿਆਨ ਨੂੰ ਸਮਝੇ ਤੇ ਆਪਾਂ ਨੂੰ ਲੱਗਦਾ ਕਿ ਇਹਨਾਂ ਨੂੰ ਪਤਾ ਕਿੱਦਾਂ ਲੱਗ ਜਾਂਦਾ ਵੀ ਆਹ ਗੱਲ ਅਸੀਂ ਕਹਿਣਾ ਜਾਂ ਸੁਣਨਾ ਚਾਹੁੰਦੇ ਜਾਂ ਇਹ ਤੇ ਸਾਡੀਆਂ ਗੱਲਾਂ ਕਹੀਆਂ। ਇੱਕ ਵਾਰੀ ਗੱਲ ਕਹਿੰਦੇ ਭਾਈ ਅੱਗੇ ਚੱਲ ਮੇਰਾ ਪੁੱਤ, ਫਿਰ ਤੁਸੀਂ ਹੋਰ ਜ਼ਿਆਦਾ ਹੈਰਾਨ ਹੋ ਜਾਣਾ। ਲੈ ਮਿਲਕੀ ਤਾ ਲਾ ਪੁੱਤ, ਚੰਗੇ ਚੰਗੇ ਸੋਹਣੇ ਸੋਹਣੇ ਗੀਤ, ਕੋਈ ਈਮੇਲ ਵੀ ਦੱਸ ਵੀ ਤਾਂ ਹੀ ਪਤਾ ਲੱਗੂਗਾ ਕਿੱਥੇ ਸੁਨੇਹਾ ਭੇਜਣਾ ਜੀ। ਰਾਜੀ ਸੁਨੇਹਾ ਭੇਜਣ ਲਈ ਈਮੇਲ ਆਈ ਡੀ ਆ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਣਿਆ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਤਾਂ ਹਿੰਦੀ ਗੀਤ ਪਾ ਜੀ ਉਹਨਾਂ ਨੇ ਕਿਹਾ ਸੀ ਸੋਹਣਾ ਜਿਹਾ ਕੋਈ ਆਪਣੀ ਪਸੰਦ ਦਾ ਸੁਣਾਇਓ ਤੇ ਇਹ ਆਪਾਂ ਹਿੰਦੀ ਗੀਤ ਭਾਜੀ ਹੋਰ ਵੈਸੇ ਭਾਜੀ ਪੁਰਾਣੇ ਗੀਤ ਸੁਣਨ ਦੇ ਸ਼ੌਕੀਨ ਨੇ ਤੇ ਇਹ ਫਿਰ ਪੁਰਾਣਾ ਗੀਤ ਕੋਈ ਵੇਖਦੇ ਹਾਂ ਤਾਂ ਜੀ ਕੋਈ ਵਧੀਆ ਜਿਹਾ ਗੀਤ ਨਾ ਪੁਰਾਣਾ ਸੁਣ ਕੇ ਦੇਖਦੇ ਹਾਂ। ਲਤਾ ਮੰਗੇਸ਼ਕਰ ਲਾਇਨ ਮੈਂ ਤੁਹਾਨੂੰ ਦੱਸ ਦਿੰਦਾ ਲਤਾ ਮੰਗੇਸ਼ਕਰ ਦੇ ਗਾਣਿਆਂ ਦਾ ਸ਼ੌਕੀਨ ਨੀ ਆਪਣਾ ਗੁਰਬਿੰਦਰ ਸਿੰਘ। ਇਹ ਵੀ ਗੱਲ ਤੁਹਾਡੀ ਸਹੀ ਆ। ਫਿਰ ਆਪਾਂ ਲਤਾ ਮੰਗੇਸ਼ਕਰ ਦਾ ਇੱਕ ਗੀਤ ਫਿਰ ਤਾਜ ਹੀ ਸੁਣਾ ਦਿੰਦੇ ਹਾਂ। ਲਵ ਮਿਲ ਗੀਤ ਬਾਜ ਜਗਦੇ ਤੇ ਲਤਾ ਮੰਗੇਸ਼ਕਰ ਦੇ ਗੀਤ ਦਾ ਆਉਣ ਦੇ ਮੇਰਾ ਬੋਲ ਜੀ ਲਓ ਫਿਰ ਸੁਣਦੇ ਆ ਜੀ।
लग जा गले।
जी अगे जी प्रोग्राम दे विच आपां अगला जेड़ा गीत आया जी सुनिया सोहना लगा गीत
पता नहीं मैं कहेंगी की
कहंदी सी कि मतलब हुण तैनूं ता की पंजाबी च दसां मैं ठीक आ वधिया प्यार दी गल सी ला जी प्यारे दोस्तो ए प्रोग्राम दे विच जेड़ा साडा समा ओ हले भी चल रहा है जिस दे विच जेड़ा तुसी सानू सुनिया जेड़ा ओ भेज सकदे हो ਸੁਨੇਹਾ ਭੇਜਣ ਲਈ ਈਮੇਲ ਆਈਡੀ ਤੁਸੀਂ ਨੋਟ ਕਰ ਸਕਦੇ ਹੋ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਤੇ ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ ਉਹਨਾਂ ਦੇ ਵਿੱਚੋਂ ਮਨਮੋਹਨ ਵਾਰਿਸ ਦਾ ਗੀਤ ਲਾਡੀ ਭਾਜੀ ਪਰਥ ਵਾਲਿਆਂ ਦੀ ਪਸੰਦ ਦਾ ਗੀਤ ਫਿਰ ਅੱਗੇ ਆਪਾਂ ਹੁਣ ਸੁਣਾਂਗੇ ਜੀ ਜਿਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਾਇਆ ਮਨਮੋਹਨ ਵਾਰਿਸ ਸਾਹਿਬ ਨੇ ਵਧੀਆ ਤਰੀਕੇ ਨਾਲ ਗਾਉਣਾ ਅਗਲਾ ਸੁਣੂਗਾ ਤੇ ਫਿਰ ਤਾਂ ਹੀ ਜੇ ਵਧੀਆ ਨੀ ਅਗਲੇ ਨੇ ਗਾਉਣਾ ਤੇ ਫਿਰ ਸੁਣਨਾ ਕਿਹੜੇ ਆ। ਹਾਂ ਤਾਂ ਜੀ ਇਹ ਤੇ ਗੀਤ ਬੜਾ ਵਧੀਆ ਪਰਦੇਸੀਆਂ ਦੇ ਲਈ ਇਹ ਗੀਤ ਜਿਸ ਦੇ ਵਿੱਚ ਦੀਵਾਲੀ ਤੇ ਇਹ ਗੀਤ ਵੈਸੇ ਤੇ ਸੁਣਨ ਵਾਲਾ ਚਲੋ ਮਿਲ ਗੀਤ ਆ ਇਹ ਮਨਮੋਹਨ ਵਾਰਿਸ ਵਾਲਾ ਗੀਤ ਨਾ ਜਦੋਂ ਦੀਵਾਲੀ ਆਈ ਯਾਦ ਰੱਖੀ ਉਦੋਂ ਸੁਣਾ ਉਹਨਾਂ ਹੁਣ ਤੈਨੂੰ ਫਰਮਾਇਸ਼ ਭੇਜੀ ਆ ਤੇ ਤੂੰ ਇੱਧਰ ਬੈਂਸ ਸਾਹਿਬ ਨੂੰ ਬੈਂਸ ਸਾਹਿਬ ਨੇ ਕਿਹਾ ਲਾਡੀ ਭਰਥ ਵਾਲੇ ਨੂੰ ਤੂੰ ਹੁਣ ਕਹਿ ਦਿਆ ਇੱਦਾਂ ਨਾ ਕਰਿਆ ਕਰ ਪੁੱਤ ਤੂੰ ਉਹਨਾਂ ਦਾ ਹੁਣੇ ਗੀਤ ਜਿਹੜਾ ਉਹ ਸੁਣਾ ਇਹ ਨਹੀਂ ਹੁੰਦਾ ਵੀ ਦੀਵਾਲੀ ਤੇ ਜ਼ਰੂਰ ਸੁਣਨਾ ਕੋਈ ਦਿਨ ਪਿਆਰਾਂ ਦੀ ਕੋਈ ਬਾਹ ਨਾ ਤੇ ਉਹਨਾਂ ਨੂੰ ਚੇਤੀ ਜੀ ਹੁਣ ਕਰਦਾ ਜਦੋਂ ਬੰਦੇ ਦੀ ਜਿੱਤੇ ਪੈਰੀ ਸਦਾ ਦੀਵਾਲੀ ਸਾਧ ਦੀ ਤੇ ਜਿੱਤੇ ਪੈਰ ਪਸੰਦ ਆ ਉਹ ਜਦੋਂ ਵੀ ਬੰਦਾ ਉੱਠ ਗਿਆ ਉਦੋਂ ਸਵੇਰਾ ਜਦੋਂ ਉਹਨਾਂ ਦੀ ਜਿੱਤ ਕਰੇ ਕਿਉਂਕਿ ਦੀਵਾਲੀ ਵੀ ਤੇਰਾਂ ਦੀ ਹੋਈ ਦੁਸਹਿਰਾ ਵੀ ਪੈਂਦਾ ਹੋਲੀ ਵੀ ਇਸ ਤਰ੍ਹਾਂ ਦੀ ਦਿਨ ਤੇ ਉਦੋਂ ਨਹੀਂ ਚੜ੍ਹਨੇ ਤੇ ਉਹਨਾਂ ਗਾਣਾ ਸੁਣਾ ਤੇ ਉਹ ਪਰਦੇਸੀਆਂ ਦੇ ਲਈ ਇਹ ਗੀਤ ਤੇ ਮਿਲ ਗੀਤ ਆ ਇਹ ਗੀਤ ਲਾ ਦਿਓ ਜੀ ਪਹਿਲਾਂ ਹੀ ਉਦੋਂ ਪਹਿਲਾਂ ਜੀ ਲਓ ਪਤਾ ਜੀ ਗੀਤ ਆਪਾਂ ਸੁਣਦੇ ਹਾਂ ਜੀ ਤੇ ਆਓ ਫਿਰ ਇਸ ਗੀਤ ਦਾ ਆਨੰਦ ਮਾਣਨੇ ਆ।
ਉਹ ਚੰਗੇ ਭਲੇ ਵੱਸਦੇ ਸਾਂ ਕੋਈ ਨਾ ਸੀ ਰੋਗ ਵੇ ਕੈਸੀ ਤੂੰ ਚੁਗਾਈ ਸਾਨੂੰ ਇਸ਼ਕੇ ਦੀ ਚੋਗ ਵੇ ਚਰਖੇ ਵੀ ਛੁੱਟ ਗਏ ਤਰਿੰਜਣ ਵੀ ਛੁੱਟ ਗਏ ਚਰਖੇ ਵੀ ਛੁੱਟ ਗਏ ਤਰਿੰਜਣ ਵੀ ਛੁੱਟ ਗਏ ਛੁੱਟ ਗਏ ਸਹੇਲੀਆਂ ਦੇ ਤੂੰ ਹਰ ਰਾਤ ਜਾਗਾ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਦਾ ਗਿਆ ਤੂੰ ਸਾਥੋਂ ਹਰ ਰਾਤ ਜਾਗਾ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਦਾ ਗਿਆ ਤੂੰ ਸਾਥੋਂ ਫਟਿਆ ਮੈਂ ਤਾਨਿਆਂ ਦੀ ਅੱਗ ਨੂੰ ਅੱਖਾਂ ਨਾਲ ਵੈਰੀ ਹੁੰਦੇ ਵੇਖਿਆ ਮੈਂ ਜੱਗ ਨੂੰ ਪਿਆਰ ਵਿੱਚੋਂ ਫਟਿਆ ਮੈਂ ਤਾਨਿਆਂ ਦੀ ਅੱਗ ਨੂੰ ਅੱਖਾਂ ਨਾਲ ਵੈਰੀ ਹੁੰਦੇ ਵੇਖਿਆ ਮੈਂ ਜੱਗ ਨੂੰ ਘਰ ਤੇ ਵੀ ਘੂਰਦੇ ਤੇ ਬਾਹਰ ਦੇ ਵੀ ਘੂਰਦੇ ਘਰੋਂ ਬਾਹਰੋਂ ਪੈਂਦੀ ਮੈਨੂੰ ਹਰ ਰਾਤ ਜਾਗਾ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਤੱਕ ਯਾਰ ਤੂੰ ਸਾਥੋਂ ਹਰ ਰਾਤ ਜਾਗਾ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਤੱਕ ਯਾਰ ਤੂੰ ਸਾਥੋਂਰੱਖੇ ਪੀਰਾਂ ਤੇ ਵੀ ਆਸਨਾ ਦਿਲ ਹੁਣ ਫੜੇ ਖੁਸ਼ੀ ਵਾਲੀ ਕਰਵਾਸਨਾ ਇਹਨਾਂ ਟੁੱਟ ਚੁੱਕਾ ਰੱਖੇ ਪੀਰਾਂ ਤੇ ਵੀ ਆਸਨਾ ਮੌਜਾਂ ਵੀ ਨਾ ਚਾਹਾਂ ਤੇ ਮੈਂ ਮਿਲਦੀ ਨਾ ਚਾਹਾਂ ਰਹਿਣਾ ਚਾਹਾਂ ਦੁਨੀਆਂ ਤੋਂ ਹਰ ਰਾਤ ਜਾਗਾਂ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਤੱਕ ਯਾਰ ਤੂੰ ਸਾਥੋਂ ਹਰ ਰਾਤ ਜਾਗਾਂ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਤੱਕ ਯਾਰ ਤੂੰ ਪੁੱਛਲਾ ਤੇਰਾ ਪਾਇਆ ਕੀ ਮੰਗਣ ਨੂੰ ਪੁੱਛਲਾ ਰਾਇ ਉਮਰਾਂ ਦਾ ਲਾਇਆ ਸੀ ਮਹਿੰਦੀ ਰੱਖੀ ਕੀਤੀ ਮੇਰੀ ਸੱਲਾ ਤੇਰਾ ਪਾਇਆ ਸੀ ਮੰਗਣ ਨੂੰ ਪੁੱਛਲਾ ਰਾ ਉਮਰਾਂ ਦਾ ਲਾਇਆ ਸੀ ਕਿੱਥੇ ਫੜੀ ਉਂਗਲੀ ਤੇ ਕਿੱਥੇ ਹੱਥ ਛੱਡ ਗਿਓ ਕਿੱਥੇ ਫੜੀ ਉਂਗਲੀ ਤੇ ਕਿੱਥੇ ਹੱਥ ਛੱਡ ਗਿਓ ਕਿੱਥੋਂ ਲੱਭਾਂ ਪਿੰਡ ਮੈਂ ਹੱਥ
ਅਗਲੋ ਢੋਲ ਦਿਲ ਲਗੋ ਜੇ ਮਿਲ ਗਈ ਦਾ ਇਹ ਤਿੰਨ ਭਰਾ ਗਾਉਂਦੇ ਆ ਇਹਨਾਂ ਦੀ ਵੀਡੀਓ ਇਹਨਾਂ ਦਾ ਸੰਗੀਤ ਇਹਨਾਂ ਦੇ ਗਾਉਣ ਵਜਾਉਣ ਇਹ ਤਾਂ ਪੂਰੀ ਦੁਨੀਆਂ ਜੀ ਲਾ ਛੱਡੇ ਦੂਸਰੇ ਰੌਣ ਮੇਰੇ ਨਾ ਮੂੰਹ ਘੱਟ ਗਿਆ ਥੋੜ੍ਹੀ ਜਿਹੀ ਜੇ ਕਰੋਨਾ ਦਾ ਕਰਕੇ ਆਹ ਮਾਸਕ ਪਾ ਕੇ ਗਾ ਲੈਣਗੇ ਲੈ ਜੀ ਤਾਜੀ ਅੱਗੇ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਭਾਜੀ ਪਹੁੰਚੇ ਨੇ ਪਨੈਸਰ ਸਾਹਿਬ ਪਨੈਸਰ ਸਾਹਿਬ ਆ ਜਾਓ ਜੀ ਪਨੈਸਰ ਸਾਹਿਬ ਆ ਜਾਓ ਆ ਜਾਓ ਆ ਜਾਓ ਧੰਨ ਪਾਗਾ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮੈਂਡੀ ਭਾਜੀ ਤੇ ਸਬਰਵਾਲ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓ ਪਨੈਸਰ ਸਾਹਿਬ ਓ ਕਹਿੰਦੇ ਸਾਡੀ ਤਾਈ ਸੁਖੋ ਨੂੰ ਵੀ ਉਹਨੂੰ ਤੇ ਚਲੋ ਬੁਲਾ ਦਾਂਗੇ ਜੇ ਚਿੰਤਾ ਕਰੀਏ ਜੇ ਤਾਇਆ ਜੀ ਕਹਿੰਦੇ ਰੈਡੀ ਹੋ ਕੇ ਖਾਣ ਲਈ ਤਾਈ ਆਪਣੇ ਲਈ ਸੁਖਪ੍ਰੀਤ ਲਈ ਉਹ ਕੇਕ ਵੈ ਯਾਰ ਮੈਂ ਤੇ ਵੈਸੇ ਵੀ ਕੇਕ ਉਹ ਕਹੀ ਜਾਂਦੇ ਵੀ ਕੇਕ ਨਾ ਲਿਆਈਏ ਤੇ ਮੈਂ ਕਿਹਾ ਵੀ ਇਹ ਪੱਛਮੀ ਸਭਿਆਚਾਰ ਫਟ ਗਿਆ ਨੀ ਮੈਂ ਪੀਜ਼ੇ ਲੈ ਆਓ ਥੋੜ੍ਹੇ ਤੇਰੇ ਤੇ ਹੁਣ ਮੈਂ ਸੋਚਦਾ ਮੈਂ ਸਹੀ ਕਾਹਨੂੰ ਸੋਚਦਾ ਅਗਲੇ ਸੋਚਦਾ ਮੈਨੂੰ ਕੋਈ ਲੋੜ ਆ ਮੈਂ ਤਾਂ ਖਾ ਆਉਣਾ ਜੋ ਨਾ ਬਣਾ ਸੋਚਦੇ ਤੁਸੀਂ ਆਉਂਦਾ ਗੱਲਾਂ ਵਿੱਚੋਂ ਜੋ ਮਰਜ਼ੀ ਆ ਤੇ ਅੱਜ ਪੇੜਾ ਨਾ ਖਾ ਲਈ ਉਹਦਾ ਮੈਂ ਸੋਚ ਰਿਹਾ ਸੀ ਵੀ ਕੀ ਸਲਾਹ ਦਿਆਂ ਉਹਨਾਂ ਨੂੰ ਮੇਰਾ ਇਰਾਦਾ ਸੀ ਵੀ ਚਲੋ ਇਰਾਦਾ ਇਹਨਾਂ ਨੂੰ ਸੀ ਉਹਨਾਂ ਨੂੰ ਦੱਸਾਂਗੇ ਜਿਹਨਾਂ ਦੇ ਲਈ ਇਰਾਦਾ ਕਹਿੰਦੇ ਜੀ ਅੱਛਾ ਅੱਛਾ ਵੱਲ ਵਧੀਆ ਤੁਹਾਡੀ ਕਹਿੰਦੇ ਨੇ ਕਿ ਮੇਰਾ ਬਰਥਡੇ ਵੀ ਕਹਿੰਦੇ ਜੀ ਤਾਂ ਜੀ 20 ਤਰੀਕ ਨੂੰ ਆਉਂਦਾ ਜੀ ਕਿਆ ਵਾਹ ਬਾਈ ਕਰਮਾ ਮਈ ਨੂੰ ਜੰਮਦੇ ਕਰਮਾ ਵਾਲੇ ਤੇ ਬਾਕੀ ਆਪਣੇ ਆਪਣੇ ਮੁਕੱਦਮਾਂ ਦੇ ਜਾਣ ਕਹਿੰਦੇ ਨੇ ਤਾਇਆ ਜੀ ਸਬਰਵਾਲ ਸਾਹਿਬ ਦੇ ਪੈਨ ਮਾਰ ਕੇ ਦੇਖੋ ਸ਼ਾਇਦ ਕੁਛ ਬੋਲ ਲਵੇ ਉਹ ਬੋਲਦਾ ਭਰਾਵਾ ਬਥੇਰਾ ਏ ਭੁੱਲ ਜਾ ਵੀ ਬੋਲਦਾ ਨੀ ਬੋਲ ਤੇ ਇਹ ਤਾਂ ਨਹੀਂ ਲਿਆ ਛੱਡ ਆਈਏ ਤੂੰ ਸੱਚ ਪੁੱਛੇ ਤਾਂ ਬੁਲਾਉਂਦੇ ਹੀ ਨਹੀਂ ਇਹਦੇ ਜਿੰਨਾ ਬੋਲਦਾ ਇਹਦੇ ਚੁੱਪ ਕਰਾਉਣਾ ਬੜਾ ਮੁਸ਼ਕਿਲ ਆ ਫਿਲਹਾਲ ਹੀ ਕਰੀਏ ਇੱਥੇ ਚੁੱਪ ਰਹੀਗਾ ਕਿਉਂਕਿ ਊਰਜਾ ਇਕੱਠੀ ਕਰਦਾ ਕਰ ਜਾ ਕੇ ਇਹਨੇ ਲੜਨਾ ਵੀ ਹੁੰਦਾ ਕਹਿੰਦੇ ਜਸਪਾਲ ਦਾ ਕੀ ਹਾਲ ਆ ਜਸਪਾਲ ਵੀ ਇੱਥੇ ਕਿਤੇ ਉਹ ਤੁਰਿਆ ਫਿਰਦਾ ਹੋਣਾ ਜਸਪਾਲ ਨੇ ਕਿੱਥੇ ਹੀ ਜਾਣਾ ਤੇ ਤਾਇਆ ਜੀ ਕਹਿੰਦੇ ਸ਼ੋਅ ਬਹੁਤ ਵਧੀਆ ਤਾਇਆ ਜੀ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਅਸੀਂ ਕਿਸੇ ਗੱਲ ਡਾਇਰੈਕਟ ਜੀ ਲਿਖਦੇ ਨੇ ਗੱਪਾਂ ਗੱਪਾਂ ਨਹੀਂ ਸਿਖਾ ਸਕਦੀਆਂ ਜੇ ਤਾਂ ਕੋਈ ਦੋ ਰਾਇ ਵਾਲੀ ਗੱਲ ਨਹੀਂ ਪਰ ਜਿੱਦਣ ਅਸੀਂ ਗੱਪਾਂ ਮਾਰਨ ਲੱਗ ਗਏ ਉਦੋਂ ਹਲੇ ਤੇ ਅਸੀਂ ਗੱਪਾਂ ਵੀ ਨਹੀਂ ਸਿਖਾ ਸਕਦੇ ਕਹਿੰਦੇ ਲਵ ਯੂ ਆ ਤਾਇਆ ਜੀ ਤੇ ਮੈਂਡੀ ਭਾਜੀ ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮਚ ਇਹਨਾਂ ਪਿਆਰ ਕਰਨ ਦੇ ਲਈ ਪ੍ਰਿੰਸੈਸ ਸਾਹਿਬ ਤੇ ਆਰੀਅਨ ਢਿੱਲੋਂ ਦਾ ਗੀਤ ਸੁਣਨਾ ਚਾਹੁੰਦੇ ਨੇ ਕਹਿੰਦੇ ਜੀ ਆਰੀਅਨ ਢਿੱਲੋਂ ਦਾ ਲਗਾ ਦਿਓ ਜੀ ਗੀਤ ਜਾਗਦੇ ਰਹੋ ਜਾਗਦੇ ਰਹੋ ਗੀਤ ਆਪ ਵੀ ਜਾਗਦਾ ਨਹੀਂ ਤੇ ਗੀਤ ਵੀ ਮੇਰਾ ਪੁੱਤ ਲਾ ਛੱਡੀ ਜਾਗਦੇ ਰਹੋ ਇਹ ਮੇਰਾ ਦਾ ਇਹ ਗੀਤ ਵਾ ਗਬਰੂ ਆ ਕਿ ਇਹ ਪਹਿਰੇ ਦੇ ਬੋਲ ਆ ਇਹ ਲੱਗਦਾ ਗੀਤ ਘਾਟਾ ਵੀ ਇਹ ਪਹਿਰਾ ਜ਼ਿਆਦਾ ਆਰੀਅਨ ਢਿੱਲੋਂ ਲਾਉਣ ਡਿਆ ਲੱਗਦਾ ਇਹਦੇ ਨੇ ਗੁਰਪ੍ਰੀਤ ਬਰਾੜ ਸਾਹਿਬ ਕਹਿੰਦੇ ਨੇ ਤਾਇਆ ਜੀ ਮਨਦੀਪ ਭਾਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਰਾੜ ਵਾਲਾ ਬਰਾੜ ਬਰਾੜ ਨਾਮ ਜੀ ਬੜਾ ਰੋਹ ਵਾ ਇਹ ਲੱਗਦਾ ਵੀ ਕੋਈ DSP ਕੋਈ ਆਇਆ ਬਰਾੜਾਂ ਦਾ ਜਿਹੜਾ ਨਾਮ ਦਿਹਾੜ ਗਈ ਪਈ ਜੀ ਕਵਰ ਗਰੇਵਾਲ ਦਾ ਕਹਿੰਦੇ ਜੀ ਕੋਈ ਵੀ ਗਾਣਾ ਤਾਇਆ ਜੀ ਸੁਣਾ ਦਿਓ ਤੇ ਬਹੁਤ ਪਿਆਰਾ ਕਹਿੰਦੇ ਪ੍ਰੋਗਰਾਮ ਲਵ ਯੂ ਆ ਤਾਇਆ ਜੀ ਤੁਹਾਡਾ ਪ੍ਰੋਗਰਾਮ ਤੁਹਾਡਾ ਆਪਣਾ ਤੇ ਲਵ ਯੂ ਤੁਸੀਂ ਮੈਂ ਨਾ ਗਲਤ ਕਿਸੇ ਨੂੰ ਕਹਿ ਛੱਡਿਆ ਤੇ ਜਿਹੜਾ ਕਿਤੇ ਹੋਰ ਨਹੀਂ ਤੁਹਾਨੂੰ ਵੀ ਪਿਆਰ ਕਰਦੇ ਨੇ ਪਿਆਰ ਤਾਂ ਜ਼ਰੂਰੀ ਤੇ ਨਹੀਂ ਦੂਸਰੇ ਪਿਆਰ ਦੇ ਕਈ ਮਾਇਨੇ ਨੇ ਉਹਨੇ ਪਿਆਰ ਦੇ ਸੌ ਤੇ ਬਾਕੀ ਤਾਂ ਜੀ ਇੱਧਰ ਬਾਕੀ ਕਹਿੰਦੇ ਜੀ ਪ੍ਰੇਮ ਭਾਜੀ ਕਹਿੰਦੇ ਸੋਰੀ ਭਾਜੀ ਗੱਲ ਸੁਣ ਨਹੀਂ ਪਾਇਆ ਤਾਏ ਦੀ ਬਟ ਪੋਡਕਾਸਟ ਵਿੱਚ ਸੁਣੂਗਾ ਥੈਂਕ ਯੂ ਸੋਰੀ ਅੱਜ ਦਾ ਟੋਪਿਕ ਦੇ ਲਈ ਕਹਿੰਦੇ ਜੀ ਡੀ ਜੇ ਬੁੱਕ ਕਰਵਾ ਲਿਆ ਵਾ ਪਰਸੋਂ ਦੀ ਤਾਏ ਜੀ ਤੁਸੀਂ ਡੀ ਜੇ ਉਹ ਡੀ ਜੇ ਦੀ ਜੀ ਲੋੜ ਆ ਆਪ ਹੀ ਮੂੰਹ ਨਾਲ ਆਵਾਜ਼ਾਂ ਕੱਢ ਲਈ ਦੀਆਂ ਧੁੱਕੜਕ ਨੈਟਫਲਿਕਸ ਭਰਾਈ ਆ ਉਹ ਭਰਾ ਪੈਸੇ ਮਕਾਈ ਬੈਠੀਆਂ ਨੌ ਸੱਸ ਦੋਈਆਂ ਕਾਹਦੇ ਚੋ ਟੈਲੀਫੋਨ ਚੋ ਉਹ ਟੈਲੀਫੋਨ ਚੋ ਕਿੱਥੇ ਮੁੱਕਦੇ ਨੈਟਫਲਿਕਸ ਉਹ ਮਕਾਈ ਫਿਰਦੀਆਂ ਟਹਿਕੇ ਬੈਠੀਆਂ ਸੀ ਜਿੱਦਾਂ ਅਤੀ ਬਨਵਟੀ ਲੈ ਕੇ ਮੈਂ ਅੱਜ ਤੇ ਬੜਾ ਰੋਸ ਰੋਸ ਜਿਹਾ ਲੱਗਦਾ ਵੀ ਕੀ ਸੌਖਾ ਸੁੱਖ ਨੂੰ ਪੁੱਛਿਆ ਸੌਖਾ ਆਹੋ ਕਹਿੰਦੀ ਨਹੀਂ ਸੁੱਖ ਕਿਤੇ ਆ ਉਹ ਨੈਟਫਲਿਕਸ ਮੁੱਕ ਗਿਆ ਅੱਛਾ ਮੈਂ ਕਿਹਾ ਵੀ ਪਵਾ ਲੈਣੇ ਅੱਡੇ ਤੋਂ ਉਹਦੇ ਅੱਡੇ ਤੋਂ ਨੀ ਪੈਣਾ ਮੈਂ ਚੱਲ ਫਿਰ ਬਹਿ ਜਾ ਚੈੱਕ ਇੱਧਰ ਰਠੌਰ ਸਾਹਿਬ ਤਾਇਆ ਜੀ ਅੱਗੇ ਗੱਲਬਾਤ ਕਰ ਰਹੇ ਨੇ ਕਹਿੰਦੇ ਤਾਇਆ ਜੀ ਗੱਭਰੂ ਤਿਆਰੀ ਲੱਗਾ ਕਰਨ ਅਗਲੇ ਸਾਲ ਲਈ ਸਵੀਮਿੰਗ ਦੀ ਕੰਪੀਟੀਸ਼ਨ ਦੀ ਕਿਹੜਾ ਅੱਜ ਦੇ ਬੋਲ ਬੋਲ ਤੇ ਗੱਲਾਂ ਆ ਬੈਠ ਗਿਆ ਕਹਿੰਦੇ ਅੱਜ ਤੇ ਬੋਲ ਬੋਲ ਕੇ ਗੱਲਾਂ ਤੇ ਗਲਾ ਹੀ ਬੈਠ ਗਿਆ ਲਵ ਯੂ ਬੇਬੀ ਕੋਮਨ ਮੇਰਾ ਉਹ ਗਲਾ ਤੇ ਭਰਾਵਾ ਬਹਿ ਜਾਂਦਾ ਗੱਲ ਚ ਛੇਤੀ ਬਹਿ ਜਾਂਦਾ ਅੱਛਾ ਵੀ ਤਿਆਰੀ ਕੌਣ ਕਰਨ ਡਿਆ ਤਾਇਆ ਜੀ ਇਹ ਤਿਆਰੀ ਕਰਨ ਡਿਆ ਗੱਭਰੂ ਇੱਧਰ ਦੇਖੋ ਉਹ ਬਲਾ 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 ਇਹ ਰਠੌਰ ਇਹ ਰਠੌਰ ਹੀ ਤਾਇਆ ਜੀ ਕਰ ਰਿਹਾ ਕੰਪੀਟੀਸ਼ਨ ਦੀ ਤਿਆਰੀ ਬਲ ਬਲ ਸਕੂਟਰਾਂ ਨੂੰ ਤੇਜ਼ ਹੋ ਜਾਏ ਮੇਰਾ ਸ਼ੇਰ ਬਗਾ ਪਿੱਛੇ ਨਾ ਲੱਤਾਂ ਨੂੰ ਕੋਈ ਭਾਰੀ ਚੀਜ਼ ਬੰਨ ਕੇ ਤਰਿਆ ਕਰ ਇਹਦੇ ਨਾਲ ਤੇਰੀਆਂ ਬਾਹਾਂ ਹੀ ਜ਼ਿਆਦਾ ਜਾਨ ਪਾਊ ਤੇ ਜਦੋਂ ਕਿਸੇ ਵੀ ਬੰਨੀ ਤੋਂ ਬਗੈਰ ਤੁਰੇਗਾ ਤੂੰ ਤਾਂ ਗੋਲੀ ਜਾਓ ਜਾਣਾ ਜਿਵੇਂ ਦੜਾਕ ਹੁੰਦੇ ਨਾ ਮਗਰ ਲੱਕ ਨਾਲ ਟਾਇਰ ਬੰਨ ਕੇ ਦੌੜਦੇ ਆ ਫਿਰ ਜਦੋਂ ਟਾਇਰਾਂ ਤੋਂ ਬਗੈਰ ਦੌੜਦੇ ਫਿਰ ਤਾਂ ਟਾਇਰ ਹੀ ਲੱਗ ਜਾਂਦੇ ਉਹਦਾ ਇਹ ਸਕੀਮ ਤੁਸੀਂ ਬਤਾਇਆ ਸਵੀਮਿੰਗ ਚ ਨਾ ਦਿਓ ਉਹ ਐਵੇਂ ਬਾਅਦ ਵਿੱਚ ਗੋਤੇ ਵਿਚਾਰਾ ਲਾਈ ਸ਼ੁਰੂ ਚੜ ਕੇ ਪੀਣਾ ਮਰ ਪੁੱਠੀਆਂ ਗੱਲਾਂ ਕਰਦਾ ਲੈ ਮਿਲਕੀ ਦਾ ਗੀਤ ਲਾ ਦੇ ਮੇਰਾ ਪੁੱਤ ਜਾਗਦੇ ਰਹੋ ਤੇ ਜਾਗਦੇ ਹੀ ਰਵਾਂਗੇ ਤੇ ਤੂੰ ਵੀ ਜਾਗਦਾ ਨਹੀਂ ਮਿਲਕੀ ਤੇ ਗਾਣਾ ਲਾ ਛੱਡ ਮੇਰਾ ਪੁੱਤ ਤੁਸੀਂ ਉੱਧਰ ਵੇਖ ਲਾ ਜਿੰਨਾ ਮਿਹਨਤਾਂ ਕਰਨੀਆਂ ਉੱਧਰ ਵੇਖ ਕਿੱਦਾਂ ਤਿਆਰੀਆਂ ਕਰੀਆਂ ਨੇ ਸਵਿਮਿੰਗ ਪੂਲਾਂ ਦੀਆਂ ਜਿਹਨਾਂ ਤਿਆਰੀਆਂ ਨੀ ਕਰਨੀਆਂ ਉਹਨਾਂ ਨੇ ਓਦਾਂ ਨੀ ਨਹਾਉਣਾ ਪਾਲੇ ਯਾਰ ਕਹਿੰਦੇ ਤੇ ਫਿਰ ਤਿਆਰੀ ਕੀ ਕਰਨੀ ਹੋਇਆ ਕੱਢ ਹੋਏ ਜੀ ਨਵੀਆਂ ਨਵੇਂ ਪੁਰਤੇ ਪਾ ਤੇ ਆ ਗਾਣਿਆਂ ਦੇ ਵਿੱਚ ਫਿਲਮਾਂ ਲਾ ਲੈਂਦੇ ਮੋਰੇ
ਹਰ ਹੱਥ ਵਿੱਚ ਫੋਨ ਉਹਨਾਂ ਦੇ ਵਿੱਚ ਰਾਜ ਨੇ ਇੱਕੋ ਦਿਨ ਕਈ ਥਾਵੇਂ ਵੰਡੇ ਰਿਵਾਜ ਨੇ ਸ਼ਨੀਵਾਰ ਸੁੱਖਾ ਟੱਪੇ ਤਾਂ ਹੀ ਤਾਂ ਦੇ ਹਾਜ ਨੇ ਨੀਤਾਂ ਵਿੱਚ ਕੁੰਡੀਆਂ ਤੇ ਸਿਰਾਂ ਉੱਤੇ ਤਾਜ ਨੇ ਦੋ ਸੱਜਣਾ ਦੀ ਥੋੜੀ ਬਹੁਤੀ ਵਿਗੜੇ ਆ ਕੇ ਬਗਾਨਾ ਕੋਈ ਮੌਕਾ ਲੱਭਦੇ ਦੀਦੀ ਦੀਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਦੀਦੀ ਦੀਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਪਿਆਰਾਂ ਉੱਤੇ
ਭਾਰੀਆਂ ਪੀਆਰਾਂ ਪੈ ਜਾਂਦੀਆਂ ਨੇ ਫਿਊਚਰ ਦੇ ਨਾਂ ਤੇ ਜਿੰਦਾ ਧੋਖੇ ਸਹਿ ਜਾਂਦੀਆਂ ਨੇ ਲੌਂਗ ਡਿਸਟੈਂਸ ਸਾਂਝਾ ਮੱਖੀਆਂ ਰਹਿ ਜਾਂਦੀਆਂ ਨੇ ਹੁਸਨ ਹਵੇਲੀਆਂ ਚੋਰੇ ਚਿਟਹਿ ਜਾਂਦੀਆਂ ਨੇ ਅੱਖੋਂ ਓਲੇ ਵਫਾ ਜੋ ਕਮਾਉਣ ਮਿੱਤਰੋ ਸੱਜਣਾ ਨੂੰ ਰੱਖੀਦਾ ਏ ਥਾਂ ਰੱਬ ਦੇ ਜਿੰਦੀ ਜਿੰਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚ ਕਿੱਥੇ ਯਾਰ ਲੱਭਦੇ ਜਿੰਦੀ ਜਿੰਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚ ਕਿੱਥੇ ਯਾਰ ਲੱਭਦੇ ਸਾਗ ਯਾਰੀਆਂ ਦੇ ਨੰਗੀਆਂ ਸੁਹਾਗ ਦੀਆਂ ਗੂੜੀਆਂ ਹੀਰਾਂ ਦੀਆਂ ਇੱਜ਼ਤਾਂ ਨੇ ਰੋਲਦੀਆਂ ਚੂੜੀਆਂ ਇਸ਼ਕ ਚ ਅਰਜੇ ਨਾ ਪੱਟਣ ਮਸ਼ਹੂਰੀਆਂ ਦੂਰੀ ਪੈ ਜੇ ਪਿਆਰ ਚ ਨਾ ਪੈਣ ਮਜਬੂਰੀਆਂ ਨਾਰਨੇ ਵੀ ਕਿਸੇ ਗੱਲ ਬਾਹ ਪਾਉਣੀਆਂ ਜੇ ਤੁਸੀਂ ਬੁੱਕਲਾਂ ਬਗਾਨੀਆਂ ਚ ਫਿਰੋਂ ਜਪਦੇ ਜਿੰਦੀ ਜਿੰਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚ ਕਿੱਥੇ ਯਾਰ ਲੱਭਦੇ ਜਿੰਦੀ ਜਿੰਦੀ ਲੱਗੀ ਆ ਵੀ ਜਾਗਦੇ ਰਹੋ ਰਾਤਾਂ ਨੂੰ ਗਵਾਚ ਕਿੱਥੇ ਯਾਰ ਲੱਭਦੇ
ਜਮਾਂ ਸਹੀ ਹੈ ਬੜੇ ਧੋਖੇ ਖਾਧੇ ਨੇ ਪਰ ਇਹ ਕੋਈ ਨੀ ਜਾਣਦਾ ਵੀ ਧੋਖੇ ਦਿੱਤੇ ਵੀ ਨਹੀਂ ਜਾਂ ਇੰਜ ਕਹਿ ਲਓ ਦਿੱਤੇ ਸੀ ਤਾਂ ਹੀ ਖਾਧੇ ਨੇ ਕਰਮ ਬੜੀ ਚੰਦਰੀ ਚੀਜ਼ ਨੇ ਜੋ ਬੀਜਦਾ ਉਹ ਵੱਢਣਾ ਪੈਂਦਾ
ਕਿੰਨੀ ਉਹਨੇ ਗੱਲ ਸਹੀ ਕਹੀ ਉਹ ਲਗੀਤ ਗੱਲਾਂ ਗੱਲਾਂ ਦੇ ਵਿੱਚ ਗੱਭਰੂ ਗੱਲ ਸੁਣਾ ਗਿਆ ਜੀ ਉਹ ਜੇ ਤੁਸੀਂ ਧਿਆਨ ਨਾਲ ਸੁਣੀ ਹੋਊ ਉਹਦਾ ਕਰਮ ਬੜੇ ਚੰਦਰੀ ਚੀਜ਼ ਆ ਜਿਹੜੇ ਬੀਜੋਗੇ ਵੱਢਣੇ ਤੁਹਾਨੂੰ ਪਊਗੇ ਲੈ ਮਿਲਗੀ ਤੇ ਦੁਆਰਾ ਸੁਣਾ ਇਹਨੇ ਗੱਲ ਮੇਰੇ ਲਾਗਲ ਸੁਣੀ ਨੀ ਮਿਲਗੀ ਦੁਆਰਾ ਨੇ
ਜਮਾਂ ਸਹੀ ਹੈ ਬੜੇ ਧੋਖੇ ਖਾਧੇ ਨੇ ਪਰ ਇਹ ਕੋਈ ਨੀ ਜਾਣਦਾ ਵੀ ਧੋਖੇ ਦਿੱਤੇ ਵੀ ਨਹੀਂ ਜਾਂ ਇੰਜ ਕਹਿ ਲਓ ਦਿੱਤੇ ਸੀ ਤਾਂ ਹੀ ਖਾਧੇ ਨੇ ਕਰਮ ਬੜੀ ਚੰਦਰੀ ਚੀਜ਼ ਨੇ ਜੋ ਬੀਜੀਦਾ ਉਹ ਵੱਢਣਾ ਪੈਂਦਾ
ਯਾਨੀ ਧੋਖੇ ਧਾਖਿਆ ਦੀਆਂ ਗੱਲਾਂ ਨਮਾਜ਼ ਚ ਕੱਢ ਕੇ ਕੱਲਾ ਇਹ ਸੋਚੀਏ ਵੀ ਕਰਮ ਬੜੀ ਚੰਦਰੀ ਚੀਜ਼ ਹੈ ਜੋ ਬੀਜੋਗੇ ਵੱਢਣਾ ਪੈਂਦਾ ਇਹ ਸੱਚ ਹੈ ਸੱਚਾਈ ਹੈ ਇਹਦੇ ਵਿੱਚ ਕੋਈ ਦੋ ਰਾਇ ਵਾਲੀ ਗੱਲ ਨਹੀਂ ਜੋ ਕੀਤਾ ਉਹ ਹੋਣਾ ਵੀ ਨਹੀਂ ਜੀ ਤੇ ਲਓ ਜੀ ਇੱਧਰ ਉਹ ਕਹਿੰਦੇ ਜੀ ਮੇਰਾ ਵੀਰ ਆ ਕੁਵਰ ਵੀਰ ਛੋਟਾ ਰਠੌਰ ਅੱਛਾ ਕੁਵਰ ਵੀਰ ਹੋ ਗੱਭਰੂ ਉਹ ਬੱਲੇ ਉਹ ਬੱਲੇ ਕਵਰ ਵੀਰ ਅੱਛਾ ਇਹ ਤਿਆਰੀ ਕਰ ਉਹ ਵਾਹ ਬਾਈ ਵਾਹ ਇਹ ਮੈਨੂੰ ਲੱਗਦਾ ਇਹ ਤਿਆਰੀਆਂ ਦੇ ਵਿੱਚ ਹੀ ਆ ਰਠੌਰ ਨੇ ਜਿਹੜਾ ਗੱਭਰੂ ਤਿਆਰ ਕੀਤਾ ਇਹ ਤੇ ਜਿੱਤੋ ਹੀ ਜਿੱਤੂ ਮਤਲਬ ਲੈ ਕੇ ਲੈ ਲਾ ਜੀ ਸਹੀ ਗੱਲ ਹੈ ਮਿਹਨਤ ਦੇ ਨਾਲ ਤਾਂ ਹੈ ਜੀ ਜਿੱਤਿਆ ਜਾਂਦਾ ਇਹਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਆਪਣਾ ਲਗਭਗ ਹੋ ਗਿਆ ਪਰ ਜਾਂਦੇ ਜਾਂਦੇ ਇੱਧਰ ਇੱਕ ਸੁਨੇਹਾ ਤਾਂ ਜੀ ਆਪਣੇ ਤੱਕ ਆਇਆ ਤੇ ਐਡੀਲੇਡ ਤੋਂ ਹਾਕੀ ਟੀਮ ਵਾਲੇ ਅੱਜ ਫਿਰ ਸੁਣ ਰਹੇ ਨੇ ਜੀ ਉਹ ਬੱਲੇ ਅੱਜ ਸਾਡੇ ਲਈ ਮਾਣ ਵਾਲੀ ਗੱਲ ਆ ਪੂਰੀ ਹਾਕੀ ਟੀਮ ਦੇ ਵਿੱਚ ਏਕਤਾ ਚ ਇੱਕੋ ਰੇਡੂਏ ਤੋਂ ਸੁਣ ਲਿਆ ਆਪਦੇ ਆਪਦੇ ਤੋਂ ਇੱਕੋ ਤੋਂ ਸੁਣੋਗੇ ਜ਼ਿਆਦਾ ਪਿਆਰ ਮੈਨੂੰ ਆਪਦਾ ਆਪਦਾ ਲਾ ਕੇ ਬੈਠੋਗੇ ਹੋ ਸਕਦਾ ਸਟੇਸ਼ਨ ਹੀ ਬਦਲ ਲਓ ਚੰਗੀ ਗੱਲ ਆ ਤੇ ਤਾਇਆ ਜੀ ਵਿਸ਼ੂ ਜੀ ਤੇ ਟੀਮ ਨੂੰ ਆ ਨਾ ਉਹ ਤੇ ਟੀਮ ਨੂੰ ਤੇ ਹੈਗਾ ਵਿਸ਼ੂ ਡੰਗ ਮਾਰ ਜਿਹੜਾ ਲੱਗਦੇ ਨਾ ਕਰੇ ਇਹਨੇ ਬਹੁਤ ਖੂਬ ਗੱਲਬਾਤ ਹੈ ਤਾਇਆ ਜੀ ਤੇ ਮੌਸਮ ਪੂਰਾ ਅੱਤ ਹੋਇਆ ਪਿਆ ਇਹਦੇ ਐਡੀਲੇਡ ਦੇ ਵਿੱਚ ਆ ਤੇ ਇੱਧਰ ਤੁਹਾਡੇ ਹੈ ਵੀ ਸਿਆਲ ਆ ਸਿਆਲ ਚ ਤੇ ਮੌਸਮ ਐਸਾ ਹੁੰਦਾ ਰਿਆਈਆਂ ਨਾਲ ਹੀ ਲਿਆਉਣ ਵਾਲਾ ਹੁੰਦਾ ਜੀ ਸੱਚ ਪੁੱਛੋ ਕਹਿੰਦੇ ਜੀ ਠੰਡ ਬੜੀ ਹੋ ਗਈ ਆ ਸ਼ਿਮਲੇ ਵਾਂਗੂ ਆਈ ਸ਼ਾਬਾਸ਼ ਜੀ ਠੰਡ ਤੇ ਇਹਨੂੰ ਪਹਿਲਾਂ ਠੰਡ ਤੁਹਾਨੂੰ ਲੱਗੇ ਠੰਡ ਨੂੰ ਤੁਸੀਂ ਯਾਦ ਲੱਗੋ ਠੰਡ ਨੂੰ ਯਾਦ ਲੱਗੋ ਤਾਂ ਮਤਲਬ ਤੁਸੀਂ ਹਾਕੀਆਂ ਚੱਕੋ ਮੈਦਾਨ ਚ ਜਾ ਵਜੋ ਤੁਸੀਂ ਪਸੀਨੋ ਪਸੀਨੇ ਹੋ ਜਾਣਾ ਸ਼ਿਮਲੇ ਵਾਲੀ ਠੰਡ ਪੈਗੀ ਤਾਇਆ ਬਿਸ਼ਨ ਸਿੰਘ ਜੀ ਕਦੇ ਬਿਸ਼ਨ ਤਾਇਆ ਵਿਸ਼ੂ ਜੀ ਕਦੇ ਗਏ ਸੋ ਸ਼ਿਮਲੇ ਵੱਲ ਮੈਂ ਤੇ ਰਿਹਾ ਹੀ ਸ਼ਿਮਲੇ ਦੇ ਬੱਚਿਆਂ ਤੇ ਮੈਂ ਤੇ ਆਇਆ ਹੀ ਪੰਜਾਬ ਚ ਬੜੇ ਚਿਰ ਬਾਅਦ ਆ ਕਰੋ ਗੱਲ ਕੋਈ ਸਾਂਝੀ ਕੋਈ ਯਾਦ ਯਾਦਾਂ ਤੇ ਸ਼ਿਮਲੇ ਦੀਆਂ ਤੇ ਭੁੱਲ ਹੀ ਨਹੀਂ ਸਕਦੇ ਤੈਨੂੰ ਸੁਣਾਵਾਂਗੇ ਇੱਧਰ ਮਲਕੀਤ ਕਹਿੰਦਾ ਗੁਰੂ ਵੀ ਉਹ ਪ੍ਰੋਗਰਾਮ ਮੁੱਕ ਗਿਆ ਮੁੱਕੇ ਜੇ ਤੇ ਸੁਣਾ ਨਹੀਂ ਸਕਦੇ ਕੱਲ ਨੂੰ ਸੁਣਾਊਂਗਾ ਜੀ ਤੇ ਗਾਣਾ ਜੀ ਲਾ ਦਿਓ ਕਹਿੰਦੇ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਵਾਹ ਤੇਰੇ ਹਾਕੀ ਖੇਡਣੀ ਤੇ ਛੱਡਣੇ ਖੇਡਣ ਨਾ ਬਈ ਸ਼ੇਰ ਬਗਿਆ ਕੋਈ ਐਸਾ ਗਾਣਾ ਜੋਸ਼ੋ ਖਰੋਸ਼ਾ ਸੁਣਿਆ ਕਰੋ ਜੇ ਇਹਨਾਂ ਤੁਸੀਂ ਜਿੱਤ ਜੋ ਤਾਂ ਇਹ ਤੇ ਤੁਸੀਂ ਮੈਨੂੰ ਲੱਗਦਾ ਵੀ ਹੱਕ ਨਹੀਂ ਛੱਡ ਕੇ ਤੇ ਮੈਨੂੰ ਲੱਗਦਾ ਸੱਜਣਾ ਨੂੰ ਜਿੱਤ ਆਪਣਾ ਗੱਲ ਤੇ ਬਾਕੀ ਤਾਂ ਜੀ ਲਓ ਫਿਰ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਤੇ ਇੱਧਰ ਰਠੌਰ ਸਾਹਿਬ ਕਹਿੰਦੇ ਪ੍ਰੋਗਰਾਮ ਆਵਾਜ਼ ਗ੍ਰੇਟ ਕੱਲ ਮਿਲਦੇ ਹਾਂ ਜੀ ਆਵਾਜ਼ ਦੀ ਦੁਨੀਆ ਰਾਹੀਂ ਥੈਂਕ ਯੂ ਬਾਜੀ ਰਠੌਰ ਸਾਹਿਬ ਜ਼ਰੂਰ ਧੰਨਵਾਦ ਤੁਹਾਡਾ ਪਸੰਦ ਕਰਨ ਦੇ ਲਈ ਤੁਹਾਡਾ ਆਪਣਾ ਹੀ ਹੈ ਪ੍ਰੋਗਰਾਮ ਹੈ ਜੀ ਤੇ ਇੰਨਾ ਪਿਆਰ ਸਤਿਕਾਰ ਤੁਸੀਂ ਦਿਨ ਨੂੰ ਬੜਾ ਚੰਗਾ ਲੱਗਦਾ ਲਓ ਫਿਰ ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਹੁਣ ਜਿਹੜਾ ਗੀਤ ਆ ਉਸਦੇ ਨਾਲ ਆਪਾਂ ਛੱਡ ਕੇ ਜਾ ਰਹੇ ਹਾਂ ਜੀ ਉਹ ਕਮਰ ਗਰੇਵਾਲ ਦਾ ਕਿਹੜਾ ਲਾਉਣ ਲੱਗਾ ਤਾਂ ਜੀ ਤੁਸੀਂ ਦੱਸੋ ਕਿਹੜਾ ਉਹ ਲਾ ਮੇਰਾ ਪੁੱਤ ਗੀਤ ਜਿਹੜਾ ਸਿੱਖਿਆ ਵਾਲਾ ਗੀਤ ਬੜਾ ਸੋਹਣਾ ਤਕੜੀ ਨਾਨਕ ਦੀ ਤੇਰਾ ਹੀ ਤੇਰਾਂ ਤੋਲੇ ਇਹ ਗੱਲ ਜਿਹੜੀ ਆ ਸਿੱਖਿਆ ਵਾਲੀ ਆ ਸਿੱਖਿਆ ਵਾਲੀ ਦੇ ਨਾਲ ਹੀ ਖੇਡਣਾ ਚਾਹੀਦਾ ਜਦੋਂ ਅੱਜ ਸਾਰਾ ਦਿਨ ਹੀ ਆਪਾਂ ਸਿੱਖਿਆ ਹੀ ਸੁਣਾਉਂਦੇ ਰਹੇ ਤੇ ਹੁਣ ਕੱਲ ਨੂੰ ਮਿਲਾਂਗੇ ਜੀ ਰੱਬ ਰੱਖਾ ਖਿਆਲ ਰੱਖਿਓ ਆਪਣਾ ਤੇ ਆਨੰਦ ਜ਼ਿੰਦਗੀ ਦਾ ਲਿਆ ਕਰੋ ਮਿਲਗੀ ਤੂੰ ਜੇ ਹੁਣ ਮੈਂ ਤੈਨੂੰ ਤਾਂ ਕਵਾਂਗੀ ਬੋਲਿਆ ਬਾਲਿਆ ਕਰ ਮਾੜਾ ਮੋਟਾ ਚੰਗਾ ਜੀ ਕੱਲ ਨੂੰ ਮਿਲਦੇ ਹਾਂ ਜੀ
ਉੱਠ ਕੇ ਬੰਦਿਆ ਨਾ ਬੰਦਿਆ ਨਾਲ ਗੁਰੂ ਦੇ ਪ੍ਰੀਤਾ ਪਾਲਾ ਉੱਠ ਕੇ ਬੰਦਿਆ ਨਾ ਬੰਦਿਆ ਨਾਲ ਗੁਰੂ ਦੇ ਪ੍ਰੀਤਾ ਪਾਲਾ
ਦੱਸਾਂ ਕਿ ਦਿਲ ਚੋਂ ਕੱਢਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ
ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo. Griffin College ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
रोटी हजम नहीं हुंदी। वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन डॉट कॉम डॉट ए यू या फोन करो 04288955564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, ਚੌਵੀ ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਗਿਆਨ ਧਿਆਨ ਪੂਰਨ ਪਰਮੇਸ਼ਰ ਅਰ